ਰੇਡੀਓ ਤੇ ਪ੍ਰੋਗਰਾਮ ਮਾਈਗ੍ਰੇਸ਼ਨ ਮੈਟਰਸ ਲੈ ਕੇ ਮੈਂ ਤੁਹਾਡੀ ਖਿਦਮਤ ਚ ਹਾਜ਼ਰ ਹਾਂ ਅਮਰਦੀਪ ਕੌਰ। ਮੇਰੇ ਵੱਲੋਂ ਆਪ ਸਭ ਨੂੰ ਬਹੁਤ ਬਹੁਤ ਤੇਜ਼ੀ ਆਇਆਂ ਨੂੰ ਤੇ ਸਤਿ ਸ੍ਰੀ ਅਕਾਲ। ਅੱਜ ਦੇ ਇਸ ਪ੍ਰੋਗਰਾਮ ਚ ਹਮੇਸ਼ਾ ਵਾਂਗ ਸਾਡੇ ਨਾਲ ਤੁਹਾਡੇ ਮਾਈਗ੍ਰੇਸ਼ਨ ਨਾਲ ਜੁੜੇ ਹੋਏ ਸਵਾਲ ਲੈਣ ਦੇ ਲਈ ਸਾਡੇ ਮਾਈਗ੍ਰੇਸ਼ਨ ਐਕਸਪਰਟ ਪ੍ਰਭਜੀਤ ਕੌਰ ਜੀ ਵੀਜ਼ਾ ਐਡ ਇਮੀਗ੍ਰੇਸ਼ਨ ਤੇ ਐਜੂਕੇਸ਼ਨ ਤੋਂ ਜੁੜ ਚੁੱਕੇ ਨੇ, ਉਨ੍ਹਾਂ ਨੂੰ ਵੀ ਜੀ ਆਇਆਂ ਨੂੰ ਕਹਿੰਦੇ ਹਾਂ। ਪ੍ਰਭਜੀਤ ਜੀ ਤੁਹਾਡਾ ਵੀ ਬਹੁਤ ਬਹੁਤ ਸਵਾਗਤ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ।
ਬਹੁਤ ਬਹੁਤ ਧੰਨਵਾਦ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ।
ਜੀ ਤੇ ਦੋਸਤੋ, ਤੁਹਾਡਾ ਸਾਰਿਆਂ ਦਾ ਵੀ ਇੱਕ ਵਾਰ ਫੇਰ ਕਰਦੇ ਹਾਂ ਸਵਾਗਤ ਪ੍ਰੋਗਰਾਮ ਦੇ ਵਿਚ। ਔਰ ਪ੍ਰੋਗਰਾਮ ਚ ਹਮੇਸ਼ਾ ਵਾਂਗ ਤੁਹਾਡੇ ਸਵਾਲ ਤੇ ਤੁਹਾਡੀਆਂ ਜਿਹੜੀਆਂ ਚਿੰਤਾਵਾਂ ਉਹ ਅਸੀਂ ਸ਼ਾਮਲ ਕਰਾਂਗੇ ਪ੍ਰੋਗਰਾਮ ਦੇ ਵਿਚ। ਤੁਹਾਡੇ ਸਵਾਲ ਸਾਡੇ ਤੱਕ ਪਹੁੰਚਣੇ ਨੇ ਈਮੇਲ ਦੇ ਜ਼ਰੀਏ, ਟੈਲੀਗ੍ਰਾਮ ਦੇ ਜ਼ਰੀਏ, ਜਾਂ ਫਿਰ ਇਸ ਚੱਲ ਰਹੀ ਵੀਡੀਓ ਦੇ ਕਮੈਂਟ ਸੈਕਸ਼ਨ ਦੇ ਵਿਚ ਤੁਸੀਂ ਆਪਣਾ ਜਿਹੜਾ ਸਵਾਲ ਹੈ ਉਹ ਲਿਖ ਕੇ ਭੇਜ ਸਕਦੇ ਹੋ। ਇਸ ਤੋਂ ਇਲਾਵਾ ਤੁਸੀਂ ਸਾਨੂੰ ਕਾਲ ਕਰ ਸਕਦੇ ਹੋ। ਕਾਲ ਕਰਨ ਦੇ ਲਈ ਸਾਡਾ ਨੰਬਰ ਹੈ ਜੀ 02-8589-28-11। ਸੋ ਇਸ ਨੰਬਰ ਰਾਹੀਂ ਚੱਲ ਰਹੇ ਪ੍ਰੋਗਰਾਮ ਦੌਰਾਨ ਵੀ ਤੁਸੀਂ ਕਾਲ ਕਰਕੇ ਆਪਣਾ ਸਵਾਲ ਸਾਡੇ ਮਾਈਗ੍ਰੇਸ਼ਨ ਐਕਸਪਰਟ ਦੇ ਨਾਲ ਸਾਂਝਾ ਕਰ ਸਕਦੇ ਹੋ। ਤੇ ਇਸ ਤੋਂ ਇਲਾਵਾ ਮੈਸੇਂਜਰ ਦੇ ਵਿਚ ਜਿਹੜੇ ਸਵਾਲ ਸਾਡੇ ਤੱਕ ਪਹੁੰਚਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਉਹ ਸਵਾਲ ਜਿਹੜੇ ਪ੍ਰੋਗਰਾਮ ਦੌਰਾਨ ਅਸੀਂ ਸ਼ਾਮਲ ਨਹੀਂ ਕਰ ਪਾਉਂਦੇ। ਸੋ ਇਸ ਲਈ ਸਾਡੀ ਇਹ ਗੁਜ਼ਾਰਿਸ਼ ਹੈ ਕਿ ਤੁਸੀਂ ਜਿਹੜੇ ਵੀ ਸਵਾਲ ਸਾਡੇ ਨਾਲ ਸਾਂਝੇ ਕਰਨਾ ਚਾਹੁੰਦੇ ਹੋ ਉਹ ਸਵਾਲ ਟੈਲੀਗ੍ਰਾਮ, ਈਮੇਲ ਜਾਂ ਫਿਰ ਇਸ ਫੋਨ ਨੰਬਰ ਦੇ ਰਾਹੀਂ ਸਾਂਝੇ ਕੀਤੇ ਜਾਣ, ਜਾਂ ਚੱਲ ਰਹੀ ਵੀਡੀਓ ਦੇ ਕਮੈਂਟ ਸੈਕਸ਼ਨ ਦੇ ਰਾਹੀਂ। ਔਰ ਇਹਦੇ ਨਾਲ ਹੀ ਪ੍ਰੋਗਰਾਮ ਦੀ ਸ਼ੁਰੂਆਤ ਕਰਨ ਤੋਂ ਪਹਿਲਾਂ ਤੁਹਾਨੂੰ ਦੱਸ ਹੀ ਜਾਈਏ ਕਿ ਇਸ ਪ੍ਰੋਗਰਾਮ ਦੌਰਾਨ ਸਾਡੇ ਮਾਈਗ੍ਰੇਸ਼ਨ ਐਕਸਪਰਟ ਵੱਲੋਂ ਦਿੱਤੀ ਹੋਈ ਜਿਹੜੀ ਸਲਾਹ ਉਸ ਨੂੰ ਕਾਨੂੰਨੀ ਸਲਾਹ ਦੇ ਤੌਰ ਦੇ ਉੱਤੇ ਨਾ ਮੰਨਿਆ ਜਾਵੇ। ਸੋ ਆਪਣੇ ਕੇਸ ਦੇ ਲਈ ਤੁਸੀਂ ਆਪਣੇ ਮਾਈਗ੍ਰੇਸ਼ਨ ਐਕਸਪਰਟ ਦੇ ਨਾਲ ਜਾਂ ਫਿਰ ਆਪਣੇ ਲਾਇਰ ਦੇ ਨਾਲ ਜਿਹੜੀ ਰਾਏ ਹੈ ਉਹ ਜ਼ਰੂਰ ਬਣਾਓ। ਤੇ ਅੱਜ ਦੀ ਪ੍ਰੋਗਰਾਮ ਦੇ ਵਿਚ ਜਿਹੜੀ ਸਵਾਲਾਂ ਦੀ ਲੜੀ ਹੈ ਉਹ ਆਪਾਂ ਸ਼ੁਰੂ ਕਰਨ ਜਾ ਰਹੇ ਹਾਂ। ਔਰ ਸਵਾਲਾਂ ਦੀ ਲੜੀ ਸ਼ੁਰੂ ਕਰਨ ਤੋਂ ਪਹਿਲਾਂ ਅਸੀਂ ਆਪਣੇ ਮਾਈਗ੍ਰੇਸ਼ਨ ਐਕਸਪਰਟ ਪ੍ਰਭਜੀਤ ਕੌਰ ਹੋਰਾਂ ਤੋਂ ਪੁੱਛਣਾ ਚਾਹਾਂਗੇ ਕਿ ਇਨ੍ਹਾਂ ਦਿਨਾਂ ਦੇ ਵਿਚ ਕੀ ਖਾਸ ਸੰਭਾਵਨਾਵਾਂ ਜਿਹੜੀਆਂ ਉਹ ਬਣਦੀਆਂ ਨਜ਼ਰ ਆਈਆਂ। ਔਰ ਜਿਵੇਂ ਕਿ ਆਸਟ੍ਰੇਲੀਆ ਦੇ ਵਿਚ ਕਾਫੀ ਹੱਦ ਤੱਕ ਕਾਬੂ ਹੋ ਗਿਆ, ਔਰ ਵਿਕਟੋਰੀਆ ਦੇ ਵਿਚ ਵੀ ਹਾਲਾਤ ਜਿਹੜੇ ਆ ਉਹ ਹੁਣ ਸਾਜ਼ਗਾਰ ਹੋ ਰਹੇ ਆ ਹੌਲੀ ਹੌਲੀ, ਔਰ ਇਨ੍ਹਾਂ ਸਥਿਤੀਆਂ ਨੂੰ ਧਿਆਨ ਦੇ ਵਿਚ ਰੱਖਦੇ ਹੋਏ ਕੀ ਲੱਗਦਾ ਕਿ ਮਾਈਗ੍ਰੇਸ਼ਨ ਦਾ ਜਿਹੜਾ ਫੀਲਡ ਆ ਇਸ ਖੇਤਰ ਦੇ ਵਿਚ ਕਿੰਨੀ ਕੁ ਰਾਹਤ ਜਿਹੜੀ ਆ ਉਹ ਮਿਲਣ ਦੀ ਉਮੀਦ ਬਣ ਰਹੀ ਹੈ? ਜੀ ਪ੍ਰਭਜੀਤ ਜੀ।
ਬਿਲਕੁਲ ਜੀ, ਕੋਵਿਡ ਕਰਕੇ ਜਿਹੜਾ ਮਾਹੌਲ ਹੈ ਕਾਫੀ ਡਿਫਰੈਂਟ ਹੋਇਆ ਪਿਆ ਹੈ। ਸੋ ਕੋਵਿਡ ਦੇ ਮਾਹੌਲ ਕਰਕੇ ਜਿਹੜੇ ਡਿਪਾਰਟਮੈਂਟ ਦਾ ਇਸ ਟਾਈਮ ਤੇ ਧਿਆਨ ਹੈ ਉਹ ਵੀ ਕਹਿ ਲਓ ਕਿ ਸਾਰੀ ਆਕੂਪੇਸ਼ਨ ਲਿਸਟ ਤੋਂ ਹਟ ਕੇ ਇਸ ਟਾਈਮ ਤੇ ਸਿਰਫ ਕ੍ਰਿਟੀਕਲ ਸੈਕਟਰਸ ਵੱਲ ਧਿਆਨ ਦੇ ਰਹੇ ਨੇ, ਜਿਹਦੇ ਕਰਕੇ ਕਿ 5 ਅਕਤੂਬਰ ਤੱਕ ਉਹਨਾਂ ਨੇ ਜਿਹੜੀ ਐਲੋਕੇਸ਼ਨ ਕੀਤੀ ਸੀਗੀ ਸਟੇਟਸ ਨੂੰ ਉਹਦੇ ਵਿਚ ਸਿਰਫ ਕ੍ਰਿਟੀਕਲ ਸੈਕਟਰਸ ਦੇ ਵਿਚ ਇਨਵੀਟੇਸ਼ਨ ਆਈ, ਜਾਂ ਫਿਰ ਜਿਹੜੀਆਂ ਆਕੂਪੇਸ਼ਨ ਕਹਿ ਲਓ ਕਿ ਕੋਵਿਡ ਰਿਕਵਰੀ ਵਿਚ ਜਾਂ ਇਕੋਨਮੀ ਬਿਲਡ ਕਰਨ ਦੇ ਵਿਚ ਹੈਲਪ ਕਰ ਰਹੀਆਂ ਸੀ ਕੋਵਿਡ ਤੋਂ ਬਾਅਦ ਜਾਂ ਫਿਰ ਕੋਵਿਡ ਦੇ ਦੌਰਾਨ, ਉਹਨਾਂ ਦੇ ਉੱਤੇ ਹੀ ਧਿਆਨ ਦਿੱਤਾ ਗਿਆ। ਸੋ ਹੁਣ ਉਹਦੇ ਕਰਕੇ ਜਿਹੜੇ ਕਰੰਟ ਹੁਣ ਤੱਕ ਦਾ ਜਿਹੜਾ ਮਾਹੌਲ ਬਣਿਆ ਹੋਇਆ ਹੈ ਉਹਦਾ ਧਿਆਨ ਸਿਰਫ ਕ੍ਰਿਟੀਕਲ ਸੈਕਟਰ ਵੱਲ ਗਿਆ ਹੋਇਆ ਹੈ। ਸੋ ਹੁਣ 8 ਅਕਤੂਬਰ ਦੇ ਵਿਚ ਬਜਟ ਜਦੋਂ ਰਿਲੀਜ਼ ਹੋਣਾ ਹੈ ਉਹਦੇ ਤੋਂ ਕਹਿ ਲਓ ਕਿ ਮੋਰ ਕਲੈਰਿਟੀ ਮਿਲੇਗੀ ਵੀ ਕੀ ਅਗਲਾ ਜਿਹੜਾ ਆਉਣ ਵਾਲਾ ਸਮਾਂ ਕਿਸ ਤਰੀਕੇ ਦਾ ਹੋਏਗਾ, ਡਿਪਾਰਟਮੈਂਟ ਦੀ ਕੀ ਅਪਰੋਚ ਹੋਏਗੀ ਐਪਲੀਕੇਸ਼ਨ ਦੇ ਪ੍ਰਤੀ, ਸਰਕਾਰ ਦੀ ਕੀ ਅਪਰੋਚ ਹੋਏਗੀ ਸਕਿਲਡ ਮਾਈਗ੍ਰੈਂਟਸ ਦੇ ਪ੍ਰਤੀ। ਸੋ ਉਸ ਤੋਂ ਪਹਿਲਾਂ ਜਿਹੜਾ ਕਿ ਮਾਹੌਲ ਹੈ ਬੜਾ ਹੀ ਇਸ ਟਾਈਮ ਤੇ ਵੀ ਅਨਸਰਟਨ ਮਾਹੌਲ ਜਿਵੇਂ ਆਪਾਂ ਕਹਿ ਦਿੰਦੇ ਹਾਂ ਵੀ ਕੁਛ ਇਸ ਟਾਈਮ ਤੇ ਸਰਟੈਨਿਟੀ ਨਹੀਂ ਹੈਗੀ ਕੀ ਕੀਤਾ ਜਾਵੇ। ਹਾਂਜੀ, ਕੀ ਕੀਤਾ ਜਾਵੇ ਖਾਸ ਤੌਰ ਤੇ ਸਟੇਟ ਨੋਮੀਨੇਸ਼ਨ ਦੇ ਪ੍ਰਤੀ, ਕਿਉਂਕਿ ਸਟੇਟ ਨੋਮੀਨੇਸ਼ਨ ਦੀ ਜਿਹੜੀ ਐਲੋਕੇਸ਼ਨ ਹੈ ਉਹ ਵੀ ਨਹੀਂ ਹੋ ਪਾਈ ਹੈ। ਸੋ ਨਾਰਮਲ ਐਲੋਕੇਸ਼ਨ ਜਿਹੜੀ ਕੈਨੇਡੀ ਐਲੋਕੇਸ਼ਨ ਹੋਈ ਉਹ ਸਿਰਫ ਕ੍ਰਿਟੀਕਲ ਸੈਕਟਰ ਦੇ ਵਿਚ ਹੋਈ। ਸੋ ਉਹਦੇ ਕਰਕੇ ਬਹੁਤ ਹੀ ਅਨਸਰਟੇਨਿਟੀ ਹੈ ਅਟੈਚਡ ਇਸ ਟਾਈਮ ਤੇ ਮਾਈਗ੍ਰੇਸ਼ਨ ਪ੍ਰੋਗਰਾਮ ਦੇ ਲਈ। ਸੋ ਜਦੋਂ ਹੁਣ ਅਕਤੂਬਰ ਦੇ ਵਿਚ ਜਿਹੜੇ ਚੇਂਜਿਸ ਆਉਣਗੇ ਉਹਦੇ ਤੋਂ ਆਪਾਂ ਨੂੰ ਮੋਰ ਚੀਜ਼ਾਂ ਕਲੀਅਰ ਹੋਣਗੀਆਂ ਕਿ ਕਿਸ ਤਰੀਕੇ ਨਾਲ ਸਰਕਾਰ ਦੇਖਦੀ ਹੈ ਸਕਿਲਡ ਮਾਈਗ੍ਰੈਂਟਸ ਨੂੰ, ਜਾਂ ਫਿਰ ਕਿਸ ਤਰੀਕੇ ਨਾਲ ਉਹਨਾਂ ਦੇ ਸਕਿੱਲਸ ਨੂੰ ਯੂਟੀਲਾਈਜ਼ ਕਰੇਗੀ ਪੋਸਟ ਰਿਕਵਰੀ, ਹੈ ਨਾ, ਜਿਹੜੀ ਕੋਵਿਡ ਤੋਂ ਬਾਅਦ।
ਜੀ
ਤੇ ਬਾਕੀ ਇੰਪੋਰਟੈਂਟ ਚੇਂਜ ਜਿਹੜਾ ਪਿਛਲੇ ਹਫਤੇ ਆਇਆ ਹੈ ਇੱਕ 485 ਤੇ 887 ਦੇ ਵਿੱਚ, ਉਹ ਆਲਰੇਡੀ ਮੈਂ ਉਹਦੇ ਰਿਗਾਰਡਿੰਗ ਇੱਕ ਸ਼ਾਰਟ ਵੀਡੀਓ ਸਾਡੀ ਫੇਸਬੁੱਕ ਤੇ ਵੀ ਪਾ ਚੁੱਕੀ ਹਾਂ। ਸੋ ਉਹਦੇ ਵਿੱਚ ਰਾਹਤ ਮਿਲੀ ਹੈ ਸਟੂਡੈਂਟਸ ਨੂੰ ਤੇ ਟੈਂਪਰੇਰੀ ਵੀਜ਼ਾ ਹੋਲਡਰਸ ਨੂੰ ਜਿਹੜੇ ਭੈਣ ਭਰਾ ਸਟ੍ਰੱਕ ਹੋ ਗਏ ਸੀਗੇ ਆਫਸ਼ੋਰ। ਤੇ ਦੂਸਰੀ ਚੀਜ਼ ਕਿ ਆਪਾਂ ਨੂੰ ਜਿਹੜੇ ਸਵਾਲ ਆ ਰਹੇ ਸੀਗੇ ਕਿ ਜਿਵੇਂ 489 ਵੀਜ਼ਾ ਦੀ ਰਿਕੁਆਇਰਮੈਂਟ ਹੁੰਦੀ ਹੈ ਇੱਕ ਸਾਲ ਦੇ ਫੁੱਲ ਟਾਈਮ ਐਕਸਪੀਰੀਅੰਸ ਦੀ, ਕਿਉਂਕਿ ਓਬਵੀਅਸਲੀ ਕਾਫੀ ਇੰਪੈਕਟ ਪਿਆ ਹੈ ਕੋਵਿਡ ਦਾ ਤੇ ਜੋਬਸ ਗਈਆਂ ਨੇ, ਰਿਸਟ੍ਰਿਕਸ਼ਨ ਸੀਗੀਆਂ। ਸੋ ਉਹਦਾ ਕੀ ਉਹਦੇ ਮਤਲਬ ਕਿ ਕੁਛ ਵੀ ਜਿਹੜੇ ਐਪਲੀਕੈਂਟਸ ਦੇ ਸਵਾਲ ਆ ਰਹੇ ਸੀ ਵੀ ਸਾਨੂੰ ਕੁਛ ਬੈਨੀਫਿਟ ਮਿਲੇਗਾ ਜਾਂ ਕੁਛ ਕਟੌਤੀ ਹੋਊਗੀ ਐਕਸਪੀਰੀਅੰਸ ਦੀ ਰਿਕੁਆਇਰਮੈਂਟ ਚ, ਉਹਦੇ ਰਿਗਾਰਡਿੰਗ ਵੀ ਇੰਪੋਰਟੈਂਟ ਅਪਡੇਟ ਆਇਆ ਹੈ। ਸੋ ਉਹ ਜਿਹੜਾ ਹੁਣ ਐਕਸਪੀਰੀਅੰਸ ਸੀ 489 ਵੀਜ਼ਾ ਦੇ ਉੱਤੇ ਜਿਹੜਾ ਤੁਸੀਂ PR ਪਾਉਣ ਲਈ ਚਾਹੀਦਾ ਹੁੰਦਾ 12 ਮਹੀਨੇ ਤੋਂ ਘਟਾ ਕੇ 9 ਮਹੀਨੇ ਦਾ, ਤੇ ਜਿਹੜੀ ਜਿਹੜੇ ਆਫਸ਼ੋਰ ਭੈਣ ਭਰਾ ਬੈਠੇ ਨੇ, ਕਿਉਂਕਿ ਇਹ ਜਿਹੜਾ ਵੀਜ਼ਾ ਸੀ ਸਿਰਫ ਆਨਸ਼ੋਰ ਤੋਂ ਲਾਂਚ ਹੋ ਸਕਦਾ ਸੀ, ਉਹਨਾਂ ਨੇ ਹੁਣ ਲੈਜਿਸਲੇਸ਼ਨ ਵੀ ਚੇਂਜ ਕਰਤੀਆਂ ਨੇ ਤੇ ਕਹਿ ਦਿੱਤਾ ਕਿ ਆਫਸ਼ੋਰ ਤੋਂ ਵੀ ਲਾਂਚ ਹੋ ਸਕਦਾ ਹੈ। ਸੋ ਤੇ ਤੀਸਰੀ ਇੰਪੋਰਟੈਂਟ ਚੀਜ਼ ਉਹਨਾਂ ਨੇ ਜਿਹੜੀ ਕਹੀ ਹੈ ਕਿ ਜਿਹੜੀ ਇੱਕ ਸਾਲ ਦੇ ਓਰਿਜਨਲ ਏਰੀਏ ਦੇ ਵਿੱਚ, ਦੋ ਸਾਲ ਦੇ ਓਰਿਜਨਲ ਏਰੀਏ ਵਿੱਚ ਰਹਿਣ ਦੀ ਰਿਕੁਆਇਰਮੈਂਟ ਸੀ 24 ਮਹੀਨੇ ਤੋਂ ਘਟਾ ਕੇ ਉਹਨਾਂ ਨੇ 18 ਮਹੀਨੇ ਕਰਤੀ ਹੈ ਜਿਹੜੇ ਭੈਣ ਭਰਾ ਆਫਸ਼ੋਰ ਨੇ, ਤੇ ਜਿਹੜੇ ਆਨਸ਼ੋਰ ਨੇ ਉਹਨਾਂ ਨੂੰ ਸਟਿਲ 2 ਸਾਲ ਦੀ ਰਿਕੁਆਇਰਮੈਂਟ ਹੈ ਰਹਿਣ ਦੀ, ਪਰ ਉਹਨਾਂ ਲਈ ਐਕਸਪੀਰੀਅੰਸ ਦੀ ਰਿਕੁਆਇਰਮੈਂਟ ਘਟਾ ਕੇ 12 ਤੋਂ 9 ਮਹੀਨੇ ਕਰ ਦਿੱਤੀ ਹੈ। ਸੋ ਹਾਂ ਆਲਰੇਡੀ ਇਸ ਰਿਗਾਰਡਿੰਗ ਮੈਂ ਵੀਡੀਓ ਪਾਈ ਹੋਈ ਹੈ, ਬਟ ਮੈਂ ਸਟਿਲ ਇੱਕ ਵਾਰ ਰਿਪੀਟ ਕਰਦਾ ਕਿ ਕਿਉਂਕਿ ਜਿਹੜੇ ਭੈਣ ਭਰਾ ਸੁਣਦੇ ਨੇ, ਕਿਉਂਕਿ ਇੱਕ ਇੰਪੋਰਟੈਂਟ ਅਪਡੇਟ ਹੈ, ਸੋ ਬਹੁਤ ਜ਼ਰੂਰੀ ਹੈ। ਤੇ 485 ਦੀ ਵੀ ਰਿਕੁਆਇਰਮੈਂਟ ਇਹੀ ਸੀਗੀ ਕਿ ਸਿਰਫ ਆਨਸ਼ੋਰ ਹੀ ਲਾਂਚ ਹੋ ਸਕਦਾ ਹੈ, ਉਹ ਵੀ ਹੁਣ ਉਹਨਾਂ ਨੇ ਬਦਲ ਕੇ ਲੈਜਿਸਲੇਸ਼ਨ ਚੇਂਜਿਸ ਕਰ ਦਿੱਤੇ ਨੇ, ਤੇ ਕਿ ਤੁਸੀਂ ਆਫਸ਼ੋਰ ਤੋਂ ਵੀ ਹੁਣ ਉਹ ਵੀਜ਼ਾ ਲਾਂਚ ਕਰ ਸਕਦੇ ਹੋ। ਤੇ ਪਹਿਲਾਂ ਇੱਕ ਜਿਹੜੀ ਰਿਕੁਆਇਰਮੈਂਟ ਸੀ ਵੀ 6 ਮਹੀਨੇ ਦੇ ਅੰਦਰ ਅੰਦਰ ਤੁਸੀਂ ਲਾਂਚ ਕਰਨਾ ਹੁੰਦਾ ਹੈ ਪੜ੍ਹਾਈ ਖਤਮ ਹੋਣ ਤੋਂ, ਉਹ ਵੀ ਵਧਾ ਕੇ 12 ਮਹੀਨੇ ਕਰਤੀ ਹੈ। ਸੋ ਵਿਚ ਇਜ਼ ਵੈਰੀ ਗੁੱਡ, ਜਿਹੜੇ ਭੈਣ ਭਰਾ ਆਫਸ਼ੋਰ ਬੈਠੇ ਨੇ ਕਹਿ ਲਓ ਕਿ ਉਹਨਾਂ ਲਈ ਬਹੁਤ ਹੀ ਗੁੱਡ ਨਿਊਜ਼ ਹੈ ਇੱਕ ਤਰ੍ਹਾਂ ਨਾਲ।
ਬਿਲਕੁਲ ਬਿਲਕੁਲ। ਸੋ ਬਿਲਕੁਲ ਜੀ, ਇਹ ਜਿਹੜੀਆਂ ਅਪਡੇਟਸ ਆ, ਮੈਨੂੰ ਲੱਗਦਾ ਕਿ ਇਹ ਦੋਨੋਂ ਤਿੰਨੋਂ ਚੀਜ਼ਾਂ ਜਿਹੜੀਆਂ ਆ ਆਪਣੇ ਪੱਖ ਤੋਂ ਕਾਫੀ ਰਾਹਤ ਭਰੀਆਂ, ਹਨਾ, ਜਿਨ੍ਹਾਂ ਜਿਨ੍ਹਾਂ ਦਾ ਵੀ ਸੰਬੰਧ ਜੇ ਇਸ ਵੀ ਕੈਟਾਗਰੀ ਦੇ ਨਾਲ ਜੁੜਦਾ ਤੇ ਉਹਨਾਂ ਨੂੰ ਕਾਫੀ ਹੱਦ ਤੱਕ ਜਿਹੜੀ ਰਾਹਤ ਆ ਉਹ ਦੇਣ ਦੀ ਜਿਹੜੀ ਕੋਸ਼ਿਸ਼ ਕੀਤੀ ਗਈ ਹੈ। ਸੋ ਪਿਛਲੇ ਪ੍ਰੋਗਰਾਮਾਂ ਚ ਤੁਸੀਂ ਕਹਿੰਦੇ ਵੀ ਰਹੇ ਹੋ ਕਿ ਕੁਛ ਨਾ ਕੁਛ ਜਿਹੜੀ ਰਾਹਤ ਆ ਉਹ ਜ਼ਰੂਰ ਮਿਲਣ ਵਾਲੀ ਹੈ। ਸੋ ਇਹ ਜਿਹੜੀ ਮੈਨੂੰ ਲੱਗਦਾ ਕਿ ਕਾਫੀ ਰਾਹਤ ਭਰੀ ਖ਼ਬਰ ਹੈ ਅੱਜ ਦੇ ਪ੍ਰੋਗਰਾਮ ਦੀ, ਇਹ ਅਪਡੇਟ ਜਿਹੜੀ ਤੁਸੀਂ ਦਿੱਤੀ ਹੈ ਸਾਡੇ ਨਾਲ। ਪ੍ਰਭਜੀਤ ਜੀ ਬਹੁਤ ਦੇਰ ਤੋਂ ਦੋਸਤ ਜਿਹੜੇ ਆ ਉਹ ਬਣਨੇ ਸ਼ੁਰੂ ਹੋ ਗਏ ਔਰ ਉਹਨਾਂ ਦੇ ਸਵਾਲ ਸਾਡੇ ਤੱਕ ਪਹੁੰਚ ਰਹੇ ਆ। ਉਹਨਾਂ ਦੇ ਸਵਾਲ ਲੈਣ ਤੋਂ ਪਹਿਲਾਂ ਇੱਕ ਕਾਲਰ ਵੀ ਸਾਡੇ ਨਾਲ ਜੁੜੇ ਹੋਏ ਆ, ਮੈਂ ਕਾਲਰ ਨੂੰ ਪਹਿਲਾਂ ਸ਼ਾਮਲ ਕਰ ਲਾਂ ਜੇ ਤੁਹਾਡੀ ਇਜਾਜ਼ਤ ਹੋਵੇ।
ਬਿਲਕੁਲ ਜੀ
ਜੀ, ਸਾਡੇ ਨਾਲ ਕਾਲਰ ਜੁੜੇ ਹੋਏ ਨੇ ਜੀ 595 ਤੋਂ, ਉਹਨਾਂ ਨੂੰ ਸ਼ਾਮਲ ਕਰਦੇ ਆ ਪ੍ਰੋਗਰਾਮ ਮਾਈਗ੍ਰੇਸ਼ਨ ਮੈਟਰਸ ਦੇ ਵਿੱਚ। ਸਵਾਗਤ ਕਰਦੇ ਆ ਜੀ ਤੁਹਾਡਾ, ਸਤਿ ਸ੍ਰੀ ਅਕਾਲ।
ਹੈਲੋ, ਸਤਿ ਸ੍ਰੀ ਅਕਾਲ ਮੈਮ।
ਹਾਂਜੀ, ਕੌਣ ਬੋਲ ਰਹੇ ਜੀ?
ਹੈਲੋ, ਹਾਂਜੀ ਮੈਮ, ਮੈਂ ਮਨਦੀਪ ਬੋਲ ਰਹੀ ਹਾਂ।
ਹਾਂਜੀ ਮਨਦੀਪ, ਸਵਾਲ।
ਮੈਮ ਮੇਰਾ ਕੁਸ਼ਚਨ ਹੈ ਮੈਮ ਨੂੰ, ਮੈਂ ਸਿਰਫ ਇਹ ਸੁਜੈਸ਼ਨ ਲੈਣਾ ਸੀ ਵੀ ਮੈਂ ਪੇਰੈਂਟਸ ਕੰਟਰੀਬਿਊਟਰੀ 143 ਵੀਜ਼ਾ ਅਪਲਾਈ ਕਰਨਾ ਹੈ ਆਪਣੇ ਫਾਦਰ ਲਈ, ਐਂਡ ਮੇਰੇ ਬ੍ਰਦਰ ਦੀ ਏਜ 17 ਸਾਲ ਆ ਇਸ ਟਾਈਮ, ਤੇ ਉਹ 18 ਸਾਲ ਪਹਿਲਾਂ, 18 ਸਾਲ ਹੋਣ ਤੋਂ ਪਹਿਲਾਂ ਉਹਨੂੰ ਅਪਲਾਈ ਕਰਨਾ ਬੈਨੀਫਿਟ ਰਹੇਗਾ ਜਾਂ ਉਦੋਂ ਬਾਅਦ ਵੀ ਅਪਲਾਈ ਕਰ ਸਕਦੇ ਹਾਂ?
ਦੇਖੋ, ਜਿਹੜਾ ਪੇਰੈਂਟ ਕੰਟਰੀਬਿਊਟਰੀ ਵੀਜ਼ਾ ਹੈ ਨਾ, ਇਹਦੀ ਜਿਹੜਾ ਪ੍ਰੋਸੈਸਿੰਗ ਟਾਈਮ ਹੈ ਬਹੁਤ ਜ਼ਿਆਦਾ ਹੈ। ਇਹ ਤਾਂ ਜਿੰਨੀ ਛੇਤੀ ਤੁਸੀਂ ਲਾਂਚ ਕਰ ਦੋਗੇ ਉਨਾ ਵਧੀਆ ਹੈ, ਕਿਉਂਕਿ ਵਾਂਸ ਤੁਹਾਡਾ ਬ੍ਰਦਰ ਦੀ ਏਜ 23 ਤੋਂ ਉੱਪਰ ਹੋਗੀ ਤਾਂ ਉਹਨਾਂ ਨੂੰ ਇਹ ਵੀਜ਼ਾ ਗ੍ਰਾਂਟ ਨਹੀਂ ਕਰਨਗੇ ਉਹ। ਸੋ ਇਹਦਾ ਆਲਰੇਡੀ ਪ੍ਰੋਸੈਸਿੰਗ ਟਾਈਮ 5 ਤੋਂ 6 ਸਾਲ, ਜਿੰਨੀ ਛੇਤੀ ਲਾਂਚ ਕਰ
ਦੋਗੇ।
ਹਾਂਜੀ ਹਾਂਜੀ, ਜਿੰਨੀ ਛੇਤੀ ਲਾਂਚ ਕਰ ਦੋਗੇ ਉਨਾ ਵਧੀਆ।
ਹਾਂਜੀ ਮਨਦੀਪ।
ਓਕੇ ਓਕੇ ਮੈਮ। ਮੈਮ ਇੱਕ ਮੈਂ ਇਹ ਪੁੱਛਣਾ ਸੀ ਵੀ ਜਿੱਦਾਂ ਪੇਰੈਂਟਸ ਫੀਸ ਆ ਟੋਟਲ $48,000, ਤੇ ਇਫ ਆਈ ਅਪਲਾਈਡ ਬਿਫੋਰ ਮਾਈ ਬ੍ਰਦਰ ਟਰਨਸ 18, ਇਜ਼ ਦੈਟ ਲਾਈਕ ਹੀ ਹੈਡ ਟੂ ਪੇ ਐਕਸਟਰਾ ਔਰ?
ਦੇਖੋ ਜਦੋਂ ਜਿਹੜੀ ਫੀਸ ਹੈ ਨਾ ਇਹ ਡਿਊ ਹੁੰਦੀ ਹੈ ਜਦੋਂ ਵੀਜ਼ਾ ਗ੍ਰਾਂਟ ਹੋ ਕਰ ਰਹੇ ਹੋਣ। ਸੋ ਉਦੋਂ ਤੱਕ ਤਾਂ ਤੁਹਾਡੇ ਬ੍ਰਦਰ ਦੀ ਏਜ ਵੀ ਵੱਧ ਜਾਣੀ ਹੈ ਤੇ ਰਿਕੁਆਇਰਮੈਂਟ ਜਿਹੜੀਆਂ ਨੇ ਡੈਫੀਨੇਟਲੀ ਤੁਹਾਨੂੰ ਉਸ ਟਾਈਮ ਦੇ ਹਿਸਾਬ ਨਾਲ ਮੀਟ ਕਰਨੀਆਂ ਪੈਣਗੀਆਂ। ਠੀਕ ਹੈ ਜੀ।
ਓਕੇ ਮੈਮ, ਓਕੇ ਓਕੇ, ਥੈਂਕ ਯੂ ਮੈਮ। ਹਾਂਜੀ ਓਕੇ ਮੈਮ, ਥੈਂਕ ਯੂ
ਜੀ। ਤੇ ਇਸ ਤੋਂ ਬਾਅਦ ਜੀ ਅਸੀਂ ਸਵਾਲ ਸ਼ਾਮਿਲ ਕਰਦੇ ਹਾਂ ਫੇਸਬੁੱਕ ਦੇ ਜ਼ਰੀਏ। ਸਾਡੇ ਨਾਲ ਕੁਛ ਦੋਸਤ ਪਹਿਲਾਂ ਤੋਂ ਬਣੇ ਹੋਏ ਨੇ ਤੇ ਸਭ ਤੋਂ ਪਹਿਲਾ ਸਵਾਲ ਜਿਹੜਾ ਆ ਵਿਕਰਮ ਮਾਹਲ ਹੋਰਾਂ ਦਾ ਸ਼ਾਮਿਲ ਕਰਦੇ ਆ। ਵਿਕਰਮ ਮਾਹਲ ਸਾਡੇ ਨਾਲ ਫੇਸਬੁੱਕ ਜ਼ਰੀਏ ਜੁੜੇ ਨੇ ਔਰ ਉਹਨਾਂ ਦਾ ਸਵਾਲ ਲੈਣ ਤੋਂ ਪਹਿਲਾਂ ਜਿਹੜੇ ਕਾਲਰ ਇਸ ਵੇਲੇ ਸਾਡੇ ਨਾਲ ਬਣ ਚੁੱਕੇ ਨੇ, ਕਾਲਰ ਨੂੰ ਮੈਂ ਕਹਾਂਗੀ ਤੁਸੀਂ ਸਾਡੇ ਨਾਲ ਬਣੇ ਰਹੋ, ਤੁਹਾਡਾ ਬਹੁਤ ਜਲਦ ਸਵਾਲ ਜਿਹੜਾ ਉਹ ਅਸੀਂ ਔਨ ਏਅਰ ਕਰਾਂਗੇ। ਫਿਲਹਾਲ ਵਿਕਰਮ ਮਾਹਲ ਹੋਰਾਂ ਦਾ ਸਵਾਲ ਹੈ, ਕਹਿੰਦੇ 491 ਫੈਮਿਲੀ ਸਪੌਂਸਰਡ ਵਿਦ 90 ਪੁਆਇੰਟਸ ਇਨ ਆਈਟੀ ਨੈਟਵਰਕਿੰਗ, ਐਨੀ ਚਾਂਸ ਟੂ ਗੈਟ ਇਨਵੀਟੇਸ਼ਨਸ?
ਦੇਖੋ ਇਸ ਟਾਈਮ ਤੇ ਵੈਸੇ ਜਿਹੜੇ ਨੈਟਵਰਕਿੰਗ ਦੇ ਜਿਹੜੇ ਇਨਵੀਟੇਸ਼ਨਸ ਦੇ ਜਾਂ ਆਪਾਂ ਮੈਂ ਇਨ ਜਨਰਲ ਗੱਲ ਕਰਾਂ ਕਿ ਆਈਟੀ ਆਕੂਪੇਸ਼ਨਸ ਦੇ ਇਸ ਟਾਈਮ ਤੇ ਸੌਰਟ ਆਫ ਹੋਲਡ ਤੇ ਨੇ, ਪਰ ਅਕਤੂਬਰ ਦੇ ਵਿੱਚ ਜਦੋਂ ਬਜਟ ਰਿਲੀਜ਼ ਹੁੰਦਾ ਹੈ ਉਸ ਤੋਂ ਬਾਅਦ ਇਨਵੀਟੇਸ਼ਨਸ ਦੇ ਨਾਰਮਲ ਹੋਣ ਦੇ ਚਾਂਸਿਸ ਨੇ। ਬਾਕੀ ਰਹੀ ਗੱਲ ਪੁਆਇੰਟਸ ਦੀ, ਪੁਆਇੰਟਸ ਮੈਂ ਇਹੀ ਕਹੂੰਗੀ ਕਿ ਜਿੰਨੇ ਮੈਕਸੀਮਮ ਹੋਣ ਓਨਾ ਵਧੀਆ ਹੈ। ਵੈਸੇ ਹੁਣ ਤੱਕ ਤਾਂ 75 ਪਲੱਸ 15 ਤੁਹਾਡੇ ਬਣ ਜਾਂਦੇ ਨੇ ਤਕਰੀਬਨ ਪੁਆਇੰਟ, ਤੇ 90 ਪੁਆਇੰਟਸ ਦੇ ਜਿਹੜੇ ਨਾਨ ਪ੍ਰੋਰਾਟਾ ਆਕੂਪੇਸ਼ਨਸ ਨੇ ਉਹਨਾਂ ਦੇ ਇਨਵੀਟੇਸ਼ਨ ਆਏ ਨੇ, ਈਵਨ ਕਿ 80-85 ਤੇ ਵੀ ਆਏ ਨੇ। ਬਟ ਇਹਨਾਂ ਨੇ ਆਈ ਥਿੰਕ ਜੇ ਤੁਸੀਂ ਗੱਲ ਕਰੋ ਕੰਪਿਊਟਰ ਨੈਟਵਰਕ ਪ੍ਰੋਫੈਸ਼ਨਲਸ ਦੀ, ਮੈਂ ਤੁਹਾਡੀ 2 ਮਿੰਟ ਚ ਦੇਖ ਕੇ ਦੱਸ ਦਿੱਤੀ ਕਿਉਂਕਿ ਮੈਂ ਨਾਲ ਨਾਲ ਚੈੱਕ ਵੀ ਕਰ ਰਹੀ ਹਾਂ
ਜੀ
ਵੀ ਲਾਸਟ ਟਾਈਮ ਜਿਹੜੇ ਕੰਪਿਊਟਰ ਨੈਟਵਰਕ ਦੇ ਇਨਵੀਟੇਸ਼ਨ ਆਏ ਸੀਗੇ ਫੈਮਿਲੀ ਸਪੋਂਸਰ ਦੇ ਉਹ 95 ਤੇ ਆਏ ਸੀਗੇ। ਸੋ ਲਾਸਟ ਟਾਈਮ ਜਦੋਂ ਜਿਹੜਾ ਇਹ ਇਨਵੀਟੇਸ਼ਨ ਆਏ ਸੀ ਅਪ੍ਰੈਲ 2020 ਚ ਆਏ ਸੀਗੇ 95 ਪੁਆਇੰਟਸ ਤੇ। ਸੋ ਉਹੀ ਹੈ ਕਿ ਜਿੰਨੇ ਤੁਸੀਂ ਪੁਆਇੰਟਸ ਤੁਹਾਡੇ ਵਧੀਆ ਹੋਣਗੇ ਓਨੇ ਹੀ ਤੁਹਾਡੇ ਚਾਂਸਿਸ ਜ਼ਿਆਦਾ ਹੋਣਗੇ ਜਦੋਂ ਜਿਵੇਂ ਹੀ ਇਨਵੀਟੇਸ਼ਨ ਰਾਊਂਡਸ ਨੇ ਜਿਹੜੇ ਨਾਰਮਲ ਹੁੰਦੇ
ਜੀ। ਤੇ ਇਸ ਤੋਂ ਅਗਲਾ ਸਵਾਲ ਸ਼ਾਮਿਲ ਕਰਦੇ ਹਾਂ ਜੀ, ਹਸਨ ਅਲੀ ਜੁੜੇ ਹੋਏ ਨੇ। ਹਸਨ ਅਲੀ ਜੀ ਤੁਸੀਂ ਕੀ ਪੁੱਛਣਾ ਚਾਹਿਆ? ਖੈਰ ਮੈਨੂੰ ਅੰਦਾਜ਼ਾ ਨਹੀਂ ਹੋਇਆ ਪਰ ਮੈਂ ਤੁਹਾਡਾ ਸਵਾਲ ਜ਼ਰੂਰ ਪ੍ਰਭਜੀਤ ਹੋਰਾਂ ਨਾਲ ਸਾਂਝਾ ਕਰਦੀ ਹਾਂ। ਇਹਨਾਂ ਨੇ ਪੁੱਛਿਆ ਫੋਰ ਨਿਊ ਸਟੂਡੈਂਟ ਔਨ ਸ਼ੋਰ, ਮੈਨੂੰ ਲੱਗਦਾ ਜਿਹੜੇ ਅਪਡੇਟਸ ਦੇ ਵਿੱਚ ਜਾਂ ਤਾਂ ਤੁਸੀਂ ਇਨਫੋਰਮੇਸ਼ਨ ਦਿੱਤੀ ਆ ਉਹਦੇ ਰਿਗਾਰਡਿੰਗ ਇਹਨਾਂ ਦਾ ਸਵਾਲ ਹੈ ਜਾਂ ਫਿਰ
ਮੈਨੂੰ
ਸਵਾਲ ਪੂਰਾ ਨਹੀਂ ਲੱਗਦਾ ਜੀ, ਸਿਰਫ ਫੋਰ ਨਿਊ ਸਟੂਡੈਂਟ ਔਨ ਸ਼ੋਰ ਪੁੱਛ ਰਹੇ ਨੇ। ਮੈਨੂੰ ਇੱਕ ਵਾਰ ਇਹਨਾਂ ਦਾ ਜਿਹੜਾ ਸਵਾਲ ਹੈ ਦੁਬਾਰਾ ਦੇਖਣਾ ਪੈਣਾ ਕਿਉਂਕਿ ਇਸ ਸਵਾਲ ਚ ਹਾਂਜੀ ਇੱਕ ਹੋਰ ਸਵਾਲ ਜਿਹੜਾ ਸਾਡੇ ਕੋਲ ਪਹਿਲਾਂ ਦਾ ਪਹੁੰਚਿਆ ਹੋਇਆ ਉਹ ਹੈ ਕਿ ਵਿਚ ਸਰਟੀਫਿਕੇਟ ਔਰ ਬੈਚਲਰ ਜਾਂ ਮਾਸਟਰਸ ਵਿਲ ਬੀ ਬੈਸਟ ਟੂ ਗੈਟ 491 ਵੀਜ਼ਾ ਇਨ ਐਨੀ ਸਟੇਟ ਵਿਦ ਈਜ਼ੀਐਸਟ ਕ੍ਰਾਈਟੀਰੀਆ ਟੂ ਅਚੀਵ। ਤੇ ਉਸ ਤੋਂ ਬਾਅਦ ਉਹਨਾਂ ਨੇ ਉਹ ਗੱਲ ਕੀਤੀ ਆ ਕਿ ਜਿਹੜਾ ਔਨ ਸ਼ੋਰ ਤੋਂ ਜਿਹੜਾ ਨਵਾਂ ਸਟੂਡੈਂਟ ਵੀਜ਼ਾ ਪਾਉਣ ਦੇ ਲਈ।
ਇਹ ਜਨਰਲ ਕੁਐਸਚਨ ਪੁੱਛ ਰਹੇ ਨੇ ਵੀ ਕਿਹੜੀ ਆਕੂਪੇਸ਼ਨ ਸਭ ਤੋਂ ਬੈਸਟ ਹੈ 491 ਲੈਣ ਲਈ
ਜੀ
ਸਰਟੀਫਿਕੇਟ ਕੋਰਸ। ਬਹੁਤ ਹੀ ਔਖਾ ਸਵਾਲ ਹੈ, ਇਹਦਾ ਜਵਾਬ ਦੇਣਾ ਬੜਾ ਮੁਸ਼ਕਿਲ।
ਸਾਰੀਆਂ ਚੀਜ਼ਾਂ ਹੀ ਪੁੱਛ ਲਈਆਂ ਵੈਸੇ ਉਹਨਾਂ ਨੇ।
ਹਾਂਜੀ 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 ਉਹਨਾਂ ਨੇ ਬੇਸਿਕਲੀ ਇਹ ਪੁੱਛਿਆ ਕਿ ਮੈਂ ਸਿੱਧਾ ਇੰਡੀਆ ਤੋਂ ਆਵਾਂ ਸਟੂਡੈਂਟ ਵੀਜ਼ਾ ਤੇ ਇੱਥੇ ਆ ਕੇ ਮੇਰਾ ਮਤਲਬ ਕਿ ਛੇਤੀ 491 ਪੈ ਜਾਵੇ, ਵਿਚ ਇਜ਼ ਵੈਰੀ ਡਿਫੀਕਲਟ ਕਿਉਂਕਿ ਇਹ ਸਵਾਲ ਦਾ ਜਿਹੜਾ ਜਵਾਬ ਹੈ ਉਹ ਤੁਹਾਨੂੰ ਮੈਂ ਸਿੱਧੇ ਤੌਰ ਤੇ ਨਹੀਂ ਦੇ ਸਕਦੀ। ਬਟ ਹਾਂ ਜੇ ਤੁਸੀਂ ਜਾਨਣਾ ਚਾਹੁੰਦੇ ਹੋ ਕਿ ਕਿਹੜੀਆਂ ਆਕੂਪੇਸ਼ਨ ਵਧੀਆ ਨੇ, ਜਨਰਲੀ ਟ੍ਰੇਡ ਆਕੂਪੇਸ਼ਨ ਅੱਛੀਆਂ ਹੁੰਦੀਆਂ ਨੇ ਕਿਉਂਕਿ ਸਰਟੀਫਿਕੇਟ ਕੋਰਸ ਤਾਂ ਸਿਰਫ ਟ੍ਰੇਡ ਆਕੂਪੇਸ਼ਨ ਦੇ ਵਿੱਚ ਹੀ ਹੁੰਦੇ ਨੇ, ਤੇ ਟ੍ਰੇਡ ਆਕੂਪੇਸ਼ਨ ਦੇ ਵਿੱਚ ਬਹੁਤ ਸਾਰੀਆਂ ਆਪਸ਼ਨ ਹੁੰਦੀਆਂ ਨੇ। ਤੁਸੀਂ ਉਹਨਾਂ ਵਿੱਚੋਂ ਵੈਲਡਰ ਚੂਜ਼ ਕਰ ਸਕਦੇ ਹੋ, ਕਾਰਪੈਂਟਰੀ ਚੂਜ਼ ਕਰ ਸਕਦੇ ਹੋ, ਮੋਟਰ ਮਕੈਨਿਕ, ਕੁੱਕਰੀ, ਇਹ ਸਾਰੀਆਂ ਆਕੂਪੇਸ਼ਨ ਜਨਰਲੀ ਜਿਹੜੀਆਂ ਮੇਨ ਲਿਸਟ ਤੇ ਅਵੇਲੇਬਲ ਨੇ। ਸੋ ਜੇ ਇਹਨਾਂ ਨੂੰ ਤੁਸੀਂ ਕਰਦੇ ਹੋ ਅੱਗੇ ਆਪਣਾ ਜੋਬ ਰੈਡੀ ਵਗੈਰਾ ਕਰਕੇ ਤੇ ਤੁਹਾਡਾ ਵਧੀਆ ਪੀ ਆਰ ਦਾ ਕਹਿੰਦੇ ਕਿ ਹੱਲ ਨਿਕਲ ਸਕਦਾ ਹੈ।
ਠੀਕ, ਇਸ ਤੋਂ ਅਗਲਾ ਸਵਾਲ ਗੁਰਦੀਪ ਸਿੰਘ ਕਰ ਰਹੇ ਨੇ, ਇਹਨਾਂ ਦਾ ਸਵਾਲ ਵੀ ਸ਼ਾਮਿਲ ਕਰਦੇ ਹਾਂ ਜਲਦੀ ਜਲਦੀ। ਫੇਸਬੁੱਕ ਜ਼ਰੀਏ ਸਾਡੇ ਨਾਲ ਜੁੜੇ ਨੇ, ਕਹਿੰਦੇ ਹਾਊ ਮਚ ਟਾਈਮ 491 ਵੀਜ਼ਾ ਫਾਈਲ ਆਫ ਤਸਮੈਨੀਆ ਆਫਸ਼ੋਰ ਵਿਲ ਟੇਕ ਆਫਟਰ ਅ ਕੇਸ ਆਫੀਸਰ ਇਜ਼ ਐਲੋਕੇਟਡ?
ਦੇਖੋ ਆਫਸ਼ੋਰ ਤੋਂ ਜਿਹੜੀਆਂ ਇਸ ਟਾਈਮ ਤੇ ਜਿਹੜੀਆਂ ਕਹਿ ਲਓ ਕਿ ਗ੍ਰਾਂਟਸ ਨੇ ਉਹ ਸੋਰਟ ਆਫ ਹੋਲਡ ਤੇ ਨੇ, ਸਿਰਫ ਕ੍ਰਿਟੀਕਲ ਸੈਕਟਰ ਵਾਲਿਆਂ ਨੂੰ ਹੀ ਡਿਪਾਰਟਮੈਂਟ ਲੁੱਕ ਕਰ ਰਿਹਾ ਹੈਗਾ।
ਮੈਨੂੰ ਲੱਗਦਾ ਹੈ ਕ੍ਰਿਟੀਕਲ ਸੈਕਟਰ ਲਈ ਹੀ ਪੁੱਛ ਰਹੇ ਨੇ, ਕਿਉਂਕਿ ਆਰਐਨ ਦੇ ਲਈ ਮੈਨੂੰ ਲੱਗਦਾ ਹੈ ਪੁੱਛ ਰਹੇ ਨੇ ਗੁਰਦੀਪ ਸਿੰਘ।
ਜੇ ਤੁਹਾਡੇ ਕੋਲ ਟਰੈਵਲ ਐਗਜ਼ੰਪਸ਼ਨ ਹੈ ਗੁਰਦੀਪ ਜੀ, ਤਾਂ ਤੁਹਾਡੇ ਇੰਪਲੋਇਰ ਨੇ ਲੈਟਰ ਲਗਾ ਕੇ ਤੁਹਾਨੂੰ ਟਰੈਵਲ ਐਗਜ਼ੰਪਸ਼ਨ ਦੇ ਵਿੱਚ ਹੈਲਪ ਕੀਤੀ ਆ, ਤਾਂ ਫਿਰ ਤਾਂ ਐਸ ਸੂਨ ਐਸ ਪੋਸੀਬਲ ਤੁਹਾਡਾ ਵੀਜ਼ਾ ਗ੍ਰਾਂਟ ਹੋ ਸਕਦਾ
ਜੀ। ਤੇ ਅੱਗੇ ਅਸੀਂ ਕਾਲਰ ਨੂੰ ਸ਼ਾਮਲ ਕਰਦੇ ਹਾਂ, ਸਾਡੇ ਨਾਲ ਜੁੜੇ ਹੋਏ ਨੇ ਜੀ 013 ਤੋਂ ਅਗਲੇ ਕਾਲਰ। ਪ੍ਰੋਗਰਾਮ ਮਾਈਗ੍ਰੇਸ਼ਨ ਮੈਟਰਸ ਦੇ ਵਿੱਚ ਸਵਾਗਤ ਹੈ ਜੀ ਤੁਹਾਡਾ, ਸਤਿ ਸ੍ਰੀ ਅਕਾਲ।
ਸਤਿ ਸ੍ਰੀ ਅਕਾਲ ਮੈਮ। ਮੈਮ ਮੈਂ ਸਵਾਲ ਤੋਂ ਪਹਿਲਾਂ ਤੁਹਾਨੂੰ ਦੱਸਣਾ ਚਾਹੂੰਗੀ, ਪ੍ਰਭਜੋਤ ਮੈਮ ਦੀ ਨਾ ਆਵਾਜ਼ ਬਿਲਕੁਲ ਕਲੀਅਰ ਨਹੀਂ ਆ ਰਹੀ, ਮਤਲਬ ਸਮਝ ਨਹੀਂ ਆ ਰਿਹਾ ਉਹ ਕੀ ਕਹਿ ਰਹੇ ਆ, ਬਹੁਤ ਗੂੰਜ ਰਹੀ ਹੈ ਉਹਨਾਂ ਦੀ ਆਵਾਜ਼
ਜੀ। ਮੈਂ ਆਪਣੀ ਟੈਕਨੀਕਲ ਟੀਮ ਨੂੰ ਜ਼ਰੂਰ ਇਹ ਗੱਲ ਧਿਆਨ ਦੇ ਵਿੱਚ ਲਿਆਉਣਾ ਚਾਹੁੰਦੀ ਹਾਂ ਕਿ ਪ੍ਰਭਜੀਤ ਹੋਰਾਂ ਦੀ ਜਿਹੜੀ ਆਵਾਜ਼ ਹੈ ਉਹ ਪਲੀਜ਼ ਚੈੱਕ ਕੀਤੀ ਜਾਵੇ। ਸੋ ਜੇਕਰ ਕਿਤੇ ਵੀ ਸੁਣਨ ਦੇ ਵਿੱਚ ਦਿੱਕਤ ਆ ਰਹੀ ਹੈ ਉਸਨੂੰ ਸੁਧਾਰ ਚ ਲਿਆਉਂਦੇ ਹਾਂ। ਤੁਸੀਂ ਆਪਣਾ ਸਵਾਲ ਰੱਖੋ, ਕੌਣ ਬੋਲ ਰਹੇ ਹੋ ਤੁਸੀਂ?
ਹਾਂਜੀ ਹਾਂਜੀ ਮੈਮ, ਜਸਪ੍ਰੀਤ ਮੈਮ।
ਜਸਪ੍ਰੀਤ ਧੰਨਵਾਦ ਪਹਿਲਾਂ ਤਾਂ ਜੀ ਸਾਨੂੰ ਸੁਚੇਤ ਕਰਨ ਦੇ ਜੀ।
ਹਾਂਜੀ ਮੈਮ, ਮੇਰਾ ਸਵਾਲ ਪ੍ਰਭਜੋਤ ਮੈਮ ਨੂੰ ਇਹ ਹੈ ਵੀ ਮੇਰੇ ਮਦਰ ਇਨ ਲਾਅ ਨਾ ਇੱਥੇ ਆਏ ਹੋਏ ਆ ਮਾਰਚ ਤੋਂ, ਉਹ ਵਿਜ਼ਿਟਰ ਵੀਜ਼ਾ ਤੇ ਆਏ ਆ ਤੇ ਹੁਣ ਉਹਨਾਂ ਦਾ ਵੀਜ਼ਾ ਐਕਸਪਾਇਰ ਹੋਣ ਲੱਗਾ 2 ਅਕਤੂਬਰ ਨੂੰ, ਤੇ ਅਸੀਂ ਉਹਨਾਂ ਦੀ ਕੰਡੀਸ਼ਨ ਵੀ ਲੱਗੀ ਆ ਨੋ ਫਰਦਰ ਸਟੇ ਤੇ, ਅਸੀਂ ਵੇਵ ਆਫ ਲਈ ਪਾ ਵੀ ਦਿੱਤਾ ਆ, ਬਟ ਉਹਨਾਂ ਦਾ ਸਟਿਲ ਕੋਈ ਰਿਸਪੋਂਸ ਨਹੀਂ ਆਇਆ, ਨਾ ਹੀ ਕੋਈ ਏਦਾਂ ਰਿਟਰਨ ਚ ਉਹਨਾਂ ਨੇ ਈਮੇਲ ਭੇਜੀ ਆ ਜਾਂ ਮਤਲਬ ਵੀ ਤੁਹਾਡਾ ਹੋ ਗਿਆ, ਪਰ ਉਹਨਾਂ ਨੇ ਐਪਲੀਕੇਸ਼ਨ ਨੰਬਰ ਸੈਂਡ ਕੀਤਾ ਆ, ਤਾਂ ਮੈਂ ਪੁੱਛਣਾ ਚਾਹੁੰਦੀ ਸੀ ਕਿ ਹੁਣ ਸਾਨੂੰ ਕੀ ਕਰਨਾ ਚਾਹੀਦਾ ਆ, ਵੀ ਮਤਲਬ ਸਾਨੂੰ ਟਿਲ ਉਦੋਂ ਤੱਕ ਵੇਟ ਕਰਨਾ ਚਾਹੀਦਾ ਡਿਸੀਜਨ ਦਾ, ਜਾਂ ਮਤਲਬ ਸਾਨੂੰ ਇਹ ਡਰ ਆ ਵੀ ਅਸੀਂ ਲੀਗਲ ਨਾ ਹੋ ਜਾਈਏ, ਜਾਂ ਉਹਨਾਂ ਨੂੰ ਪੁੱਛਣਾ ਚਾਹੀਦਾ ਕਾਲ ਕਰਕੇ।
ਹਾਂਜੀ ਹਾਂਜੀ ਜਸਪ੍ਰੀਤ ਜੀ, ਤੁਹਾਨੂੰ ਆਵਾਜ਼ ਆ ਰਹੀ ਹੈ ਮੇਰੀ?
ਹੈਲੋ,
ਹੁਣ ਆਵਾਜ਼ ਸਹੀ ਆ ਰਹੀ ਹੈ?
ਕਲੀਅਰ ਨੀ ਆ ਰਹੀ, ਮਤਲਬ ਤੁਹਾਡਾ ਸਮਝ ਬਹੁਤ ਘੱਟ ਆ ਰਿਹਾ, ਆਈ ਥਿੰਕ ਤੁਹਾਡੇ ਮਾਈਕ ਨੇੜੇ ਹੋਣ ਕਰਕੇ ਤੁਹਾਡੀ ਆਵਾਜ਼ ਨਾ ਕਿਤੇ ਗੂੰਜ
ਹੋਵੇ। ਨਹੀਂ, ਮੈਂ ਮਾਈਕ ਤਾਂ ਮੇਰਾ ਜੀ ਸੇਮ ਹੈ, ਮੈਂ ਹੈਡਫੋਨਸ ਵੀ ਯੂਜ਼ ਕਰਦੀ ਹਾਂ, ਸੋ ਇਟਸ ਅ ਸੇਮ ਦੈਟ ਜੀ ਮੈਂ ਜਿਹੜਾ ਹਰ ਵਾਰ ਯੂਜ਼ ਕਰਦੀ ਹਾਂ, ਬਟ ਹੋ ਸਕਦਾ ਕੋਈ ਕੁਛ ਟੈਕਨੀਕਲ ਡਿਫੀਕਲਟੀ ਹੋਵੇ। ਜਿਹੜਾ ਤੁਸੀਂ ਸਵਾਲ ਨੋ ਫਰਦਰ ਸਟੇ ਦੀ ਜਿਹੜੀ ਵੇਵਰ ਹੈ, ਜਨਰਲੀ ਤੁਹਾਡੀ ਵੀਜ਼ਾ ਐਕਸਪਾਇਰੀ ਤੋਂ ਪਹਿਲਾਂ ਆ ਜਾਂਦਾ ਹੁੰਦਾ ਹੈ ਡਿਪਾਰਟ, ਜਿਵੇਂ ਤੁਸੀਂ ਕੀ ਕਿਹਾ ਜੇ 2 ਅਕਤੂਬਰ ਨੂੰ ਵੀਜ਼ਾ ਐਕਸਪਾਇਰ ਹੋ ਰਿਹਾ ਹੈ, ਸੋ ਤੁਸੀਂ ਜਦੋਂ 2 ਅਕਤੂਬਰ ਦੇ ਲਾਗੇ ਜਾ ਕੇ 3-4 ਦਿਨ ਪਹਿਲਾਂ ਉਹਨਾਂ ਨੂੰ ਤੁਸੀਂ ਇੱਕ ਈਮੇਲ ਹੋਰ ਪਾ ਸਕਦੇ ਹੋ, ਜਿਹਦੇ ਵਿੱਚ ਤੁਸੀਂ ਕਹਿ ਸਕਦੇ ਹੋ ਕਿ ਸਾਡਾ ਵੀਜ਼ਾ ਵੀ 2 ਦਿਨਾਂ ਚ ਜਾਂ ਫਿਰ 3-4 ਦਿਨਾਂ ਚ ਐਕਸਪਾਇਰ ਹੋ ਰਿਹਾ, ਵੀ ਜਿਹੜੀ ਵੀ ਡੇਟ ਨੂੰ ਵੀ ਅਰਜੈਂਟ ਬੇਸਿਸ ਤੇ ਸਾਨੂੰ ਵੇਵਰ ਦਿੱਤਾ ਜਾਵੇ। ਜਨਰਲੀ ਸਾਨੂੰ ਕਦੇ ਕਿਸੇ ਕੇਸ ਚ ਪ੍ਰੋਬਲਮ ਨਹੀਂ ਆਈ, ਕਿਉਂਕਿ ਅਸੀਂ ਮੋਸਟਲੀ ਕੇਸਿਸ, ਕਿਉਂਕਿ ਉਹ ਵੀ ਇਹੀ ਚਾਹੁੰਦੇ ਨੇ ਕਿ ਜਿਹੜਾ ਵੇਵਰ ਆ ਬਿਲਕੁਲ ਲਾਗੇ ਜੇ ਲਾ ਕੇ ਜਾ ਕੇ ਲਾਂਚ ਕੀਤਾ ਜਾਵੇ। ਜਿਹੜੇ ਵੇਵਰ ਇਨ ਐਡਵਾਂਸ ਅਪਲਾਈ ਕਰ ਦਿੱਤੇ ਜਾਂਦੇ ਨੇ ਉਹਨਾਂ ਨੂੰ ਉਹਦਾ ਉਹ ਰਿਸਪੋਂਡ ਨਹੀਂ ਕਰਦੇ ਹੈਗੇ ਜਲਦੀ, ਸੋ ਕਹਿੰਦਾ ਮਤਲਬ ਐਂਡ ਡੇ ਤੇ ਜਾ ਕੇ ਵੇਵਰ ਦਿੰਦੇ ਹੁੰਦੇ ਨੇ ਵੀਜ਼ਾ ਐਕਸਪਾਇਰੀ ਦੇ। ਬਟ ਹਾਂ, ਡੈਫੀਨੇਟਲੀ ਤੁਸੀਂ ਉਹਨਾਂ ਨੂੰ ਈਮੇਲ ਕਰਕੇ ਸਪੀਡ ਅਪ ਕਰਨ ਲਈ ਕਹਿ ਸਕਦੇ ਹੋ, ਸੋ ਕੋਈ ਪ੍ਰੋਬਲਮ ਨਹੀਂ ਹੋਣੀ ਚਾਹੀਦੀ। ਜੇ ਤੁਹਾਨੂੰ ਕੋਈ ਪ੍ਰੋਬਲਮ ਹੁੰਦੀ ਤੁਸੀਂ ਸਾਡੇ ਆਫਿਸ ਕੰਟੈਕਟ ਕਰ, ਪਰ ਮੈਨੂੰ ਲੱਗਦਾ ਨੀਗਾ, ਤੇ ਐਸ ਲੌਂਗ ਐਸ ਤੁਹਾਡਾ 2 ਤਰੀਕ ਨੂੰ ਵੀ ਵੇਵਰ ਆ ਜਾਂਦਾ, ਤੁਸੀਂ 2 ਤਰੀਕ ਨੂੰ ਵੀ ਵੀਜ਼ਾ ਲਾਂਚ ਕਰ ਸਕਦੇ ਹੋ।
ਓਕੇ ਮੈਮ, ਓਕੇ ਮੈਮ, ਥੈਂਕ ਯੂ ਸੋ ਮਚ ਮੈਮ, ਥੈਂਕ ਯੂ।
ਇਸ ਤੋਂ ਬਾਅਦ ਅਗਲਾ ਸਵਾਲ ਸ਼ਾਮਲ ਕਰਦੇ ਹਾਂ ਕੌਰ ਗੁਰਿੰਦਰ ਹੋਰਾਂ ਦਾ। ਕੌਰ ਗੁਰਿੰਦਰ ਵੀ ਸਾਡੇ ਨਾਲ ਫੇਸਬੁੱਕ ਜ਼ਰੀਏ ਜੁੜੇ ਨੇ, ਔਰ ਉਹਨਾਂ ਦਾ ਸਵਾਲ ਸ਼ਾਮਲ ਕਰਨ ਤੋਂ ਪਹਿਲਾਂ ਇਸ ਵੇਲੇ ਸਾਡੇ ਨਾਲ ਕਾਲਰ ਵੀ ਜੁੜ ਰਹੇ ਨੇ। ਸਾਡੇ ਨਾਲ ਜਿਹੜੇ ਕਾਲਰ ਜੁੜੇ ਨੇ ਇਸ ਵੇਲੇ ਉਹਨਾਂ ਨੂੰ ਕਹਾਂਗੀ ਤੁਸੀਂ ਸਾਡੇ ਨਾਲ ਬਣੇ ਰਹੋ, ਅਸੀਂ ਤੁਹਾਡਾ ਵੀ ਸਵਾਲ ਬਹੁਤ ਜਲਦ ਆਨਏਅਰ ਕਰਾਂਗੇ। ਫਿਲਹਾਲ ਕੌਰ ਗੁਰਿੰਦਰ ਹੋਰਾਂ ਦਾ ਸਵਾਲ ਹੈ, ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਪਹਿਲਾਂ, ਸਤਿ ਸ੍ਰੀ ਅਕਾਲ ਗੁਰਿੰਦਰ ਜੀ। ਕਹਿੰਦੇ ਮੇਰਾ 489 ਮਾਰਚ 2020 ਚ ਗ੍ਰਾਂਟ ਹੋਇਆ ਸੀ ਐਂਡ 887 ਵਿਲ ਅਪਲਾਈ 2022 ਮਾਰਚ, ਸੋ ਡੂ ਆਈ ਨੀਡ 12 ਮੰਥਸ ਐਕਸਪੀਰੀਅੰਸ ਔਰ 9 ਮੰਥਸ ਐਕਸਪੀਰੀਅੰਸ? ਅੱਜ ਦੀ ਅਪਡੇਟ ਤੋਂ ਹੀ ਮੇਰਾ ਖਿਆਲ ਇਹਨਾਂ ਦਾ ਸਵਾਲ ਆਇਆ ਜੀ।
ਜਿਹੜਾ ਇਹ ਐਕਸਪੀਰੀਅੰਸ ਦੀ ਰਿਕੁਆਇਰਮੈਂਟ ਹੈ, ਸੋ ਜਿਹੜੀਆਂ ਫਾਈਲਾਂ ਮੈਂ ਤੁਹਾਨੂੰ ਸਮਝਾਉਂਦੀ ਹਾਂ, ਜਿਹੜੀਆਂ ਫਾਈਲਾਂ ਲੌਜ ਹੋਣਗੀਆਂ ਕਨਸੈਸ਼ਨ ਪੀਰੀਅਡ ਡਿਪਾਰਟਮੈਂਟ ਨੇ ਇੱਕ ਬਣਾਇਆ ਹੈ, ਸੋ ਜਿਹੜਾ ਡਿਪਾਰਟਮੈਂਟ ਦਾ ਕਨਸੈਸ਼ਨ ਪੀਰੀਅਡ ਹੈ ਮੈਂ ਉਹ ਸਮਝਾਉਂਦੀ ਹਾਂ ਤੁਹਾਨੂੰ, ਉਹ 1 ਫਰਵਰੀ ਤੋਂ ਉਹਨਾਂ ਨੇ ਸ਼ੁਰੂ ਕਰ ਲਿਆ, ਠੀਕ ਹੈ ਜੀ, ਤੇ ਹਜੇ ਤੱਕ ਉਹਨਾਂ ਦੇ ਕਨਸੈਸ਼ਨ ਪੀਰੀਅਡ ਦੀ ਐਂਡ ਡੇਟ ਨਹੀਂ ਲਿਖੀ ਹੈਗੀ, ਠੀਕ ਹੈ। ਸੋ ਉਹ ਹੋਰ ਚੀਜ਼ ਕਿਸ ਤਰੀਕੇ ਨਾਲ ਰੋਲ ਆਊਟ ਹੁੰਦੀ ਹੈ ਆਪਾਂ ਨੂੰ ਨਹੀਂ ਪਤਾ ਕਿ ਕਿਉਂਕਿ ਕੈਂਡੀਡੇਟ ਮੈਨੂੰ ਲੱਗਦਾ ਨਹੀਂ ਇੰਨੀ ਛੇਤੀ ਹਜੇ ਉਹ ਲਿਖਣਗੇ। ਸੋ ਜਿਹੜੀਆਂ ਐਪਲੀਕੇਸ਼ਨਸ ਇਸ ਕਨਸੈਸ਼ਨ ਪੀਰੀਅਡ ਵਿੱਚ ਲੌਂਚ ਹੋਣਗੀਆਂ ਸੋ ਉਹਨਾਂ ਨੂੰ ਇਹ ਵੇਵਰਸ ਮਿਲਣਗੇ। ਠੀਕ ਹੈ ਜੀ। ਸੋ ਡੈਫੀਨੇਟਲੀ ਤੁਹਾਨੂੰ ਇਹ ਡੇਟ ਜਿਹੜੀ ਆ ਡਿਪਾਰਟਮੈਂਟ ਅਪ ਟੂ ਡੇਟ ਰਹਿਣਾ ਪਏਗਾ ਵੀ ਕੀ ਡੇਟ ਫਰਦਰ ਆਉਂਦੀ ਹੈ
ਜੀ। ਤੇ ਇਸ ਤੋਂ ਬਾਅਦ ਅਗਲਾ ਸਵਾਲ ਜਿਹੜਾ ਆ ਖੁਸ਼ਦੀਪ ਸਿੰਘ ਕਰ ਰਹੇ ਨੇ। ਖੁਸ਼ਦੀਪ ਪੁੱਛ ਰਹੇ ਨੇ ਕਹਿੰਦੇ 190 ਪ੍ਰੋਸੈਸਿੰਗ ਟਾਈਮ ਪਲੀਜ਼। ਕਹਿੰਦੇ ਦਾ ਪ੍ਰੋਸੈਸਿੰਗ ਟਾਈਮ ਔਨ ਦਾ ਇਮੀਗ੍ਰੇਸ਼ਨ ਵੈਬਸਾਈਟ ਇਜ਼ ਨਾਟ ਦਾ ਰਾਈਟ ਵਨ ਆਈ ਥਿੰਕ। ਹੈਵ ਯੂ ਗੋਟ ਐਨੀ 190 ਅਪਰੂਵਲਸ ਰੀਸੈਂਟਲੀ ਫਰੋਮ ਨਾਨ ਕ੍ਰਿਟੀਕਲ ਸੈਕਟਰਸ? ਇਹ ਤਾਂ ਮੈਨੂੰ ਲੱਗਦਾ ਬਾਰ ਬਾਰ
ਸਾਂਝਾ
ਕੀਤਾ ਗਿਆ ਕਿ ਜੀ ਜੀ ਬਿਲਕੁਲ ਜੀ
ਨਹੀਂ ਆ ਰਹੀ ਜੀ। ਬਾਕੀ ਨਾਨ ਕ੍ਰਿਟੀਕਲ ਸੈਕਟਰ ਦੇ ਗ੍ਰਾਂਟਸ ਜਿਹੜੇ ਇਸ ਟਾਈਮ ਤੇ ਹੋਲਡ ਤੇ ਹੀ ਨੇ ਡਿਪਾਰਟਮੈਂਟ ਵੱਲੋਂ, ਸਿਰਫ ਕ੍ਰਿਟੀਕਲ ਦੇ ਹੀ ਆ ਰਹੇ ਨੇ
ਜੀ। ਤੇ ਇਸ ਤੋਂ ਬਾਅਦ ਇੱਕ ਕਾਲਰ ਸਾਡੇ ਨਾਲ ਜੁੜੇ ਹੋਏ ਨੇ, ਉਹਨਾਂ ਨੂੰ ਵੀ ਮੈਂ ਸ਼ਾਮਲ ਕਰਦੀ ਹਾਂ। ਪ੍ਰੋਗਰਾਮ ਮਾਈਗ੍ਰੇਸ਼ਨ ਮੈਟਰਸ ਵਿੱਚ ਸਵਾਗਤ ਕਰਦੀ ਹਾਂ ਜੀ ਤੁਹਾਡਾ। ਸਤਿ ਸ੍ਰੀ ਅਕਾਲ।
ਸਤਿ ਸ੍ਰੀ ਅਕਾਲ ਜੀ।
ਹਾਂਜੀ, ਕੌਣ ਬੋਲ ਰਹੇ ਹੋ ਜੀ?
ਮੈਂ ਸਵਰਨ ਸਿੰਘ ਬੋਲ ਰਿਹਾ ਜੀ।
ਜੀ ਸਵਰਨ ਸਿੰਘ ਜੀ, ਕੀ ਸਵਾਲ ਹੈ?
ਮੈਡਮ, ਮੇਰਾ 491 ਵੀਜ਼ਾ ਲੌਂਚ ਕੀਤਾ ਹੋਇਆ ਸੀ ਜੀ।
ਜੀ
ਠੀਕ ਹੈ ਜੀ।
ਤੇ ਉਸ ਤੋਂ ਬਾਅਦ ਮੈਨੂੰ 190 ਦੀ ਇਨਵੀਟੇਸ਼ਨ ਆ ਗਈ।
ਠੀਕ ਹੈ ਜੀ।
ਤੇ ਮੈਂ ਹੁਣ 190 ਦਾ ਵੀਜ਼ਾ ਲੌਂਚ ਕਰ ਸਕਦਾ?
ਹਾਂਜੀ ਬਿਲਕੁਲ ਜੀ, ਕੋਈ ਪ੍ਰੋਬਲਮ ਨਹੀਂ ਹੋਣੀ ਚਾਹੀਦੀ।
ਮੈਡਮ, ਮੇਰਾ ਏਜੰਟ ਕਹਿੰਦਾ ਵੀ ਆਪਾਂ ਕਰ ਨਹੀਂ ਸਕਦੇ
ਰਜਿਸਟ੍ਰੇਸ਼ਨ। ਸੌਰੀ 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 ਸੌਰੀ, 491 ਤਾਂ ਤੁਸੀਂ ਆਲਰੇਡੀ ਵੀਜ਼ਾ ਹੋਲਡਰ ਹੋ 491।
ਨਹੀਂ ਮੈਡਮ, 491 ਪਾਈ ਹੋਈ ਹੈ ਜੀ, ਅਜੇ ਤੱਕ ਗ੍ਰਾਂਟ ਨਹੀਂ ਹੋਇਆ।
491
ਗ੍ਰਾਂਟ ਨਹੀਂ ਹੋਇਆ ਮੈਡਮ।
ਤੁਸੀਂ ਕਿਹੜੇ ਵੀਜ਼ਾ ਤੇ ਹੋ?
ਮੈਂ ਇਸ ਵਕਤ ਬ੍ਰੀਜ਼ਿੰਗ ਵੀਜ਼ਾ ਤੇ ਹਾਂ ਜੀ। ਬ੍ਰੀਜ਼ਿੰਗ ਵੀਜ਼ਾ,
ਬ੍ਰੀਜ਼ਿੰਗ ਵੀਜ਼ਾ 491 ਦੇ ਬ੍ਰੀਜ਼ਿੰਗ ਵੀਜ਼ਾ ਤੇ ਹੋ
ਕਰੰਟਲੀ ਬ੍ਰੀਜ਼ਿੰਗ। ਹਾਂਜੀ,
ਆਪਣੇ ਏਜੰਟ ਨਾਲ ਦੁਬਾਰਾ ਡਿਸਕਸ਼ਨ ਕਰੋ। ਆਈ ਥਿੰਕ ਗ੍ਰਾਂਟ ਤੋਂ ਬਾਅਦ ਨਹੀਂ ਪਾ ਸਕਦੇ ਤੁਸੀਂ।
ਅੱਛਾ ਜੀ, ਉਹ ਕਹਿੰਦੇ ਲੈਜਿਸਲੇਸ਼ਨ ਦੇ ਉਲਟ ਹੈਗਾ ਤੇ ਨੋ ਆਪਾਂ ਪਾ ਨਹੀਂ ਸਕਦੇ ਐ ਕਹਿੰਦੇ ਨੇ।
ਕੋਈ ਪ੍ਰੋਬਲਮ ਨਹੀਂ, ਤੁਸੀਂ ਇੱਕ ਵਾਰ ਆਫਿਸ ਕੰਟੈਕਟ ਕਰ ਲਿਓ, ਮੈਂ ਤੁਹਾਡਾ ਇੱਕ ਵਾਰ ਕੇਸ ਦੇਖ ਕੇ ਤੁਹਾਡੇ ਨਾਲ ਡਿਸਕਸ ਕਰ ਲਾਂਗੀ। ਠੀਕ ਹੈ?
ਠੀਕ ਹੈ ਮੈਡਮ, ਥੈਂਕ ਯੂ ਜੀ।
ਜੀ ਗੁਡ।
ਹਾਂਜੀ ਠੀਕ ਹੈ ਜੀ।
ਤੇ ਇਸ ਤੋਂ ਬਾਅਦ ਜੀ ਅਗਲਾ ਸਵਾਲ ਜਿਹੜਾ ਉਹ ਹੈ ਜੌਨ ਗਰਗ ਦਾ। ਜੌਨ ਗਰਗ ਸਾਡੇ ਨਾਲ ਜੁੜੇ ਨੇ ਫੇਸਬੁੱਕ ਜ਼ਰੀਏ, ਉਹਨਾਂ ਦਾ ਸਵਾਲ ਸ਼ਾਮਲ ਕਰਦੇ ਹਾਂ। ਇਸ ਦੌਰਾਨ ਸਾਡੇ ਨਾਲ ਕਾਲਰ ਵੀ ਜੁੜ ਰਹੇ ਨੇ, ਕਾਲਰ ਨੂੰ ਕਹਾਂਗੇ ਤੁਸੀਂ ਸਾਡੇ ਨਾਲ ਬਣੇ ਰਹੋ, ਤੁਹਾਡਾ ਸਵਾਲ ਬਹੁਤ ਜਲਦ ਅਸੀਂ ਔਨ ਏਅਰ ਕਰਾਂਗੇ। ਫਿਲਹਾਲ ਅਗਲਾ ਸਵਾਲ ਜੌਨ ਗਰਗ ਦਾ। ਜੌਨ ਗਰਗ ਪੁੱਛ ਰਹੇ ਨੇ ਕਹਿੰਦੇ ਮੈਮ ਪ੍ਰੋਸੈਸਿੰਗ ਟਾਈਮ ਇਜ਼ ਨਾਟ ਅਵੇਲੇਬਲ ਫਾਰ 489 ਔਨ ਗਲੋਬਲ ਪ੍ਰੋਸੈਸਿੰਗ ਵੀਜ਼ਾ, ਵਟ ਡਜ਼ ਇਟ ਮੀਨਸ? ਕਹਿੰਦੇ
ਨਹੀਂ ਜੀ, 489 ਜਿਹੜੇ ਕ੍ਰਿਟੀਕਲ, ਵੈਸੇ ਤਾਂ 489 ਕ੍ਰਿਟੀਕਲ ਵਾਲੇ ਜਨਰਲੀ ਸਾਰੇ ਗ੍ਰਾਂਟ ਹੋ ਚੁੱਕੇ ਨੇ ਤੇ ਬਾਕੀ ਇਸ ਟਾਈਮ ਤੇ ਹੋਲਡ ਨੇ। ਜਿਹੜਾ ਪ੍ਰੋਸੈਸਿੰਗ ਟਾਈਮ ਹੈ ਬਿਯੋਂਡ, ਮੇਰੇ ਖਿਆਲ ਚ 12 ਮਹੀਨੇ ਵੀ ਚੱਲ ਰਿਹਾ ਕਈ ਕੇਸਿਸ ਲਈ। ਸੋ ਆਈ ਡੋਂਟ ਨੋ, ਮੇ ਬੀ ਕੋਈ ਟੈਕਨੀਕਲ ਚੀਜ਼ ਹੋਏਗੀ ਜਿਹਦੇ ਕਰਕੇ ਇਸ ਤਰੀਕੇ ਨਾਲ ਲਿਖਿਆ ਆ ਰਿਹਾ
ਜੀ। ਜੀ ਤੇ ਇਸ ਤੋਂ ਬਾਅਦ ਅਗਲਾ ਸਵਾਲ ਜਿਹੜਾ ਗੁਰਜੰਟ ਸੰਧੂ ਕਰ ਰਹੇ ਨੇ। ਗੁਰਜੰਟ ਸੰਧੂ ਵੀ ਫੇਸਬੁੱਕ ਜ਼ਰੀਏ ਸਾਡੇ ਨਾਲ ਬਣੇ ਨੇ ਤੇ ਇਹਨਾਂ ਨੇ ਪੁੱਛਿਆ ਕਹਿੰਦੇ ਹਾਊ ਮੈਨੀ ਪੁਆਇੰਟਸ ਰਿਕੁਆਇਰਡ ਫਾਰ 491 ਫੈਮਿਲੀ ਸਪੌਂਸਰ ਵੀਜ਼ਾ ਐਜ਼ ਕੁੱਕ?
ਸੌਰੀ, ਫੈਮਿਲੀ ਸਪੌਂਸਰਡ ਵੀਜ਼ਾ ਕੁੱਕ ਦਾ ਨਹੀਂ ਪੈਂਦਾ ਜੀ, ਫੈਮਿਲੀ ਸਪੌਂਸਰਡ ਸਿਰਫ ਸ਼ੈਫ ਦਾ ਪੈਂਦਾ
ਜੀ। ਤੇ ਇਸ ਤੋਂ ਬਾਅਦ ਅੱਗੇ ਕਾਲਰ ਬਣੇ ਨੇ ਸਾਡੇ ਨਾਲ, ਉਹਨਾਂ ਨੂੰ ਸ਼ਾਮਲ ਕਰਦੇ ਹਾਂ। ਪ੍ਰੋਗਰਾਮ ਮਾਈਗ੍ਰੇਸ਼ਨ ਮੈਟਰਸ ਵਿੱਚ ਸਵਾਗਤ ਹੈ ਜੀ ਤੁਹਾਡਾ। 750 ਤੋਂ ਸਾਡੇ ਨਾਲ ਜੁੜੇ ਨੇ ਜੀ, ਸਤਿ ਸ੍ਰੀ ਅਕਾਲ।
ਹੈਲੋ, ਹਾਈ ਮੈਮ, ਗੁਡ ਈਵਨਿੰਗ
ਜੀ। ਗੁਡ ਈਵਨਿੰਗ ਜੀ।
ਗੁਡ ਈਵਨਿੰਗ ਜੀ।
ਜੀ
ਮੇਰਾ ਨਾਮ ਗੌਰਵ, ਮੇਰਾ ਨਾਮ ਗੌਰਵ ਹੈ, ਮੈਂ ਨੇਪਾਲ ਸੇ ਹੂੰ
ਜੀ।
ਮੇਰਾ ਇੱਕ ਸਵਾਲ ਹੈ ਪ੍ਰਭਜੀਤ
ਜੀ,
ਮੇਰੀ ਵਾਈਫ ਮੈਮ, ਮੇਰੀ ਵਾਈਫ ਨਰਸਿੰਗ ਕਾਮ ਕਰ ਰਹੀ ਹੈ ਏਜ ਕੇਅਰ ਮੇ, ਅਭੀ ਵਿਕਟੋਰੀਆ ਮੇ, ਅਭੀ ਇਸਕੇ 7 ਮਹੀਨਾ ਕੰਪਲੀਟ ਹੋ ਰਹੀ, 8 ਮਹੀਨਾ ਚੱਲ ਰਹਾ ਹੈ ਅਭੀ। ਆਰ ਓ ਆਈ ਉਸਨੇ ਡਾਲਾ ਹੈ ਲਾਸਟ ਟਾਈਮ 14 ਮੇ ਡਾਲਾ ਥਾ, ਅਭੀ ਵੇਟ ਕਰ ਰਹਾ ਹੂੰ ਆਰ ਓ ਆਈ ਕਾ ਇਨਵੀਟੇਸ਼ਨ ਕੇ ਲੀਏ। ਪੁਆਇੰਟ 65+5 ਹੈ ਅਭੀ ਮੈਮ, ਹਮਾਰਾ ਏਜ ਥੋੜਾ ਹਾਈ ਹੈ, 34 ਏਜ ਹੈ, 35 एज है, अभी हम क्या, हमको अच्छे से अभी क्या करूँ, अभी हम पीआर में भी हूँ, हमके अच्छे प्रॉपर डायरेक्शन क्या होती है, अब ओरिजिनल अभी ये मिलेंगे तो अच्छे होती है, नहीं मिलेगी तो हमारा फर्दर क्या, हमारा ट्रीटमेंट क्या होना चाहिए मैम, जब हमें ओरिजिनल जाना है और कुछ टेरिटोरी में अच्छा है, इसके लिए थोड़ी बता दीजिए, हम बहुत लकी फील होती है।
हाँ जी हाँ जी, कोई नहीं, आई विल ट्राई टू आंसर योर क्वेश्चन गौरव। सो योर वाइफ हैज ऑलरेडी लॉन्च्ड आरओआई, इज इट फॉर विक्टोरिया?
Yeah, yes, ma'am.
हाँ जी हाँ जी, ओके, जस्ट वेट फॉर द फॉर दैट डिसीजन, बिकॉज दे विल बी गिविंग डिसीजन बिफोर 5th of October, ओके, सो इट इज आई थिंक दे शुड बी गिविंग बिफोर 5th of October, बिकॉज द एलोकेशन इज अंटिल 5th of October. अनदर थिंग इज, इफ शी इज वर्किंग इन विक्टोरिया, ट्राई टू फाइंड जॉब्स इन रीजनल, वेट फॉर द रूल्स फॉर अक्टूबर, okay, wait for the rules for October, and once the rules are out, if you are not able to figure out what to do, just give me a call and fix an appointment. Otherwise, what I will be suggesting you is, if 190 is not possible, then try to find jobs in regional area, okay, because 190 is going to get difficult. What I believe with time, so it is a good idea to find jobs in regional area. Okay, all right.
Okay, thank you, because we have only 55 points. Yeah, that's why I'm doing. Yeah, thank you for.
Anji, Anji, I know. It's difficult with those. Yes.
Later, I will book an appointment. I will have a good time. Thank you, ma'am.
Okay,
thank you.
Luck, no problem. Okay, ji, Gaurav ji.
Thank you.
Ji. ਤੇ ਇਸ ਤੋਂ ਬਾਅਦ ਜੀ ਅਗਲਾ ਸਵਾਲ ਜਿਹੜਾ ਹੈ ਉਹ ਵਿਕਰਮ ਮਾਹਲ ਮੈਨੂੰ ਲੱਗਦਾ ਦੁਬਾਰਾ ਕਰ ਰਹੇ ਨੇ। ਵਿਕਰਮ ਮਾਹਲ ਸਭ ਤੋਂ ਪਹਿਲਾਂ ਵੀ ਸਾਡੇ ਨਾਲ ਜੁੜੇ ਸੀਗੇ, ਔਰ ਉਹਨਾਂ ਦਾ ਸਵਾਲ ਲੈਣ ਤੋਂ ਪਹਿਲਾਂ ਅੱਗੇ ਕਾਲਰ ਵੀ ਇੱਕ ਬਣੇ ਹੋਏ ਨੇ, ਕਾਲਰ ਨੂੰ ਸ਼ਾਮਲ ਕਰਦੇ ਆ, ਪਰ ਉਹਨਾਂ ਦਾ ਜਿਹੜਾ ਸਵਾਲ ਹੈ ਉਹ ਮੈਂ ਵਿਕਰਮ ਮਾਹਲ ਹੋਰਾਂ ਤੋਂ ਬਾਅਦ ਲਵਾਂਗੀ। ਸੋ ਕਾਲਰ ਨੂੰ ਮੈਂ ਕਹਾਂਗੀ ਤੁਸੀਂ ਸਾਡੇ ਨਾਲ ਬਣੇ ਰਹੋ, ਆਪਣੇ ਰੇਡੀਓ ਦੀ ਜਿਹੜੀ ਆਵਾਜ਼ ਹੈ ਥੋੜੀ ਹੌਲੀ ਕਰ ਲਓ ਤਾਂ ਕਿ ਅਸੀਂ ਜਿਹੜੀ ਗੱਲਬਾਤ ਹੈ ਉਹ ਸਮੂਥਲੀ ਕਰ ਸਕੀਏ। ਵਿਕਰਮ ਮਾਹਲ ਅਗਲਾ ਸਵਾਲ ਪੁੱਛ ਰਹੇ ਨੇ, ਕਹਿੰਦੇ ਐਨੀ ਚਾਂਸ ਵੀ ਕੈਨ ਗੈਟ ਵਾਂਸ ਅਗੇਨ ਟੀ ਆਰ ਇਫ ਮਾਈ ਵਾਈਫ ਸਟਾਰਟ ਸਟੱਡੀ, ਸ਼ੀ ਵਾਜ ਡਿਪੈਂਡੈਂਟ ਔਨ ਮੀ।
ਬਿਲਕੁਲ ਜੀ, ਜੇ ਤੁਹਾਡੇ ਵਾਈਫ ਸਟੱਡੀ ਕਰਦੇ ਨੇ ਤੇ ਉਹ ਟੀ ਆਰ ਲਈ ਐਲੀਜੀਬਲ ਨੇ ਤਾਂ ਫਿਰ, ਕਿਉਂਕਿ ਉਹ ਪਹਿਲਾਂ ਤੁਹਾਡੇ ਤੇ ਡਿਪੈਂਡੈਂਟ ਸੀਗੇ, ਭਾਵੇਂ ਉਹਨਾਂ ਨੇ ਪਹਿਲਾਂ ਵੀ ਟੀ ਆਰ ਐਜ਼ ਅ ਡਿਪੈਂਡੈਂਟ ਰਹਿ ਚੁੱਕੇ ਨੇ, ਤੁਸੀਂ ਉਹਨਾਂ ਦੇ ਸਿਰ ਤੇ ਫਿਰ ਤੁਸੀਂ ਦੁਬਾਰਾ ਟੀ ਆਰ ਲੌਂਚ ਕਰ ਸਕਦੇ ਹੋ ਉਹਨਾਂ ਦੇ ਡਿਪੈਂਡੈਂਟ ਹੋ ਕੇ।
ਜੀ, ਤੇ ਇਸ ਤੋਂ ਬਾਅਦ ਮੈਂ ਕਾਲਰ ਨੂੰ ਲਵਾਂਗੀ ਕਿਉਂਕਿ ਉਹਨਾਂ ਦੀ ਜਿਹੜੀ ਰੇਡੀਓ ਦੀ ਆਵਾਜ਼ ਹੈ ਕਾਫੀ ਜ਼ਿਆਦਾ ਆ ਰਹੀ ਹੈ ਇਸ ਵੇਲੇ। ਹਾਂਜੀ, ਸ਼ਾਮਲ ਕਰਦੇ ਹਾਂ ਜੀ ਤੁਹਾਨੂੰ ਪ੍ਰੋਗਰਾਮ ਮਾਈਗ੍ਰੇਸ਼ਨ ਮੈਟਰਸ ਚੱਲ ਰਿਹਾ, ਨੰਬਰ ਹੈ 833। ਸਵਾਗਤ ਹੈ ਪ੍ਰੋਗਰਾਮ ਦੇ ਵਿੱਚ, ਸਤਿ ਸ਼੍ਰੀ ਅਕਾਲ। ਜੀ ਹਾਂਜੀ, ਸਵਾਗਤ ਹੈ ਜੀ। ਹੈਲੋ, ਹਾਂਜੀ, ਪ੍ਰੋਗਰਾਮ ਮਾਈਗ੍ਰੇਸ਼ਨ ਮੈਟਰਸ ਵਿੱਚ ਸਵਾਗਤ ਹੈ ਜੀ, ਆਵਾਜ਼ ਆ ਰਹੀ ਹੈ ਜੀ? ਮੈਨੂੰ ਲੱਗਦਾ ਕਿ ਉਹਨਾਂ ਦੀ ਆਵਾਜ਼ ਜਿਹੜੀ ਹੈ ਜਾਂ ਸਾਡੀ ਉਹਨਾਂ ਤੱਕ ਨਹੀਂ ਪਹੁੰਚ ਰਹੀ। ਖੈਰ, ਅਸੀਂ ਅਗਲੇ ਸਰੋਤੇ ਨੂੰ ਲੈਂਦੇ ਹਾਂ। ਅੱਗੇ ਸਾਡੇ ਨਾਲ ਜੁੜੇ ਨੇ ਜੀ ਹਰਦੀਪ ਸਿੰਘ ਹੋਰੀ। ਹਰਦੀਪ ਸਿੰਘ ਪੁੱਛ ਰਹੇ ਨੇ, ਕਹਿੰਦੇ ਵਟ ਅਬਾਊਟ ਲੌਜਡ ਫਾਈਲਸ ਆਫ 491 ਵੀਜ਼ਾ ਪ੍ਰੋਸੈਸਿੰਗ ਫਰਾਮ ਆਫਸ਼ੋਰ?
ਮੈਂ ਉਹੀ ਕਹਿ ਰਹੀ ਜੀ, ਸਿਰਫ ਕ੍ਰਿਟੀਕਲ ਸੈਕਟਰ ਦੇ ਵਿੱਚ ਕਰੰਟਲੀ ਫੋਕਸ ਕਰ ਰਹੇ ਨੇ।
ਜੀ, ਪ੍ਰਦੀਪ ਮੌਂਗਾ ਹੋਰੀ ਹੈ ਤੇ ਇਨ੍ਹਾਂ ਨੇ ਪੁੱਛਣਾ ਚਾਹਿਆ, ਕਹਿੰਦੇ ਮੈਮ ਇਫ ਵੀ ਗੈਟ 491 ਇਨ ਵਿਕਟੋਰੀਆ, ਕੈਨ ਵੀ ਮੂਵ ਟੂ ਪਰਥ ਇਫ ਵੀ ਡਿਡਨਟ ਗੈਟ ਐਨੀ ਜੋਬ ਹੇਅਰ?
ਹਾਂਜੀ, ਜੇ ਤੁਹਾਡੇ ਕੋਲ ਪ੍ਰੋਪਰ ਐਵੀਡੈਂਸ ਨੇ ਤਾਂ ਤੁਸੀਂ ਕਿਸੇ ਵੀ ਡੈਜ਼ਿਗਨੇਟਿਡ ਰੀਜਨਲ ਏਰੀਆ ਜਿਹੜੀ ਲਿਸਟ ਹੈ ਉਹਦੇ ਵਿੱਚ ਮੂਵ ਹੋ ਸਕਦੇ ਹੋ।
ਜੀ, ਤੇ
ਤੁਹਾਡੇ ਕੋਲ ਗੁੱਡ ਐਕਸਪਲੇਨੇਸ਼ਨ ਹੋਣੀ ਚਾਹੀਦੀ ਹੈ ਜੀ ਵੀ ਕਿਉਂ ਮੂਵ ਹੋ ਰਿਹਾ।
ਜੀ, ਜੌਨ ਗਰਗੁਰਾ ਨੂੰ ਆਪਾਂ ਜਵਾਬ ਦੇ ਚੁੱਕੇ ਆ ਵੈਸੇ, ਔਰ ਕਹਿੰਦੇ ਡੂ ਯੂ ਥਿੰਕ ਵਿਲ, ਮੈਨੂੰ ਸਮਝ ਨਹੀਂ ਆਇਆ ਜੌਨ ਜੀ ਤੁਸੀਂ ਦੁਬਾਰਾ ਕੀ ਕਹਿਣਾ ਚਾਹੁੰਦੇ ਹੋ। ਪਰ ਅਗਲਾ ਸਵਾਲ ਜਿਹੜਾ ਮੈਂ ਕਮਲਜੀਤ ਸਿੰਘ ਧੋਨਾ ਹੋਰਾਂ ਦਾ ਸ਼ਾਮਲ ਕਰਦੀ ਹਾਂ, 887 ਅਪਲਾਈ ਕਰਨ ਦੇ, ਕਹਿੰਦੇ ਕਿੰਨੀ ਫੀਸ ਆ ਜੀ, ਏਜੰਟ ਫੀਸ ਪੁੱਛ ਰਹੇ ਨੇ ਜੀ।
ਤੁਸੀਂ ਸਾਡੇ ਆਫਿਸ ਕੰਟੈਕਟ ਕਰਿਓ ਜੀ, ਤੁਹਾਡਾ ਕੇਸ ਅਸੈਸ ਕਰਕੇ ਮੈਂ ਤੁਹਾਨੂੰ ਦੱਸ ਸਕਦੀ ਹਾਂ, ਕਿਉਂਕਿ ਕੇਸ ਬਾਏ ਕੇਸ ਹੁੰਦਾ, ਕਈ ਕੇਸਿਸ ਵਿੱਚ ਥੋੜੇ ਘੱਟ ਚਾਰਜਸ ਹੁੰਦੇ, ਕਈਆਂ ਚ ਜ਼ਿਆਦਾ ਹੁੰਦੇ ਨੇ
ਜੀ। ਜਾਨਗਰ ਕਹਿੰਦੇ ਆ, ਦੇ ਸਟਾਰਟ ਪ੍ਰੋਸੈਸਿੰਗ 489 ਆਫਟਰ ਦਾ ਬਜਟ, ਡਜ਼ ਇਟ ਇੰਪੈਕਟ ਔਨ ਕੋਟਾ ਆਫ ਸੀਟ ਐਲੋਕੇਸ਼ਨ?
ਹਾਂਜੀ ਬਿਲਕੁਲ ਜੀ, ਬਜਟ ਤੇ ਵੀ ਡਿਪੈਂਡ ਕਰਦਾ ਹੈ ਇਹ। ਸੋ ਡਿਪਾਰਟਮੈਂਟ ਵੈਸੇ ਤਾਂ ਜਿਹੜੀ ਇਹ ਹੋਲਡ ਕੀਤਾ ਹੋਇਆ ਕੋਵਿਡ ਕਰਕੇ ਹੈ ਤੇ ਟਰੈਵਲ ਰਿਸਟ੍ਰਿਕਸ਼ਨਸ ਕਰਕੇ ਹੈ। ਸੋ ਜਨਰਲੀ ਮੇਰੇ ਹਿਸਾਬ ਨਾਲ ਜਿਵੇਂ ਟਰੈਵਲ ਰਿਸਟ੍ਰਿਕਸ਼ਨਸ ਲਿਫਟ ਹੁੰਦੀਆਂ ਨੇ ਤਾਂ ਜਨਰਲ ਪ੍ਰੋਸੈਸਿੰਗ ਜਿਹੜੀ ਹੈ ਉਹ ਸ਼ੁਰੂ ਕਰ ਦੇਣਗੇ। ਪਰ ਬਾਕੀ ਜਿਹੜਾ ਨਾਨ ਕ੍ਰਿਟੀਕਲ ਸੈਕਟਰ ਨੂੰ ਜਿਹੜੇ ਬਜਟ ਤੋਂ ਬਾਅਦ ਮੇਰੇ ਹਿਸਾਬ ਨਾਲ ਨਾਰਮਲ ਹੋ ਜਾਣੀ ਚਾਹੀਦੀ ਜੀ।
ਜੀ, ਇਸ ਤੋਂ ਬਾਅਦ ਅਗਲਾ ਸਵਾਲ ਮੈਂ ਮਨਜੀਤ ਸੰਧੂ ਹੋਰਾਂ ਦਾ ਸ਼ਾਮਿਲ ਕਰਦੀ ਹਾਂ। ਮਨਜੀਤ ਸੰਧੂ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ, ਸਤਿ ਸ੍ਰੀ ਅਕਾਲ ਜੀ। ਕਹਿੰਦੇ ਮੈਮ, ਇੰਡੀਆ ਅਸੈਸਮੈਂਟ ਲੈਵਲ 2 ਚ ਆ, 2 ਚ ਆ ਸਕਦਾ ਲਾਸਟ ਸੈਪਟੰਬਰ ਐਂਡ ਅਸੈਸਮੈਂਟ ਦਾ ਇਫੈਕਟ ਕੰਬਾਈਨ ਡਿਪੈਂਡੈਂਟ ਤੇ ਹੋਵੇ, ਮੀਨਸ ਪ੍ਰੋਸੈਸਿੰਗ ਟਾਈਮ?
ਬਿਲਕੁਲ ਜੀ, ਇਨ ਫਿਊਚਰ ਆ ਸਕਦਾ
ਜੀ। ਤੇ ਇਸ ਤੋਂ ਬਾਅਦ ਅਗਲਾ ਸਵਾਲ ਜਿਹੜਾ ਉਹ ਨਿਤਿਨ ਪਾਲ ਹੋਰਾਂ ਦਾ ਆ। ਨਿਤਿਨ ਪਾਲ ਤੋਂ ਪਹਿਲਾਂ ਲਵੀ ਬਰਾੜ ਸਾਡੇ ਨਾਲ ਜੁੜੇ ਹੋਏ ਆ। ਲਵੀ ਬਰਾੜ ਜੀ ਸਵਾਗਤ। ਕਹਿੰਦੇ ਜੀ ਚੱਕੀ ਚੋਲੋ ਫੱਟੇ, ਥੈਂਕ ਯੂ ਜੀ। ਔਰ ਨਿਤਿਨ ਪਾਲ ਹੋਰਾਂ ਦਾ ਸਵਾਲ ਜਿਹੜਾ ਸ਼ਾਮਿਲ ਕਰਦੇ ਆ, ਕਹਿੰਦੇ ਵਟ ਇਜ਼ ਦਾ ਪ੍ਰਿਡਿਕਸ਼ਨ ਆਫਟਰ 6th October, ਐਨੀ ਆਈਡੀਆ? ਆਈਡੀਆ ਕੀ ਹੋ ਸਕਦਾ ਨਿਤਿਨ ਜੀ? ਹਾਂਜੀ ਪ੍ਰਭਜੀਤ ਜੀ,
ਦੇਖੋ ਪ੍ਰਿਡਿਕਸ਼ਨ ਇਸ ਟਾਈਮ ਤੇ ਕੁਛ ਵੀ ਪ੍ਰਿਡਿਕਟ ਕਰਨਾ ਬੜਾ ਮੁਸ਼ਕਲ ਹੋਇਆ ਪਿਆ ਹੈ, ਕਿਉਂਕਿ ਕੋਵਿਡ ਵਾਲਾ ਜਿਹੜਾ ਮਾਹੌਲ ਹੈ ਬੜਾ ਹੀ ਅਨਸਰਟਨ ਹੈ। ਜੇ ਥੋੜੀ ਜਿਹੀ ਵੀ ਸਰਟੇਨਿਟੀ ਹੋਵੇ ਤਾਂ ਪ੍ਰਿਡਿਕਸ਼ਨ ਜਿਹੜੀਆਂ ਕੰਮ ਕਰਦੀਆਂ ਨੇ, ਪਰ ਮਾਹੌਲ ਇੰਨਾ ਕਹਿ ਲਓ ਕਿ ਵੀ ਕੁਛ ਵੀ ਨੀ ਪਤਾ ਲੱਗ ਰਿਹਾ ਕੀ ਬਣੇਗਾ ਇਨ ਫਿਊਚਰ। ਸੋ ਜਿਹੜਾ ਕੋਵਿਡ ਵਾਲਾ ਜਿਹੜੀ ਸਿਚੁਏਸ਼ਨ ਹੈ ਉਹਦੇ ਤੇ ਹੀ ਡਿਪੈਂਡ ਕਰਦਾ ਹੈ ਕਿ ਅੱਗੇ ਇਹਨਾਂ ਦੀਆਂ ਪਾਲਿਸੀਜ਼ ਜਾਂ ਸਰਕਾਰ ਦੀਆਂ ਕੀ ਹੋਣਗੀਆਂ। ਜਨਰਲੀ ਜੋ ਅਸੀਂ ਸੋਚ ਰਹੇ ਹਾਂ ਉਹ ਇਹੀ ਹੈ ਕਿ ਸਰਕਾਰ ਦਾ ਜ਼ੋਰ ਜ਼ਿਆਦਾ ਜਿਹੜੇ ਬਜਟ ਦੇ ਵਿੱਚ ਮੇਨਲੀ ਆਈ ਥਿੰਕ ਜਿਹੜੇ ਟੈਂਪਰੇਰੀ ਵੀਜ਼ਾਜ਼ ਨੇ ਉਹਨਾਂ ਤੇ ਉਹ ਜ਼ਿਆਦਾ ਧਿਆਨ ਦੇਣਗੇ। ਸਟੂਡੈਂਟ ਵੀਜ਼ਾਜ਼ ਹੋ ਗਏ, ਜਿਵੇਂ ਡੈਫੀਨੇਟਲੀ ਸਟੂਡੈਂਟ ਵੀਜ਼ਾ ਤੇ ਕਾਫੀ ਜ਼ਿਆਦਾ ਧਿਆਨ ਦਿੱਤਾ ਜਾਏਗਾ, ਕਿਉਂਕਿ ਜਿਹੜੀ ਆਸਟ੍ਰੇਲੀਆ ਦੀ ਰਿਕਵ ਕਾਫੀ ਮਦਦਗਾਰ ਸਿੱਧ ਹੋਣਗੇ ਤੇ ਕਾਫੀ ਇਟਸ ਬਿਲੀਅਨਸ ਆਫ ਡਾਲਰਸ ਆਫ ਇਕਾਨਮੀ। ਤੇ ਬਾਕੀ ਰਹੀ ਗੱਲ ਕਿ ਬਾਕੀ ਸੈਕਟਰ ਦਾ ਕੀ ਬਣੇਗਾ ਜਿਹੜੇ ਨਾਨ ਕ੍ਰਿਟੀਕਲ ਨੇ, ਉਹਦੇ ਲਈ ਇਸ ਟਾਈਮ ਤੇ ਥੋੜਾ ਕੁਐਸਚਨ ਮਾਰਕ ਹੈ, ਕਿਉਂਕਿ ਇਸ ਟਾਈਮ ਤੇ ਜਿਹੜੀ ਸਰਕਾਰ ਦੀਆਂ ਜਿਹੜੀਆਂ ਪਾਲਿਸੀਜ਼ ਨੇ ਉਹ ਇਹੀ ਹੋਏਗਾ ਕਿ ਆਸਟ੍ਰੇਲੀਅਨ ਰੈਜੀਡੈਂਟਸ ਨੇ ਜਿਹੜੇ ਸਿਟੀਜ਼ਨਸ ਨੇ ਉਹਨਾਂ ਦੀਆਂ ਜਿਹੜੀਆਂ ਜੋਬਸ ਤੇ ਇੰਪੈਕਟ ਨਾ ਪਵੇ। ਸੋ ਉਹਦੇ ਕਰਕੇ ਦੇਰ ਇਜ਼ ਅ ਪ੍ਰੋਬੇਬਿਲਿਟੀ ਕਿ ਜਿਹੜੀਆਂ ਪੀ ਆਰ ਸਿੱਧੇ ਤੌਰ ਤੇ ਪੀ ਆਰ ਦੀਆਂ ਆਕੂਪੇਸ਼ਨ ਲਿਸਟ ਆ ਉਹਦੇ ਤੇ ਪ੍ਰਭਾਵ ਪੈ ਸਕਦਾ ਹੈ। ਸੋ ਲੈਟਸ ਹੋਪ। ਵੈਸੇ ਤਾਂ ਇੱਕ ਤਰ੍ਹਾਂ ਨਾਲ ਦੇਖਿਆ ਜਾਵੇ ਤਾਂ ਜਿਹੜੀ ਮਾਈਗ੍ਰੇਸ਼ਨ ਹੈ ਜਾਂ ਸਕਿਲਡ ਮਾਈਗ੍ਰੈਂਟਸ ਹੈ ਉਹ ਇਨ੍ਹਾਂ ਦੀ ਲੋੜ ਨੇ, ਪਰ ਸ਼ਾਰਟ ਟਰਮ ਲਈ ਮੇਰੇ ਹਿਸਾਬ ਨਾਲ ਥੋੜੀ ਰੋਕ ਲੱਗ ਸਕਦੀ ਹੈ
ਜੀ। ਇਸ ਤੋਂ ਬਾਅਦ ਕਾਲਰ ਜੁੜੇ ਹੋਏ ਨੇ 906, ਉਹਨਾਂ ਨੂੰ ਸ਼ਾਮਿਲ ਕਰਦੇ ਹਾਂ। ਪ੍ਰੋਗਰਾਮ ਮਾਈਗ੍ਰੇਸ਼ਨ ਮੈਟਰਸ ਵਿੱਚ ਸਵਾਗਤ ਹੈ ਜੀ ਤੁਹਾਡਾ, ਸਤਿ ਸ੍ਰੀ ਅਕਾਲ।
ਹੈਲੋ ਮੈਮ, ਸਤਿ ਸ੍ਰੀ ਅਕਾਲ ਜੀ।
ਹਾਂਜੀ ਕੌਣ ਬੋਲ ਰਹੇ ਜੀ?
ਮੈਮ ਮੈਂ ਲਵਪ੍ਰੀਤ ਬੋਲਦੀ ਹਾਂ ਪਰਥ ਤੋਂ
ਜੀ।
ਮੈਮ ਮੇਰਾ ਪ੍ਰਭਜੋਤ ਮੈਮ ਨੂੰ ਇਹ ਸਵਾਲ ਆ ਕਿ ਮੇਰੀ ਮੈਮ 190 ਦੀ ਨੋਮੀਨੇਸ਼ਨ ਬਿਜ਼ਨਸ ਐਨਾਲਿਸਟ ਦੇ ਵਿੱਚ ਹੋ ਗਈ ਸੀ ਲਾਸਟ ਈਅਰ, ਤੇ ਮੈਮ ਮੈਂ ਪੀ ਆਰ ਦੀ ਫਾਈਲ ਆਪਣੀ ਲਗਾਈ ਸੀਗੀ, ਮਤਲਬ ਇੱਕ ਸਾਲ ਹੋ ਗਿਆ ਅਕਤੂਬਰ ਚ, 2 ਅਕਤੂਬਰ ਨੂੰ ਇੱਕ ਸਾਲ ਹੋ ਜਾਣਾ
ਜੀ।
ਤਾਂ ਮੈਮ ਮੈਂ ਮੈਮ ਨੂੰ ਪੁੱਛਣਾ ਚਾਹੁੰਦੀ ਸੀ ਵੀ ਕਦੋਂ ਮਤਲਬ ਪੀ ਆਰ ਆਉਣ ਦੇ ਚਾਂਸਿਸ ਨੇ ਜਾਂ ਕਿੰਨਾ ਟਾਈਮ, ਕਿਤੇ ਉਹਨਾਂ ਨੇ ਕੋਈ ਮਤਲਬ ਡਾਕੂਮੈਂਟ ਨੀ ਮੰਗਿਆ, ਕੁਛ ਨੀ, ਇੱਕ ਸਾਲ ਹੋ ਗਿਆ
ਜੀ।
ਹਾਂਜੀ ਦੇਖੋ ਇਹੀ ਅਸੀਂ ਬਾਰ ਬਾਰ ਇਹੀ ਡਿਸਕਸ ਕਰ ਰਹੇ ਹਾਂ ਰੇਡੀਓ ਤੇ, ਜੇ ਤੁਸੀਂ ਸੁਣ ਵੀ ਰਹੇ ਹੋ ਕਿ ਨਾਨ ਕ੍ਰਿਟੀਕਲ ਸੈਕਟਰ ਵਾਲਿਆਂ ਦੀਆਂ ਐਪਲੀਕੇਸ਼ਨ ਉਹ ਨਹੀਂ ਚੱਕ ਰਹੇ ਹੈਗੇ। ਸੋ ਹੋਪਫੁਲੀ ਬਜਟ ਤੋਂ ਬਾਅਦ ਕੁਛ ਮਤਲਬ ਕਿ ਆਪਾਂ ਨੂੰ ਕਲੈਰਿਟੀ ਹੋਏਗੀ ਕਿ ਜਾਂ ਫਿਰ ਜਿਹੜੀਆਂ ਐਪਲੀਕੇਸ਼ਨ ਦੀ ਪ੍ਰੋਸੈਸਿੰਗ ਹੈ ਜਿਹੜੀ ਕਿਸ ਤਰੀਕੇ ਨਾਲ ਹੋਣੀ ਹੈ, ਉਹਦੇ ਰਿਗਾਰਡਿੰਗ ਮੇਰੇ ਹਿਸਾਬ ਨਾਲ ਕੋਈ ਨਾ ਕੋਈ ਅਪਡੇਟ ਆਏਗਾ
ਜੀ।
ਓਕੇ, ਕਿਉਂਕਿ ਮੈਮ ਜਦੋਂ ਆਪਾਂ ਗਲੋਬਲ ਪ੍ਰੋਸੈਸਿੰਗ ਟਾਈਮ ਚੈੱਕ ਕਰਦੇ ਹਾਂ ਤਾਂ 5 to 8 months ਆਉਂਦਾ, ਮਤਲਬ ਉਸ ਹਿਸਾਬ ਨਾਲ ਜਾਣਾ।
ਹਾਂਜੀ ਮੈਂ ਸਮਝਦੀ ਹਾਂ, ਬਟ ਆਈ ਡੋਂਟ ਨੋ ਕਿ ਕਿਸ ਤਰੀਕੇ ਨਾਲ ਉਹਨਾਂ ਨੇ ਉਹ ਪ੍ਰੋਸੈਸਿੰਗ ਟਾਈਮ ਆਪਣਾ ਸ਼ੋ ਕਰ ਰਹੇ ਨੇ, ਬਟ ਡੈਫੀਨੇਟਲੀ ਉਹਦੇ ਵਿੱਚ ਦੈਟ ਇਜ਼ ਇਨਕਨਸਿਸਟੈਂਟ, ਕਿਉਂਕਿ ਬਹੁਤ ਸਾਰੀਆਂ ਐਪਲੀਕੇਸ਼ਨਸ ਨੇ ਜਿਹੜੀਆਂ ਬਿਯੋਂਡ 12 months ਹੋ ਗਏ ਨੇ ਤੇ ਸਿਸਟਮ ਦੇ ਵਿੱਚ ਪਈਆਂ ਨੇ, ਖਾਸ ਤੌਰ ਤੇ ਆਫਸ਼ੋਰ। ਸੋ ਉਹਨਾਂ ਨੂੰ ਆਈ ਥਿੰਕ ਉਹ ਗਿਣਤੀ ਵਿੱਚ ਹੀ ਨਹੀਂ ਲੈ ਰਹੇ ਇਸ ਟਾਈਮ ਤੇ
ਜੀ।
ਓਕੇ ਠੀਕ ਹੈ, ਥੈਂਕ ਯੂ ਮੈਮ,
ਥੈਂਕ ਯੂ ਜੀ। ਇਸ ਤੋਂ ਬਾਅਦ ਅਗਲਾ ਸਵਾਲ ਸ਼ਾਇਦ ਰਾਜਾ ਜੀ ਕਰ ਰਹੇ ਨੇ, ਐਮ ਰਾਜਾ ਜੀ। ਐਮ ਰਾਜਾ ਜਿਹੜੇ ਆ ਇਹਨਾਂ ਨੇ ਆਫਿਸ ਫੋਨ ਨੰਬਰ ਮੰਗਿਆ। ਜੇ ਰਾਜਾ ਜੀ ਤੁਸੀਂ ਇਹ ਵੀਡੀਓ ਦੇਖ ਰਹੇ ਹੋਵੋਗੇ ਤਾਂ ਵੀਡੀਓ ਦੇ ਹੇਠਾਂ ਆਫਿਸ ਦਾ ਜਿਹੜਾ ਨੰਬਰ ਹੈ ਉਹ ਦਿੱਤਾ ਗਿਆ। ਮੈਨੂੰ ਸਮਝ ਨਹੀਂ ਆਇਆ ਕਿ ਤੁਸੀਂ ਪ੍ਰਭਜੀਤ ਕੌਰ ਹੋਰਾਂ ਦੇ ਆਫਿਸ ਦੀ ਗੱਲ ਕਰ ਰਹੇ ਹੋ ਜਾਂ ਫਿਰ ਸਟੂਡੀਓ ਦਾ ਨੰਬਰ ਮੰਗਣਾ ਚਾਹੁੰਦੇ ਹੋ। ਜੇਕਰ ਸਟੂਡੀਓ ਚ ਕਾਲ ਕਰਨੀ ਚਾਹੁੰਦੇ ਹੋ ਤਾਂ ਸਟੂਡੀਓ ਦਾ ਕਾਲ ਕਰਨ ਦੇ ਲਈ ਨੰਬਰ ਹੈ 02-8599-2811। ਸੋ ਇਸ ਨੰਬਰ ਤੇ ਤੁਸੀਂ ਕਾਲ ਕਰ ਸਕਦੇ ਹੋ। ਤੇ ਇਸ ਤੋਂ ਬਾਅਦ ਜਿਹੜਾ ਅਗਲਾ ਸਵਾਲ ਹੈ ਜੀ ਉਹ ਆਪਾਂ ਸ਼ਾਮਲ ਕਰਦੇ ਆ। ਸਾਡੇ ਨਾਲ ਅੱਗੇ ਜੁੜੇ ਨੇ, ਮਾਫੀ ਚਾਹਾਂਗੀ, ਸਵਾਲ ਜਿਹੜੇ ਉਹ ਕਾਫੀ ਜ਼ਿਆਦਾ ਨੇ ਤੇ ਇਸ ਵੇਲੇ ਜਿਹੜੇ ਪੇਜਸ ਆ ਉਹ ਕਾਫੀ ਜ਼ਿਆਦਾ ਸਾਡੇ ਕੋਲ ਖੁੱਲ ਰਹੇ ਨੇ। ਹਾਂਜੀ, ਗੀਨਾ ਸੰਧੂ ਹੋਰਾਂ ਦਾ ਸਵਾਲ ਹੈ ਅਗਲਾ। ਜਿਹੜਾ ਗੀਨਾ ਸੰਧੂ ਜਿਹੜੇ ਨੇ ਇਹ ਸਾਡੇ ਨਾਲ ਫੇਸਬੁੱਕ ਜ਼ਰੀਏ ਜੁੜੇ ਨੇ ਤੇ ਇਹਨਾਂ ਨੇ ਪੁੱਛਣਾ ਚਾਹਿਆ ਜੀ, ਕਹਿੰਦੇ ਮਾਈ ਕੁਐਸਚਨ ਇਜ਼, ਆਈ ਹੈਵ ਡਨ ਐਮ ਪੀ ਏ, ਇਜ਼ ਦੇਰ ਐਨੀ ਸਕੋਪ ਫਾਰ ਪੀ ਆਰ ਇਨ ਅਕਾਊਂਟਿੰਗ ਕੈਰੀਅਰ ਐਂਡ ਵਿਚ ਸਕਿਲਡ ਵੀਜ਼ਾ ਸ਼ੁੱਡ ਆਈ ਟਾਰਗੇਟ 189-190 ਜਾਂ ਫਿਰ 491। ਆਲ ਦਾ ਮੂਮੈਂਟ ਆਈ ਐਮ ਗੋਇੰਗ ਟੂ ਅਪਲਾਈ ਫਾਰ ਮਾਈ 485 ਐਸ ਆਈ ਐਮ ਜਸਟ ਫਿਨਿਸ਼ਿੰਗ ਮਾਈ ਸਟੱਡੀ।
ਹਾਂਜੀ ਗੀਨਾ ਜੀ, ਅਕਾਊਂਟਿੰਗ ਲਈ ਕਾਫੀ ਔਖਾ ਸਮਾਂ ਚੱਲ ਰਿਹਾ ਇਸ ਟਾਈਮ ਤੇ। ਵੈਸੇ ਤਾਂ ਬਾਕੀ ਸੈਕਟਰ ਦਾ ਵੀ ਕਾਫੀ ਮਾੜਾ ਹਾਲ ਚੱਲ ਰਿਹਾ ਕਿਉਂਕਿ ਸਿਰਫ ਕ੍ਰਿਟੀਕਲ ਸੈਕਟਰ ਮੇ ਇਨਵੀਟੇਸ਼ਨ ਆ ਰਹੇ ਨੇ। 189
ਜੀ
ਟਾਰਗੇਟ ਕਰਨਾ ਥੋੜਾ ਜਿਹਾ ਮੁਸ਼ਕਿਲ ਹੋਇਆ ਪਿਆ ਕਿਉਂਕਿ ਉਹਦੀ ਕਟ ਆਫ ਵੀ ਕਾਫੀ ਜ਼ਿਆਦਾ ਤੇ ਹੁਣ ਆਉਣ ਵਾਲੇ ਸਮੇਂ ਚ ਕਈ ਜਿਹੜੇ ਕਿ ਇਨਵੀਟੇਸ਼ਨਸ ਨੇ ਉਹਦੇ ਕਿੰਨੇ ਆਉਣਗੇ ਉਹ ਵੀ ਕੁਐਸਚਨ ਮਾਰਕ ਹੈ। 190 ਤੇ 491 ਡੈਫੀਨੇਟਲੀ ਦੇਖਿਆ ਜਾ ਸਕਦਾ ਹੈ ਸਟੇਟ ਸਪੋਂਸਰਸ਼ਿਪ, ਬਟ ਅਗੇਨ ਉਹੀ ਗੱਲ ਆ ਜਾਂਦੀ ਹੈ ਕਿ ਅਕਾਊਂਟਿੰਗ ਦੀ ਐਪਲੀਕੇਸ਼ਨ ਜਦੋਂ ਵੀ ਸਟੇਟਸ ਖੁੱਲਦੀਆਂ ਨੇ ਇੰਨੀਆਂ ਕੁ ਜ਼ਿਆਦਾ ਨੇ ਕਿ ਉਹਨਾਂ ਵਿਚੋਂ ਕੁਛ ਐਪਲੀਕੇਸ਼ਨ ਨੂੰ ਹੀ ਪ੍ਰੋਸੈਸ ਕੀਤਾ ਜਾਂਦਾ ਤੇ ਬਾਕੀ ਦੀਆਂ ਜਿਹੜੀਆਂ ਰਹਿ ਜਾਂਦੀਆਂ ਨੇ। ਫਿਰ ਇਨ ਦੈਟ ਕੇਸ ਜਿਹੜੇ ਅਕਾਊਂਟਿੰਗ ਜਿਹਨੇ ਭੈਣ ਭਰਾਵਾਂ ਨੇ ਕੀਤੀ ਹੋਈ ਹੈ ਉਹ ਕੋਈ ਨਾ ਕੋਈ ਹੋਰ ਬੈਕਅਪ ਲੈ ਕੇ ਚੱਲਦੇ ਨੇ ਜਾਂ ਕੋਈ ਹੋਰ ਸਟੱਡੀ ਜਾਂ ਫਿਰ ਸਮਝਦੇ ਹੋ ਫਿਰ ਉਹਦੇ ਹਿਸਾਬ ਨਾਲ ਹੀ ਫਿਰ ਅੱਗੇ ਆਪਣਾ ਫਿਊਚਰ ਪਲਾਨ ਕਰਦੇ ਨੇ ਕਿਉਂਕਿ ਅਕਾਊਂਟਿੰਗ ਦੇ ਬੇਸਿਸ ਤੇ ਵੀ ਤੁਸੀਂ ਆਪਣੀ ਐਪਲੀਕੇਸ਼ਨ ਪ੍ਰੋਸੀਡ ਕਰ ਸਕਦੇ ਹੋ ਜੇ ਤੁਸੀਂ 485 ਦੇ ਵਿੱਚ ਤੇ। ਬਟ ਅਗੇਨ ਕੋਈ ਨਾ ਕੋਈ ਬੈਕਅਪ ਲੈ ਕੇ ਚੱਲਣਾ ਸਮਝਦਾਰੀ ਹੋਏਗੀ ਕਿਉਂਕਿ ਅਕਾਊਂਟਿੰਗ ਵਾਲਿਆਂ ਦੀਆਂ ਜਿਵੇਂ ਜਿਸ ਹਿਸਾਬ ਨਾਲ ਮੈਂ ਦੱਸਿਆ ਕਿ ਐਪਲੀਕੇਸ਼ਨ ਬਹੁਤ ਜ਼ਿਆਦਾ ਨੇ ਤੇ ਇੰਨੀਆਂ ਪਲੇਸਿਸ ਨਹੀਂ ਹੈਗੀਆਂ
ਜੀ। ਤੇ ਇਸ ਤੋਂ ਬਾਅਦ ਅਗਲਾ ਸਵਾਲ ਮੀਨਾਕਸ਼ੀ ਸ਼ਰਮਾ ਹੋਰਾਂ ਦਾ ਸ਼ਾਮਲ ਕਰਦੇ ਆ। ਮੀਨਾਕਸ਼ੀ ਸ਼ਰਮਾ ਵੀ ਸਾਡੇ ਨਾਲ ਫੇਸਬੁੱਕ ਜ਼ਰੀਏ ਜੁੜੇ ਨੇ ਤੇ ਇਹਨਾਂ ਨੇ ਪੁੱਛਣਾ ਚਾਹਿਆ, ਕਹਿੰਦੇ ਵਟ ਆਰ ਦਾ ਚਾਂਸਿਸ ਟੂ ਓਪਨ ਕੁਈਨਜ਼ਲੈਂਡ ਫਾਰ 190।
ਦੇਖੋ ਕੁਈਨਜ਼ਲੈਂਡ ਤੋਂ ਇਸ ਟਾਈਮ ਹਜੇ ਤੱਕ ਸਾਡੇ ਕੋਲ ਕੋਈ ਅਪਡੇਟ ਨਹੀਂ ਆਇਆ ਹੈ। ਸੋ ਈਵਨ ਕਿ ਕ੍ਰਿਟੀਕਲ ਸੈਕਟਰ ਲਈ ਵੀ ਉਹਨਾਂ ਨੇ ਕੁਛ ਖਾਸ ਅਪਡੇਟ ਨਹੀਂ ਹੈਗਾ ਉਹਨਾਂ ਵੱਲੋਂ। ਤੇ ਬਾਕੀ 491 ਲਈ ਕਦੋਂ ਖੁੱਲਣਗੇ? ਨਾਰਮਲੀ ਉਹ ਅਕਟੂਬਰ ਦੇ ਵਿੱਚ ਖੁੱਲਣੇ ਚਾਹੀਦੇ ਨੇ ਪੋਸਟ ਜਿਹੜੀ ਆਪਣੀ ਬਜਟ ਦੀ ਅਨਾਊਂਸਮੈਂਟ ਤੋਂ ਬਾਅਦ।
ਠੀਕ, ਤੇ ਅੱਗੇ ਕਾਲਰ ਜੁੜੇ ਹੋਏ ਨੇ ਉਹਨਾਂ ਨੂੰ ਸ਼ਾਮਲ ਕਰਦੇ ਆ। ਪ੍ਰੋਗਰਾਮ ਮਾਈਗ੍ਰੇਸ਼ਨ ਮੈਟਰਸ ਵਿੱਚ ਸਵਾਗਤ ਹੈ ਜੀ ਤੁਹਾਡਾ, ਸਤਿ ਸ੍ਰੀ ਅਕਾਲ। 192 ਤੋਂ ਸਾਡੇ ਨਾਲ ਜੁੜੇ ਨੇ ਅਗਲੇ ਕਾਲਰ ਜੀ।
ਹੈਲੋ,
ਹਾਂਜੀ, ਹੈਲੋ ਜੀ,
ਹਾਂਜੀ, ਹਾਂਜੀ ਮੈਡਮ ਜੀ, ਸਤਿ ਸ੍ਰੀ ਅਕਾਲ ਜੀ।
ਸਤਿ ਸ੍ਰੀ ਅਕਾਲ ਜੀ, ਹਾਂਜੀ, ਕੌਣ ਬੋਲ ਰਹੇ ਹੋ?
ਹਾਂਜੀ ਮੈਮ, ਮੇਰਾ ਮੈਂ ਆਪਣਾ ਪ੍ਰਦੀਪ ਸਿੰਘ ਬੋਲ ਰਿਹਾ। ਮੇਰਾ ਸਵਾਲ ਇਹ ਮੈਡਮ ਇਹ ਕਿ ਮੇਰੀ ਵਾਈਫ ਨੇ ਐਜ਼ ਅ ਸ਼ੈਫ ਜੋਬ ਰੈਡੀ ਕੰਪਲੀਟ ਕੀਤਾ ਜੀ ਤੇ ਉਹਨਾਂ ਦੇ 80 ਪੁਆਇੰਟ ਬਣਦੇ ਇਸ ਟਾਈਮ, ਇਹਦੇ ਵਿੱਚ ਕੀ ਸਕੋਪ ਹੈ ਸਾਡਾ? ਕੋਈ ਨਿਊ ਸਾਊਥ ਵੇਲ ਦਾ 190 ਲਈ ਹੈਗਾ ਸਕੋਪ ਕਿ ਨਹੀਂ ਹੈਗਾ ਜੀ, ਜਾਂ ਕਿ ਸਾਨੂੰ 491 ਰੀਜਨਲ ਚ ਪਾਉਣਾ ਪੈਣਾ ਜੀ?
ਦੇਖੋ ਜਿਹੜਾ ਇਸ ਟਾਈਮ ਤੇ ਟ੍ਰੈਂਡ ਜਿਹੜਾ ਚੱਲ ਰਿਹਾ ਹੈ ਉਹ ਮੋਰ ਡਿਪਾਰਟਮੈਂਟ ਦਾ ਵੀ ਸਰਕਾਰ ਦਾ ਵੀ ਫੋਕਸ ਰੀਜਨਲ ਵਾਲੇ ਪਾਸੇ ਹੈ। ਬਟ ਅਗੇਨ ਜੇ ਤੁਸੀਂ ਨਿਊ ਸਾਊਥ ਵੇਲਸ ਦੇ ਵਿੱਚ ਰਹਿ ਕੇ ਜੋਬ ਰੈਡੀ ਕੀਤਾ ਤੇ ਉੱਥੇ ਰਹਿ ਰਹੇ ਹੋ ਤਾਂ 80 ਪੁਆਇੰਟਸ ਇਜ਼ ਗੁੱਡ, ਮਤਲਬ ਕਿ ਤੁਸੀਂ ਟਰਾਈ ਕਰ ਸਕਦੇ ਹੋ
190।
ਵਿਕਟੋਰੀਆ ਚ ਰਹਿ ਰਹੇ ਨੇ ਜੀ?
ਵਿਕਟੋਰੀਆ ਚ ਰਹਿ ਰਹੇ ਨੇ।
ਹਾਂਜੀ, ਫਿਰ ਤੁਸੀਂ ਵੇਟ ਕਰੋ ਜੀ ਅਕਟੂਬਰ ਦੇ ਰੂਲਸ ਦੇ, ਕਿਉਂਕਿ ਅਕਟੂਬਰ ਦੇ ਵਿੱਚ ਕਲੀਅਰ ਹੋ ਜਾਏਗਾ ਕਿ ਸ਼ੈਫ ਜੇ ਲਿਸਟ ਤੇ ਆਉਂਦਾ ਹੈ ਤੇ ਫਰਦਰ ਕੀ ਨਿਊ ਸਾਊਥ ਵੇਲਸ ਦੀਆਂ ਰਿਕੁਆਇਰਮੈਂਟਸ ਹੋਣਗੀਆਂ ਉਹਦੇ ਹਿਸਾਬ ਨਾਲ ਤੁਸੀਂ ਕਹਿ ਲਓ ਕਿ ਪ੍ਰੋਸੀਡ ਕਰ ਸਕਦੇ ਹੋ। ਡੈਫੀਨੇਟਲੀ ਨਿਊ ਸਾਊਥ ਵੇਲਸ ਕੈਨ ਬੀ ਐਨ ਆਪਸ਼ਨ, ਬਟ ਅਗੇਨ ਮੈਂ ਉਹੀ ਕਹੂੰਗੀ ਕਿ ਐਪਲੀਕੇਸ਼ਨ ਬਹੁਤ ਜ਼ਿਆਦਾ ਜਾ ਰਹੀਆਂ ਨੇ ਨਿਊ ਸਾਊਥ ਵੇਲਸ ਕੋਲ ਵੀ। ਸੋ ਹਾਈ ਪੁਆਇੰਟਸ ਵਾਲੀਆਂ ਵੀ ਐਪਲੀਕੇਸ਼ਨ ਉਹਨਾਂ ਕੋਲ ਹੁੰਦੀਆਂ ਨੇ ਜਿਨ੍ਹਾਂ ਨੂੰ ਉਹ ਪਹਿਲਾਂ ਇਨਵਾਈਟ ਕਰਦੇ ਨੇ ਤੇ ਬਾਕੀ ਲਿਮਿਟੇਸ਼ਨ ਹੁੰਦੀ ਹੈ ਕਿ ਕਿੰਨੇ ਸ਼ੈਫ ਕਰਨੇ ਨੇ ਜਾਂ ਕਿੰਨੇ ਕੁੱਕ ਕਰਨੇ ਆ, ਕਿੰਨੇ ਰਜਿਸਟਰ ਨਰਸਿਸ ਕਰਨੀਆਂ ਨੇ, ਤਾਂ ਉਸ ਕਹਿ ਲੋ ਕਿ ਲਿਮਿਟ ਤੋਂ ਬਾਅਦ ਉਹ ਫਰਦਰ ਇਨਵੀਟੇਸ਼ਨਸ ਨਹੀਂ ਦਿੰਦੇ ਜਾਂ ਘੱਟ ਹੁੰਦੇ ਨੇ ਐਵਰੀ ਮੰਥ। ਸੋ ਪਰ ਹਾਂ ਡੈਫੀਨੇਟਲੀ 190 ਨਿਊ ਸਾਊਥ ਵੇਲਸ ਦੇ ਵਿੱਚ ਟਰਾਈ ਕੀਤਾ ਜਾ ਸਕਦਾ। ਬਾਕੀ ਵਿਕਟੋਰੀਆ ਦੀ ਤਾਂ ਰਿਕੁਆਇਰਮੈਂਟ 5 ਸਾਲ ਦੇ ਐਕਸਪੀਰੀਅੰਸ ਦੀ ਸੀਗੀ ਪਹਿਲਾਂ। ਵਿਕਟੋਰੀਆ ਚ ਪਰ 491 ਈਜ਼ਲੀ ਗ੍ਰਾਂਟ ਕੀਤੇ ਨੇ ਵਿਕਟੋਰੀਆ ਨੇ ਪਿਛਲੇ ਫਾਈਨੈਂਸ਼ੀਅਲ ਈਅਰ ਦੇ ਵਿੱਚ। ਠੀਕ ਹੈ ਜੀ,
ਓਕੇ,
ਠੀਕ ਕਰੋ।
ਥੈਂਕ ਯੂ ਮੈਮ। ਫੈਮਿਲੀ ਸਪਾਂਸਰ ਬਾਰੇ ਦੱਸ ਸਕਦੇ ਹੋ? ਫੈਮਿਲੀ ਸਪਾਂਸਰ ਬਾਰੇ,
ਹਾਂਜੀ, ਫੈਮਿਲੀ ਸਪਾਂਸਰ ਸ਼ੈਫ ਦਾ ਪੈਸਾ
ਕਜ਼ਨ ਵੀ ਦੇ ਸਕਦਾ, ਫਰਸਟ ਕਜ਼ਨ।
ਹਾਂਜੀ, ਫਰਸਟ ਕਜ਼ਨ ਦੇ ਸਕਦਾ,
ਫਰਸਟ ਕਜ਼ਨ ਹੋ ਸਕਦਾ।
ਹਾਂਜੀ ਹਾਂਜੀ, ਫਰਸਟ ਕਜ਼ਨ
ਮੈਮ। ਥੈਂਕ ਯੂ,
ਠੀਕ ਹੈ ਜੀ।
ਹਾਂਜੀ, ਓਕੇ, ਸਤਿ ਸ਼੍ਰੀ ਅਕਾਲ ਜੀ, ਬਾਏ,
ਗੁੱਡ ਲੱਕ ਜੀ, ਸਤਿ ਸ਼੍ਰੀ ਅਕਾਲ। ਤੇ ਇਸ ਤੋਂ ਬਾਅਦ ਜੀ ਅਗਲਾ ਸਵਾਲ ਜਿਹੜਾ ਉਹ ਸ਼ਾਮਿਲ ਕਰਦੇ ਆ ਮਨਦੀਪ ਪ੍ਰਦੀਪ ਸਿੱਧੂ ਹੋਰਾਂ ਦਾ, ਪਰ ਉਸ ਤੋਂ ਵੀ ਪਹਿਲਾਂ ਸਾਡੇ ਨਾਲ ਅਮੀਰ ਗੁੱਜਰ ਹੋਰੀ ਵੀ ਜੁੜੇ ਨੇ। ਸੋ ਇਹਨਾਂ ਸਾਰਿਆਂ ਦੇ ਸਵਾਲ ਲੈਣ ਤੋਂ ਪਹਿਲਾਂ ਇੱਕ ਕਾਲਰ ਸਾਡੇ ਨਾਲ ਜੁੜ ਰਹੇ ਨੇ, ਸਾਡੇ ਨਾਲ ਕਾਲਰ ਜੁੜੇ ਨੇ 527 ਤੋਂ, ਉਹਨਾਂ ਨੂੰ ਕਹਾਂਗੇ ਸਾਡੇ ਨਾਲ ਬਣੇ ਰਹੋ ਔਰ ਤੁਹਾਡਾ ਸਵਾਲ ਬਹੁਤ ਜਲਦ ਅਸੀਂ ਸ਼ਾਮਿਲ ਕਰਾਂਗੇ। ਮਨਪ੍ਰੀਤ ਪ੍ਰਦੀਪ ਸਿੱਧੂ ਜਿਹੜੇ ਨੇ ਉਹ ਪਹਿਲਾਂ ਤਾਂ ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ। ਸਤਿ ਸ਼੍ਰੀ ਅਕਾਲ ਜੀ, ਇਹ ਪੁੱਛ ਰਹੇ ਨੇ ਕਹਿੰਦੇ ਆਈ ਹੈਵ ਡਨ ਮਾਈ ਜੋਬ ਰੈਡੀ ਪ੍ਰੋਗਰਾਮ ਐਜ਼ ਅ ਸ਼ੈਫ, ਆਈ ਹੈਵ 50 ਪੁਆਇੰਟਸ, ਆਈ ਵਾਂਟ ਟੂ ਨੋ ਅਬਾਊਟ 491 ਰੀਜਨਲ ਵੀਜ਼ਾ ਐਂਡ ਆਈ ਆਲਰੇਡੀ ਰੀਸੈਂਟਲੀ ਮੂਵਡ ਇਨ ਰੀਜਨਲ ਏਰੀਆਜ਼, ਇਜ਼ ਦੇਰ ਐਨੀ ਚਾਂਸ ਆਫ 491?
ਬਿਲਕੁਲ ਜੀ ਪ੍ਰਦੀਪ, ਇਹਨਾਂ ਦਾ ਨਾਮ ਪ੍ਰਦੀਪ ਹੈ ਜੀ।
ਹਾਂ, ਮਨਪ੍ਰੀਤ ਪ੍ਰਦੀਪ ਸਿੱਧੂ ਆਈ ਡੀ ਹੈ ਜੀ, ਪਤਾ ਨੀ ਹੁਣ ਮਨਪ੍ਰੀਤ ਨੇ ਜਾਂ।
ਹਾਂਜੀ ਹਾਂਜੀ ਜੀ, ਮੈਂ ਇਹਨਾਂ ਨੂੰ ਇਹੀ ਕਹੂੰਗੀ ਕਿ ਜੇ ਤੁਸੀਂ ਮੂਵ ਹੋ ਗਏ ਓਰੀਜਨਲ ਚ, ਬਹੁਤ ਵਧੀਆ ਗੱਲ ਹੈ, ਅੱਛਾ ਸਟੈਪ ਹੈ, ਕਿਉਂਕਿ 50 ਪੁਆਇੰਟਸ ਤੇ ਤੁਹਾਡਾ ਡੈਫੀਨੇਟਲੀ 491 ਹੀ ਪਏਗਾ। ਦੂਸਰੀ ਚੀਜ਼ ਤੁਸੀਂ ਇਹ ਕਰਨੀ ਹੈ ਕਿ ਆਪਣੀ ਆਕੂਪੇਸ਼ਨ ਦੇ ਵਿੱਚ ਤੁਸੀਂ ਜੋਬ ਸਟਾਰਟ ਕਰ ਦੋ ਫੁੱਲ ਟਾਈਮ। ਜੇ ਤੁਹਾਡੇ ਕੋਲ ਫੁੱਲ ਟਾਈਮ ਵਰਕ ਰਾਈਟਸ ਵਾਲਾ ਵੀਜ਼ਾ ਹੈ, ਜੇ ਪਾਰਟ ਟਾਈਮ ਹੈ ਤਾਂ ਪਾਰਟ ਟਾਈਮ ਜੋਬ ਸਟਾਰਟ ਕਰ ਦੋ, ਕਿਉਂਕਿ ਹਜੇ ਸਟੇਟਸ ਬੰਦ ਨੇ। ਸੋ ਜਿਵੇਂ ਹੀ ਖੁੱਲਦੀਆਂ ਨੇ ਤੇ ਤੁਸੀਂ ਆਪਣੀ ਫੀਲਡ ਚ ਜੇ ਕੰਮ ਕਰ ਰਹੇ ਹੋ, ਆਲਰੇਡੀ ਰੀਜਨਲ ਚ ਰਹਿ ਰਹੇ ਹੋ, ਡੈਫੀਨੇਟਲੀ ਉਹਨਾਂ ਐਪਲੀਕੈਂਟਸ ਨੂੰ ਦੂਸਰੇ ਐਪਲੀਕੈਂਟਸ ਨਾਲੋਂ ਪ੍ਰਾਇਓਰਟੀ ਮਿਲੇਗੀ। ਬਾਕੀ ਮੋਸਟਲੀ ਸਟੇਟਸ ਜਿਹੜੀਆਂ ਨੇ ਉਹਨਾਂ ਦੀ ਰਿਕੁਆਇਰਮੈਂਟਸ ਜਿਹੜੀਆਂ ਟਫ ਹੁੰਦੀਆਂ ਜਾ ਰਹੀਆਂ ਨੇ। ਸੋ ਰਿਕੁਆਇਰਮੈਂਟਸ ਜੇ ਤੁਸੀਂ ਆਲਰੇਡੀ ਆਪਣੀ ਫੀਲਡ ਦੇ ਵਿੱਚ ਰੀਜਨਲ ਦੇ ਵਿੱਚ ਕੰਮ ਕਰ ਰਹੇ ਹੋਵੋਗੇ ਤਾਂ ਤੁਹਾਡੇ ਲਈ ਵਧੀਆ ਰਹੇਗਾ
ਜੀ। ਤੇ ਇਸ ਤੋਂ ਬਾਅਦ ਅਗਲਾ ਸਵਾਲ ਜਿਹੜਾ ਜੀ ਉਹ ਮੈਂ ਸ਼ਾਮਿਲ ਕਰਦੀ ਆ। ਪ੍ਰੀਟਨ ਪੋਲਰਾ ਸਾਡੇ ਨਾਲ ਜੁੜੇ ਨੇ ਫੇਸਬੁੱਕ ਦੇ ਜ਼ਰੀਏ। ਇਹਨਾਂ ਨੇ ਸਵਾਲ ਪੁੱਛਿਆ ਜੀ, ਕਹਿੰਦੇ ਵੀ ਹੈਵ ਹਰਡ ਦੈਟ ਨਾਓ ਅ ਡੇਜ਼ DH ਇਜ਼ ਮੋਰ ਰਿਜੈਕਟਿੰਗ ਕੰਬਾਈਂਡ ਵੀਜ਼ਾ, ਐਨੀ ਅਪਡੇਟ ਔਨ ਦੈਟ ਐਂਡ ਵੈਨ ਵੀ ਕੈਨ ਐਕਸਪੈਕਟ ਅਵਰ ਰਿਜ਼ਲਟ ਫਾਰ ਕੰਬਾਈਂਡ ਲੌਜ਼ ਔਨ 20th May 2020? ਸੋ ਵੇਟਿੰਗ ਜਿਹੜੀ ਉਹ ਹਮੇਸ਼ਾ ਵੈਸੇ ਹਰ ਸਵਾਲ ਦੇ ਵਿੱਚ ਲਗਾਤਾਰ ਆਪਾਂ ਦੱਸਦੇ ਆ ਰਹੇ ਹਾਂ, ਪਰ ਪ੍ਰਭਜੀਤ ਜੀ ਤੁਸੀਂ ਕੁਛ ਖਾਸ ਕਹਿਣਾ ਚਾਹੋ?
ਹਾਂਜੀ ਬਿਲਕੁਲ ਜੀ, ਜੇ ਤੁਸੀਂ ਸਾਡਾ ਰੇਡੀਓ ਪ੍ਰੋਗਰਾਮ ਰੈਗੂਲਰਲੀ ਸੁਣਦੇ ਹੋ ਤਾਂ ਮੈਂ ਪਿਛਲੇ 2-3 ਪ੍ਰੋਗਰਾਮਸ ਤੋਂ ਹੀ ਇਹ ਦੱਸ ਰਹੀ ਹਾਂ ਕਿ ਫਾਈਲਸ ਦੀ ਪ੍ਰੋਸੈਸਿੰਗ ਸ਼ੁਰੂ ਹੋ ਗਈ ਹੈ ਤੇ ਜਨਰਲੀ ਨੈਗੇਟਿਵ ਆਊਟਕਮਸ ਆ ਰਹੇ ਨੇ। ਸੋ ਤੁਸੀਂ ਆਪਣੀ ਫਾਈਲ ਜਿਹੜੀ ਹੈ ਕਿ ਜੇ ਕੁਛ ਅਪਡੇਟ ਹੋਣ ਵਾਲਾ ਜਾਂ ਫਿਰ ਕੋਈ ਫਰਦਰ ਡਾਕੂਮੈਂਟੇਸ਼ਨ ਤੁਸੀਂ ਲਗਾ ਸਕਦੇ ਹੋ ਆਪਣੀ ਫਾਈਲ ਨੂੰ ਸਪੋਰਟ ਕਰਨ ਲਈ, ਤੇ ਮੈਂ ਤੁਹਾਨੂੰ ਕਹੂੰਗੀ ਕਿ ਜਿੰਨੀ ਛੇਤੀ ਹੋ ਸਕਦਾ ਤਾਂ ਇਹ ਚੀਜ਼ ਕਰ ਦੋ, ਕਿਉਂਕਿ ਡਿਪਾਰਟਮੈਂਟ ਦਾ ਰਵੱਈਆ ਇਨ੍ਹਾਂ ਐਪਲੀਕੈਂਟਸ ਐਪਲੀਕੇਸ਼ਨਸ ਲਈ ਕਾਫੀ ਕਹਿ ਲੋ ਕਿ ਨੈਗੇਟਿਵ ਚੱਲ ਰਿਹਾ ਹੈ ਇਸ ਟਾਈਮ ਤੇ
ਜੀ। ਤੇ ਇਸ ਤੋਂ ਪਹਿਲਾਂ ਗੁਰਦੀਪ ਸਿੰਘ ਹੋਰਾਂ ਨੇ ਆਪਣੇ ਸਵਾਲ ਦੇ ਲਈ ਧੰਨਵਾਦ ਕੀਤਾ ਤੁਹਾਡਾ, ਤੇ ਇਸ ਦੇ ਨਾਲ ਮਨਜੀਤ ਸੰਧੂ ਹੋਰਾਂ ਦਾ ਜਿਹੜਾ ਸਵਾਲ ਸੀ ਉਹ ਅਸੀਂ ਸ਼ਾਮਲ ਕਰ ਚੁੱਕੇ ਹਾਂ ਮੇਰਾ ਖਿਆਲ, ਤੇ ਇਹਨਾਂ ਨੇ ਮੇਰੇ ਖਿਆਲ ਦੁਬਾਰਾ ਜਿਹੜਾ ਇੱਕ ਵਾਰ ਫੇਰ ਜੁੜਨਾ ਕੀਤਾ। ਇਹਨਾਂ ਦਾ ਸਵਾਲ ਜਿਹੜਾ ਜੀ ਕਿ ਮੈਂ ਕਹਿੰਦੇ ਵੀ ਅਪਲਾਈਡ ਕੰਬਾਈਨ ਡਿਪੈਂਡੈਂਟ ਵੀਜ਼ਾ ਆਫਸ਼ੋਰ, ਇਟ ਹੈਜ਼ ਬੀਨ 11 ਮੰਥਸ ਬਟ ਸਟਿਲ ਨਾਟ ਰਿਸੀਵਡ, ਅਗਰ ਕਹਿੰਦੇ ਮੈਮ ਇੰਡੀਆ ਦਾ ਅਸੈਸਮੈਂਟ ਲੈਵਲ ਚੇਂਜ ਹੁੰਦਾ ਆ ਕੋਈ ਇਫੈਕਟ ਹੋਵੇਗਾ ਪ੍ਰੋਸੈਸਿੰਗ ਟਾਈਮ ਤੇ, ਅਗਰ ਡਿਪੈਂਡੈਂਟ ਰਿਫਿਊਜ਼ ਹੁੰਦਾ ਆ ਤਾਂ ਮੈਂ 485 ਲਈ ਐਲੀਜੀਬਲ ਹੋਵਾਂਗਾ ਆਫਸ਼ੋਰ ਬਿਕੋਜ਼ ਮਾਈ ਵਾਈਫ ਆਲਰੇਡੀ ਲਿਵਿੰਗ ਇਨ ਆਸਟ੍ਰੇਲੀਆ?
ਬਿਲਕੁਲ, ਜੇ ਅਸੈਸਮੈਂਟ ਲੈਵਲ ਚੇਂਜ ਹੁੰਦਾ ਉਹਦਾ ਇੰਪੈਕਟ ਜ਼ਰੂਰ ਪੈਂਦਾ ਹੈ ਸਟੂਡੈਂਟ ਵੀਜ਼ਾ ਦੀ ਪ੍ਰੋਸੈਸਿੰਗ ਤੇ। ਬਾਕੀ ਜੇ ਤੁਹਾਡਾ ਵੀਜ਼ਾ ਰਿਫਿਊਜ਼ ਹੁੰਦਾ ਹੈ ਤਾਂ 485 ਦੀ ਫਾਈਲ ਤੇ ਕੋਈ ਪ੍ਰੋਬਲਮ ਨਹੀਂ ਆਉਣੀ ਚਾਹੀਦੀ, ਕਿਉਂਕਿ 485 ਦਾ ਕ੍ਰਾਈਟੇਰੀਆ ਸਟੂਡੈਂਟ ਵੀਜ਼ਾ ਨਾਲੋਂ ਬਿਲਕੁਲ ਡਿਫਰੈਂਟ ਹੈ
ਜੀ। ਇਸ ਤੋਂ ਬਾਅਦ ਅਗਲਾ ਸਵਾਲ ਗੁਰਜਾਨ ਸਿੰਘ ਹੋਰਾਂ ਦਾ ਸ਼ਾਮਿਲ ਕਰਦੇ ਹਾਂ। ਗੁਰਜਾਨ ਸਿੰਘ ਕਹਿੰਦੇ ਆ, ਕੈਨ ਵੀ ਅਪਲਾਈ 186 ਵਿਦਆਊਟ PTE ਔਰ IELTS?
ਬਹੁਤ ਮੁਸ਼ਕਿਲ ਹੈ ਜੀ, ਉਹਦੇ ਚ ਪ੍ਰੋਵੀਜ਼ਨਸ ਜਿਹੜੀਆਂ ਸੀਗੀਆਂ ਵੇਵਰ ਦੀਆਂ ਉਹ ਆਲਮੋਸਟ ਖਤਮ ਹੀ ਹੋ ਗਈਆਂ ਨੇ ਹੁਣ
ਜੀ। ਤੇ ਅੱਗੇ ਕਾਲਰ ਜੁੜੇ ਨੇ 527 ਤੋਂ, ਉਹਨਾਂ ਨੂੰ ਸ਼ਾਮਲ ਕਰਦੇ ਹਾਂ ਪ੍ਰੋਗਰਾਮ ਮਾਈਗ੍ਰੇਸ਼ਨ ਮੈਟਰਸ ਦੇ ਵਿੱਚ। ਸਵਾਗਤ ਹੈ ਜੀ ਤੁਹਾਡਾ, ਸਤਿ ਸ੍ਰੀ ਅਕਾਲ।
ਹਾਂਜੀ ਮੈਮ, ਸਤਿ ਸ੍ਰੀ ਅਕਾਲ ਜੀ।
ਹਾਂਜੀ, ਕੌਣ ਬੋਲ ਰਹੇ ਜੀ?
ਹਾਂਜੀ, ਮੇਰਾ ਨਾਮ ਗੁਰਸ਼ਾਨ ਹੈ ਜੀ।
ਜੀ ਗੁਰਸ਼ਾਨ ਜੀ, ਸਵਾਲ।
ਹਾਂਜੀ ਮੈਂ ਜੀ, ਮੇਰਾ 457 15 ਫੈਬਰੀ 2017 ਨੂੰ ਅਪਲਾਈ ਕੀਤਾ ਸੀ ਤੇ ਉਹ ਗ੍ਰਾਂਟ ਹੋਇਆ ਸੀ 5 ਦਸੰਬਰ 2017 ਨੂੰ
ਜੀ।
ਤੇ ਬਟ ਹੁਣ ਮੇਰੇ ਹਾਲੇ ਪੀਟੀ ਸਕੋਰ ਨਹੀਂ ਆਇਆ, ਲਾਈਕ ਨੀਅਰਲੀ ਇਸ ਦਸੰਬਰ ਚ 3 ਸਾਲ ਹੋ ਜਾਣਗੇ, ਬਟ ਉਹਦਾ ਕੋਈ ਇਫੈਕਟ ਨਹੀਂ ਪੈਣਾ। ਮੈਂ ਅਪਲਾਈ ਕਰਨੀ, ਨੋਮੀਨੇਸ਼ਨ ਵੀ ਅਪਲਾਈ ਨਹੀਂ ਕੀਤੀ ਹਾਲੇ। ਮੈਂ
4 ਸਾਲ ਦਾ ਵੀਜ਼ਾ ਸੀ ਜੀ ਤੁਹਾਡਾ?
4 ਸਾਲ ਦਾ। ਹਾਂਜੀ
ਜੀ, 4 ਸਾਲ ਦਾ ਸੀ। ਤੁਸੀਂ 2 ਸਾਲ ਬਾਅਦ ਹੀ ਅਪਲਾਈ ਕਰ ਸਕਦੇ ਸੀਗੇ ENS, ਕਿਉਂਕਿ ਤੁਹਾਡਾ ਆਈ ਥਿੰਕ ਪੁਰਾਣੇ ਰੂਲਸ ਵਿੱਚ ਗ੍ਰਾਂਟ ਆਇਆ ਹੋਇਆ ਵੀਜ਼ਾ। 3 ਸਾਲ ਦੀ ਤਾਂ ਵੇਟ ਕਰਨ ਦੀ ਲੋੜ ਹੀ ਨਹੀਂ ਸੀ।
ਹਾਂਜੀ, ਐਕਚੁਅਲੀ ਮੇਰਾ ਪੀਟੀ ਸਕੋਰ ਨਹੀਂ ਆਇਆ ਤੇ, ਬਟ ਮੈਂ 4 ਮਹੀਨੇ ਚ ਇੰਡੀਆ ਲਾਇਆ ਸੀਗਾ ਜੀ, ਇਸ ਕਰਕੇ ਯਾਨੀ ਕਿ 4 ਮਹੀਨੇ ਮੈਂ ਲੇਟ ਹੋ ਗਈ।
ਸੋ ਅੱਗੇ ਫਿਰ ਹੁਣ, ਸੋਰੀ ਮੈਂ ਤੁਹਾਡਾ ਸਵਾਲ ਨਹੀਂ ਸਮਝੀ।
ਮੈਮ ਲਾਈਕ ਮੈਂ ਇੱਦਾਂ ਕਹਿ ਰਿਹਾ ਵੀ ਨੋਮੀਨੇਸ਼ਨ ਤੇ ਵੀਜ਼ੇ ਤੇ ਕੋਈ ਇਫੈਕਟ ਨਹੀਂ ਪੈਣਾ, ਉਹ ਕਹਿਣਗੇ ਇੰਨੀ ਲੇਟ ਅਪਲਾਈ ਕੀਤਾ ਜੀ, ਇਹ ਚੀਜ਼ ਕਨਫਰਮ ਕਰ ਰਹੀ
ਹਾਂ। ਨਹੀਂ 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 ਨਹੀਂ, ਉਸ ਚੀਜ਼ ਤੇ ਕੋਈ ਪ੍ਰੋਬਲਮ ਨਹੀਂ ਹੁੰਦੀ ਹੈ। ਲੇਟ ਅਪਲਾਈ ਕਰਨ ਦਾ ਮਤਲਬ ਇਹ ਨਹੀਂ ਹੈਗਾ ਵੀ ਤੁਸੀਂ ਅਪਲਾਈ ਨਹੀਂ ਕਰ ਸਕਦੇ।
ਓਕੇ, ਜਿਹੜਾ ਨੋਮੀਨੇਸ਼ਨ ਵਾਲਾ ਹੁਣ ਕੀਤਾ ਮੈਂ, ਇਹਨਾਂ ਨੇ ਨਵਾਂ 30 ਸਤੰਬਰ ਤੋਂ ਬਾਅਦ ਰੂਲ ਚੇਂਜ ਹੋਣਗੇ, ਉੱਥੇ ਮੇਰੇ ਤੇ ਨਹੀਂ ਕੋਈ ਇਫੈਕਟ ਪੈਣਾ ਉਸ ਚੀਜ਼ ਨੇ?
ਨਹੀਂ ਨਹੀਂ, ਤੁਸੀਂ ਆਲਰੇਡੀ ਗ੍ਰੈਂਡਫਾਦਰਿੰਗ ਪ੍ਰੋਵੀਜ਼ਨ ਦੇ ਅੰਡਰ ਹੋ, ਸੋ ਤੁਹਾਡੇ ਤੇ ਕੋਈ ਪ੍ਰੋਬਲਮ ਨਹੀਂ ਆਉਣੀ ਚਾਹੀਦੀ। ਠੀਕ ਹੈ ਜੀ, ਪਰ ਮੈਂ ਇਹੀ ਸੁਜੈਸਟ ਕਰਦੀ ਹੁੰਦੀ ਹਾਂ ਕਿਉਂਕਿ ਤੁਹਾਨੂੰ ਪਤਾ ਹੀ ਹੈ ਕਿ ਇੰਪਲੋਇਰ ਸਪੋਂਸਰਡ ਵੀਜ਼ਾਸ ਬੜੇ ਅਨਸਰਟਨ ਨੇ, ਸੋ ਜਿੰਨੀ ਛੇਤੀ ਹੋ ਸਕੇ 6 ਈ ਚ ਲੈ ਕੇ ਆਪਣੀ ਫਾਈਲ ਲੌਂਚ ਕਰ ਦੋ। ਠੀਕ ਹੈ ਜੀ?
ਠੀਕ ਹੈ, ਠੀਕ ਹੈ, ਥੈਂਕ ਯੂ
ਜੀ। ਹਾਂਜੀ, ਤੇ ਅਗਲਾ ਸਵਾਲ ਜਿਹੜਾ ਜੀ ਉਹ ਸ਼ਾਮਿਲ ਕਰਦੇ ਆ ਆਮਿਰ ਗੁੱਜਰ ਹੋਰਾਂ ਦਾ। ਆਮਿਰ ਗੁੱਜਰ ਜਿਹੜੇ ਆ ਇਹ ਪੁੱਛ ਰਹੇ ਨੇ, ਕਹਿੰਦੇ ਅਕੋਰਡਿੰਗ ਟੂ ਨਿਊ ਪਾਲਿਸੀ ਦੇ ਵੁਡ ਗ੍ਰਾਂਟ ਅਸ 485 ਆਫਸ਼ੋਰ ਪੀਪਲ, ਦੋਜ਼ ਹੂ ਅਪਲਾਈਡ 485 ਆਨਸ਼ੋਰ ਕੇਮ ਓਵਰਸੀਜ਼ BVB ਐਂਡ BVB ਇਜ਼ ਐਕਸਪਾਇਰ।
ਦੇਖੋ ਇਸ ਟਾਈਮ ਤੱਕ ਹਜੇ ਤੱਕ ਜਿਹੜੇ ਡਿਪਾਰਟਮੈਂਟ ਨੇ ਕਿਹਾ ਹੈ ਇਹ ਜਿਹੜੇ ਵੈਸੇ ਉਹਨਾਂ ਨੇ ਇਹੀ ਕਿਹਾ ਕਿ ਵੀ ਜਿਹੜੀ ਚੇਂਜਿਸ ਆਏ ਨੇ 19 ਸਪਟੈਂਬਰ ਤੋਂ ਜਿਹੜੀਆਂ ਫਾਈਲਸ ਲੌਂਚ ਹੋਣਗੀਆਂ ਉਹਨਾਂ ਤੇ ਲਾਗੂ ਹੋਏਗੀ, ਬਟ ਕਿਉਂਕਿ ਜਿਹੜੀਆਂ ਲੈਜਿਸਲੇਸ਼ਨ ਹੁੰਦੀਆਂ ਨੇ, ਸੋ ਹੁਣ ਇਹਦੇ ਵਿੱਚ ਜਿਹੜੀਆਂ ਲੈਜਿਸਲੇਸ਼ਨ ਉਹਨਾਂ ਨੇ ਚੇਂਜ ਕੀਤੀਆਂ ਨੇ ਕਿ ਆਨਸ਼ੋਰ ਗ੍ਰਾਂਟ ਹੋ ਸਕਦਾ ਹੈ ਤੇ ਆਫਸ਼ੋਰ ਵੀ ਪੈ ਵੀ ਸਕਦਾ ਹੈ, ਵੀ ਲੌਂਚ ਵੀ ਹੋ ਸਕਦਾ ਹੈ ਤੇ ਗ੍ਰਾਂਟ ਵੀ ਹੋ ਸਕਦਾ ਹੈ। ਸੋ ਜਿਹੜੀਆਂ ਲੈਜਿਸਲੇਟਿਵ ਚੇਂਜਿਸ ਦੇ ਹਿਸਾਬ ਨਾਲ ਤਾਂ ਮੇਰੇ ਹਿਸਾਬ ਨਾਲ ਕਿ ਆਫਸ਼ੋਰ ਗ੍ਰਾਂਟ ਹੋਣੇ ਚਾਹੀਦੇ ਨੇ, ਬਟ ਅਗੇਨ ਡਿਪਾਰਟਮੈਂਟ ਵੱਲੋਂ ਇਹਦੇ ਰਿਗਾਰਡਿੰਗ ਹਜੇ ਕੋਈ ਕਲੈਰੀਫਿਕੇਸ਼ਨ ਸਾਡੇ ਕੋਲ ਨਹੀਂ ਹੈਗੀ। ਬਟ ਡੈਫੀਨੇਟਲੀ ਜਿਹੜਾ ਮਤਲਬ ਕਿ ਲੈਜਿਸਲੇਸ਼ਨ ਦੇ ਵਿੱਚ ਕਿਉਂਕਿ ਉਹਨਾਂ ਨੇ ਇਨਬੈਡ ਕਰਤਾ ਹੈ ਤੇ ਉਹਦੇ ਵਿੱਚ ਲਿਖਿਆ ਹੋਇਆ ਹੈ, ਵੈਸੇ ਉਹਨਾਂ ਨੇ ਲਿਖਿਆ ਹੋਇਆ ਕਨਸੈਸ਼ਨ ਪੀਰੀਅਡ ਫਰਦਰ ਲਿਖ ਕੇ ਲਿਖਿਆ ਹੋਇਆ ਹੈ, ਤੇ ਮੈਨੂੰ ਲੱਗਦਾ ਹੈ ਕਿ ਘੱਟ ਚਾਂਸ ਨੇ ਜਿਹੜੇ ਪੁਰਾਣੇ ਰੂਲਸ ਦੇ ਅੰਡਰ ਹੋਏ ਹੋਏ ਨੇ, ਕਿਉਂਕਿ ਉਹ ਜਿਹੜੀ ਉਹਨਾਂ ਨੇ ਜਿਹੜਾ ਡੈਫੀਨੇਸ਼ਨ ਲਿਖੀ ਹੋਈ ਹੈ ਕਨਸੈਸ਼ਨ ਪੀਰੀਅਡ ਵਾਲੀ, ਹੈ ਨਾ, ਸੋ ਉਹਦੇ ਹਿਸਾਬ ਨਾਲ ਮੇਰੇ ਹਿਸਾਬ ਨਾਲ ਮੁਸ਼ਕਲ ਹੋਏਗਾ। ਬਟ ਇਹਦੀ ਮੈਂ ਫਰਦਰ ਇੱਕ ਵਾਰ ਚੈੱਕ ਕਰਾਂਗੀ ਜਾਂ ਡਿਪਾਰਟਮੈਂਟ ਨਾਲ ਅਸੀਂ ਕਲੈਰੀਫਾਈ ਕਰਾਂਗੇ ਕਿ ਕਿਸ ਹਿਸਾਬ ਨਾਲ ਜਿਹੜੀਆਂ ਆਲਰੇਡੀ ਲੌਂਚਡ ਫਾਈਲਸ ਨੇ ਉਹਨਾਂ ਨਾਲ ਕੀ ਕਰਨਗੇ। ਉਹਦੇ ਰਿਗਾਰਡਿੰਗ ਜਿਵੇਂ ਹੀ ਸਾਡੇ ਕੋਲ ਕੋਈ ਅਪਡੇਟ ਹੁੰਦਾ ਹੈ ਤਾਂ ਡੈਫੀਨੇਟਲੀ ਮੈਂ ਰੇਡੀਓ ਪ੍ਰੋਗਰਾਮ ਦੇ ਜ਼ਰੀਏ ਜਾਂ ਫਿਰ ਆਪਣੇ ਫੇਸਬੁੱਕ ਪੇਜ ਦੇ ਜ਼ਰੀਏ ਤੁਹਾਨੂੰ ਜ਼ਰੂਰ ਅਪਡੇਟ ਦੇਵਾਂਗੇ
ਜੀ। ਤੇ ਅਗਲਾ ਸਵਾਲ ਜਿਹੜਾ ਲਵਪ੍ਰੀਤ ਸਿੰਘ ਕਰ ਰਹੇ ਨੇ, ਲਵਪ੍ਰੀਤ ਸਿੰਘ ਹੋਰਾਂ ਦਾ ਸਵਾਲ ਸ਼ਾਮਲ ਕਰਨ ਤੋਂ ਪਹਿਲਾਂ ਖੁਸ਼ਦੀਪ ਤੇ ਨਿਤਿਨ ਪਾਲ ਹੋਰਾਂ ਨੇ, ਮੈਨੂੰ ਲੱਗਦਾ ਆਵਾਜ਼ ਸਹੀ ਹੋਣ ਦਾ ਜਿਹੜਾ ਦਾਅਵਾ ਉਹ ਕੀਤਾ, ਧੰਨਵਾਦ ਖੁਸ਼ਦੀਪ ਜੀ। ਤੇ ਲਵਪ੍ਰੀਤ ਸਿੰਘ ਪੁੱਛ ਰਹੇ ਨੇ, ਕਹਿੰਦੇ ਮੈਮ ਆਈ ਹੈਵ ਬੀਨ ਸਟਕ ਇਨ ਇੰਡੀਆ ਡਿਊ ਟੂ ਕੋਵਿਡ ਰੀਸੈਂਟਲੀ, ਆਈ ਹੈਵ ਹਰਡ ਅਬਾਊਟ ਟੈਂਪਰੇਰੀ ਵੀਜ਼ਾ ਹੋਲਡਰਸ ਦੈਟ ਡਿਊਰੇਸ਼ਨ ਵਿਲ ਸਟਾਰਟ ਫਰੋਮ ਦ ਡੇਟ ਆਫ ਐਂਟਰੀ ਐਸ ਆਈ ਆਲਰੇਡੀ ਹੈਵ TR ਆਨਸ਼ੋਰ ਬਟ ਮਾਈ ਵਾਈਫ ਗੋਟ ਵੀਜ਼ਾ and now offshore in September. Can you explain, will I will get any benefit or my wife will?
ਨਹੀਂ, ਜਿਹੜੇ ਆਲਰੇਡੀ 485 ਹੋਲਡਰਸ ਨੇ ਉਹਨਾਂ ਲਈ ਕੋਈ ਬੈਨੀਫਿਟ ਦੀ ਗੱਲ ਇੱਥੇ ਨਹੀਂ ਹੈਗੀ, ਇਹ ਉਹਨਾਂ ਲਈ ਹੈ ਜਿਨ੍ਹਾਂ ਨੇ ਲੌਂਚ ਕਰਨੇ ਨੇ। ਸੋ ਜੇ ਰਿਸਟ੍ਰਿਕਸ਼ਨ ਲਿਫਟ ਹੁੰਦੀਆਂ ਨੇ ਤਾਂ ਤੁਹਾਡੇ ਵਾਈਫ ਨੂੰ ਤੁਸੀਂ ਈਮੇਲ ਕਰਕੇ ਡਿਪਾਰਟਮੈਂਟ ਤੋਂ ਜਿਹੜੀ ਉਹ ਐਂਟਰੀ ਡੇਟ ਵਾਲੇ, ਮੇਰੇ ਹਿਸਾਬ ਨਾਲ ਉਹਦਾ ਕੋਈ ਚੱਕਰ ਤੁਹਾਡੇ ਵਾਈਫ ਨੂੰ ਨਹੀਂ ਹੋਣਾ ਚਾਹੀਦਾ। ਬਟ ਓਬਵੀਅਸਲੀ ਜਿਹੜੇ ਆਲਰੇਡੀ ਗ੍ਰਾਂਟਿਡ ਵੀਜ਼ਾ ਨੇ ਉਹਨਾਂ ਲਈ ਉਹਨਾਂ ਨੇ ਕੋਈ ਵੀ ਅਪਡੇਟ ਹਜੇ ਤੱਕ ਤਾਂ ਨਹੀਂ ਹੈਗਾ ਕਿ ਉਹ ਉਹਨਾਂ ਲਈ ਕੀ ਹੋ ਸਕਦਾ ਹੈ
ਜੀ। ਤੇ ਇਸ ਤੋਂ ਬਾਅਦ ਨਾ ਸਾਡੇ ਨਾਲ ਧੋਨਾ ਸਾਹਿਬ ਸ਼ਾਇਦ ਜੁੜੇ ਸੀ ਬਹੁਤ ਪਹਿਲਾਂ ਵੀ, ਤੇ ਉਹਨਾਂ ਦਾ ਸਵਾਲ ਜਿਹੜਾ ਆ ਉਹ ਅਸੀਂ ਸ਼ਾਮਿਲ ਕਰ ਲਿਆ ਸੀਗਾ, 887 ਅਪਲਾਈ ਕਰਨ ਦੇ ਕਿੰਨੇ ਕੁ ਫੀਸ ਪੁੱਛਿਆ ਹਨਾ ਇਹਨਾਂ ਨੇ, ਔਰ ਏਜੰਟ ਫੀਸ ਇਹਦੇ ਵਿੱਚ ਇਹਨਾਂ ਨੇ ਪੁੱਛਿਆ ਸੀਗਾ, ਔਰ ਮੈਨੂੰ ਹੁਣ ਵੀ ਉਹਨਾਂ ਦਾ ਸਵਾਲ ਜਿਹੜਾ ਉਹ ਸਮਝ ਨਹੀਂ ਆਇਆ, ਕਹਿੰਦੇ ਕਿਹੜੇ ਏਜੰਟ ਦੇ ਜੀ, ਮੈਨੂੰ ਕਮਲਜੀਤ ਜੀ ਤੁਹਾਡਾ ਸਵਾਲ ਸਮਝ ਨਹੀਂ ਆਇਆ ਕਿਉਂਕਿ ਤੁਸੀਂ ਪੁੱਛਣਾ ਕਿਹੜੇ ਏਜੰਟ ਦੇ ਬਾਰੇ ਚਾਹੁੰਦੇ ਹੋ, ਕਿਉਂਕਿ ਹਰ ਏਜੰਟ ਔਰ ਹਰ ਵੀਜ਼ੇ ਦੀ ਜਿਹੜੀ ਕੰਡੀਸ਼ਨ ਆ ਉਹ ਵੱਖਰੀ ਹੁੰਦੀ ਆ, ਔਰ ਉਹਨਾਂ ਦੇ ਜਿਹੜੇ ਡਿਫਰੈਂਟ ਜਿਹੜੀਆਂ ਰੂਲਸ ਜਾਂ ਪਾਲਿਸੀਜ਼ ਹੁੰਦੀਆਂ ਆ। ਸੋ ਮੈਨੂੰ ਲੱਗਦਾ ਕਿ ਤੁਹਾਡਾ ਜਿਹੜਾ ਸਵਾਲ ਹੈ ਉਹ ਸਪਸ਼ਟ ਨਹੀਂ ਹੈ, ਤੁਸੀਂ ਦੁਬਾਰਾ ਆਪਣਾ ਫੁੱਲ ਜਿਹੜਾ ਸਵਾਲ ਹੈ ਕਲੀਅਰ ਕਰਕੇ ਜ਼ਰੂਰ ਦੱਸਿਓ। ਤੇ ਯਾਦਵਿੰਦਰ ਕੰਗ ਸਾਡੇ ਨਾਲ ਜੁੜੇ ਨੇ ਅੱਗੇ, ਉਹਨਾਂ ਦਾ ਸਵਾਲ ਮੈਂ ਸ਼ਾਮਿਲ ਕਰਦੀ ਹਾਂ। ਕਹਿੰਦੇ ਮੈਮ 491 ਵੀਜ਼ਾ ਫਾਰ ਨਿਊ ਸਾਊਥ ਵੇਲਜ਼ ਇਜ਼ ਓਪਨ ਫਾਰ ਆਰਐਨ ਕਿ ਨਹੀਂ?
ਨਹੀਂ ਜੀ, ਨਵੀਆਂ ਐਪਲੀਕੇਸ਼ਨ ਲਈ ਨਹੀਂ ਖੁੱਲਾ ਸੀ, ਜਿਹੜੀਆਂ ਐਪਲੀਕੇਸ਼ਨ ਉਹਨਾਂ ਨੇ ਫਾਈਨੈਂਸ਼ੀਅਲ ਈਅਰ ਖਤਮ ਹੋਣ ਤੋਂ ਪਹਿਲਾਂ ਖੋਲਿਆ ਸੀ ਨਿਊ ਸਾਊਥ ਵੇਲਸ ਨੇ, ਉਹਨਾਂ ਨੇ ਕਿਹਾ ਸੀਗਾ ਕਿ ਸਾਡੇ ਕੋਲ ਇਨਾਫ ਐਪਲੀਕੇਸ਼ਨ ਆਈਆਂ ਹੋਈਆਂ ਨੇ, ਅਸੀਂ ਉਹਦੇ ਵਿੱਚੋਂ ਹੀ ਡਿਸੀਜਨ ਦੇਵਾਂਗੇ, ਤੇ ਇਸ ਕਰਕੇ ਕਹਿ ਕਿ ਉਹਨਾਂ ਨੇ ਨਵੀਆਂ ਐਪਲੀਕੇਸ਼ਨ ਲਈ ਹਜੇ ਤੱਕ ਨਹੀਂ ਖੋਲਿਆ, ਕ੍ਰਿਟੀਕਲ ਸੈਕਟਰ ਵਾਲਿਆਂ ਨੂੰ ਹੀ ਉਹ ਕਹਿ ਲੋ ਕਿ ਰਿਸਪੋਂਡ ਕਰ ਰਹੇ ਨੇ, ਹੁਣ ਅਕਤੂਬਰ ਵਿੱਚ ਦੁਬਾਰਾ ਖੁੱਲਣ ਦੇ ਆਸਾਰ ਹੋਣਗੇ।
ਠੀਕ, ਤੇ ਇਸ ਤੋਂ ਅਗਲਾ ਸਵਾਲ ਜਿਹੜਾ ਦਵਿੰਦਰ ਸਿੰਘ ਕਰ ਰਹੇ ਨੇ, ਦਵਿੰਦਰ ਸਿੰਘ ਪੁੱਛ ਰਹੇ ਨੇ ਕਹਿੰਦੇ ਹਾਊ ਮੈਨੀ ਪੁਆਇੰਟਸ ਰਿਕੁਆਇਰਡ ਫਾਰ ਰਜਿਸਟਰ ਨਰਸ 190 ਵੀਜ਼ਾ ਇਨ ਕੁਈਨਜ਼ਲੈਂਡ?
ਦੇਖੋ ਇਹਦੇ ਬਾਰੇ ਵੀ ਹਜੇ ਅਸੀਂ ਤੁਹਾਨੂੰ ਕੁਛ ਖਾਸ ਅਪਡੇਟ ਨਹੀਂ ਦੇ ਸਕਦੇ, ਕਿਉਂਕਿ 190 ਜਿਹੜਾ ਕੁਈਨਜ਼ਲੈਂਡ ਦਾ ਹੈ ਉਹ ਹਾਈ ਪੁਆਇੰਟਸ ਤੇ ਹੀ ਆਣਗੇ, ਕਿਉਂਕਿ ਕੁਈਨਜ਼ਲੈਂਡ ਜਦੋਂ 190 ਲਈ ਖੁੱਲਦਾ ਹੈ, ਲਾਸਟ ਟਾਈਮ ਜਦੋਂ ਖੁੱਲਿਆ ਸੀ 24 ਆਵਰਸ ਦੇ ਵਿਦਿਨ ਉਹ ਬੰਦ ਹੋ ਗਿਆ ਸੀਗਾ, ਸੋ ਕੰਪੀਟੀਸ਼ਨ ਬਹੁਤ ਹਾਈ ਹੁੰਦਾ ਹੈ, ਸੋ 190 ਕਹਿ ਲੋ ਕਿ ਟਾਰਗੇਟ ਕਰਨਾ ਥੋੜਾ ਜਾਂ ਮੁਸ਼ਕਲ ਹੈ, ਬਟ ਹਾਈ ਪੁਆਇੰਟਸ ਓਨਲੀ ਟਾਰਗੇਟ ਹੋ ਸਕਦਾ ਹੈ, ਘੱਟ ਪੁਆਇੰਟਸ ਤੇ ਮੁਸ਼ਕਲ ਹੈ
ਜੀ। ਅੱਗੇ ਕਾਲਰ ਬਣੇ ਹੋਏ ਨੇ ਸਾਡੇ ਨਾਲ 505 ਤੋਂ, ਉਹਨਾਂ ਨੂੰ ਸ਼ਾਮਲ ਕਰਦੇ ਹਾਂ ਪ੍ਰੋਗਰਾਮ ਮਾਈਗ੍ਰੇਸ਼ਨ ਮੈਟਰਸ ਦੇ ਵਿੱਚ, ਸਵਾਗਤ ਹੈ ਤੁਹਾਡਾ, ਸਤਿ ਸ੍ਰੀ ਅਕਾਲ।
ਹੈਲੋ, ਸਤਿ ਸ੍ਰੀ ਅਕਾਲ ਮੈਮ।
ਹਾਂਜੀ, ਕੌਣ ਬੋਲ ਰਹੇ ਹੋ ਜੀ?
ਮੈਮ ਮੈਂ ਕ੍ਰਾਂਤੀ ਬੋਲ ਰਹੀ ਹਾਂ ਅਗਲੇ ਤੋਂ
ਜੀ। ਕ੍ਰਾਂਤੀ ਜੀ,
ਮੈਮ ਮੇਰਾ ਸਵਾਲ ਸੀਗਾ ਕਿ ਆਪਾਂ 190 ਐਜ਼ ਅ ਸ਼ੈਫ ਅਪਲਾਈ ਕੀਤਾ ਹੋਇਆ ਇਨ ਜੂਨ
ਜੀ,
ਬਟ ਆਪਾਂ ਇੱਥੇ ਆਨਸ਼ੋਰ ਹੈ ਤੇ ਚਾਈਲਡ ਨੂੰ ਇਨਕਲੂਡ ਨਹੀਂ ਕੀਤਾ ਬਿਕੋਜ਼ ਆਫ ਆਫਸ਼ੋਰ, ਤੇ ਇਹਦਾ ਕੋਈ ਫਾਈਲ ਤੇ ਮਤਲਬ ਅਗਰ ਉਹਨੂੰ ਆਪਾਂ ਹੁਣ ਇਨਕਲੂਡ ਕਰ ਦਿੰਨੇ ਕੋਈ ਇੰਪੈਕਟ ਪਏਗਾ
ਜੀ?
ਪਰ ਆਫਸ਼ੋਰ ਵੀ ਚਾਈਲਡ ਇਨਕਲੂਡ ਹੋ ਸਕਦਾ ਸੀ, ਕਿਉਂ ਨਹੀਂ ਕੀਤਾ ਉਹਨਾਂ ਨੂੰ ਇਨਕਲੂਡ ਤੁਸੀਂ?
We've been told ki ma'am je assi matlab child offshore hai ta ohnu include karange ta assi onshore da file delay hoegi processing.
ਦੇਖੋ ਪ੍ਰੋਸੈਸਿੰਗ ਤਾਂ ਵੈਸੇ ਵੀ ਡਿਲੇ ਚੱਲ ਰਹੀ ਹੈ, ਬੱਚੇ ਨੂੰ ਨਾ ਇੰਕਲੂਡ ਕਰਕੇ ਮੈਨੂੰ ਲੱਗਦਾ ਨੀ ਗਾ ਕਿ ਵਧੀਆ ਕੋਈ ਡਿਸੀਜਨ ਆ, ਮੇਰੇ ਹਿਸਾਬ ਨਾਲ ਬੱਚੇ ਨੂੰ ਇੰਕਲੂਡ ਕਰ ਲੈਣਾ ਚਾਹੀਦਾ ਤੁਹਾਨੂੰ ਹਜੇ ਵੀ ਐਪਲੀਕੇਸ਼ਨ ਦੇ ਵਿੱਚ।
ਓਕੇ ਮੈਮ, ਅਗਰ ਆਪਾਂ ਨਹੀਂ ਕਰਦੇ ਹੈਗੇ ਨੈਕਸਟ
ਚੈੱਕ ਕਰਨਾ ਪਏਗਾ, ਹਾਂ ਚਾਈਲਡ ਵੀਜ਼ਾ ਹੋਏਗਾ ਫਿਰ ਨੈਕਸਟ ਪ੍ਰੋਸੈਸ, ਚਾਈਲਡ ਵੀਜ਼ਾ। ਠੀਕ ਹੈ ਜੀ, ਡੈਫੀਨੇਟਲੀ ਡਿਪਾਰਟਮੈਂਟ ਤੁਹਾਨੂੰ ਕਹੇਗਾ, ਜਨਰਲੀ ਜਦੋਂ ਇਹੋ ਜਿਹੀਆਂ ਫਾਈਲਸ ਖੁੱਲਦੀਆਂ ਨੇ ਤਾਂ ਤੁਹਾਨੂੰ ਕੁਐਸਚਨ ਪੁੱਛਦੇ ਨੇ ਕਿ ਕਿਉਂ ਨਹੀਂ ਇੰਕਲੂਡ ਕੀਤਾ ਹੋਇਆ, ਤਾਂ ਜਾਂ ਫਿਰ ਉਹ ਤੁਹਾਨੂੰ ਲੱਗੇ ਪੁੱਛਦੇ ਜ਼ਰੂਰ ਨੇ ਕਿ ਕਿਉਂ, ਕਿਉਂਕਿ ਬੱਚੇ ਦਾ ਤੁਹਾਡਾ ਸਾਰਾ ਮੈਡੀਕਲ ਵਗੈਰਾ ਵੀ ਲੱਗੇਗਾ ਉਹਦੇ ਵਿੱਚ। ਠੀਕ ਹੈ ਜੀ,
ਵੈਸੇ ਚਾਈਲਡ ਇੱਥੇ ਦਾ ਹੀ ਬੋਰਨ ਹੈ, ਬਟ ਇਨ ਕੇਸ,
ਹਾਂਜੀ ਡੈਫੀਨੇਟਲੀ ਮੇਰੇ ਹਿਸਾਬ ਨਾਲ ਤੁਹਾਨੂੰ ਇੰਕਲੂਡ ਕਰਨਾ ਚਾਹੀਦਾ ਬੱਚਿਆਂ ਨੂੰ, ਬਟ ਅਗੇਨ ਵਿਲ ਹੈਵ ਟੂ ਲੁੱਕ ਹਨਾ ਕਿ ਤੁਹਾਡਾ ਹੁਣ ਉਹ ਇੰਕਲੂਡ ਹੋ ਸਕਦਾ ਕਿ ਨਹੀਂ
ਜੀ।
ਓਕੇ ਮੈਮ, ਕਿਉਂਕਿ ਆਪਾਂ ਨੂੰ ਲੈ ਕੇ ਆਉਣਾ ਸੀ ਬਟ ਡਿਊ ਟੂ ਕੋਵਿਡ ਹੁਣ ਆਪਾਂ ਲੈ ਕੇ ਨਹੀਂ ਆ ਸਕਦੇ, ਇਸ ਕਰਕੇ ਨਹੀਂ, ਕਿਉਂਕਿ ਆਪਣੇ ਕੋਲ ਸੈਕਸ਼ਨ 20 ਅਵਾਰਡ ਸੀਗੇ ਆਪਾਂ।
ਨਹੀਂ ਕੋਈ ਪ੍ਰੋਬਲਮ ਨਹੀਂ,
ਹਾਂਜੀ
ਹਾਂਜੀ ਹਾਂਜੀ, ਬੱਚੇ ਨੂੰ ਮੇਰੇ ਹਿਸਾਬ ਨਾਲ ਇੰਕਲੂਡ ਕਰ ਲੈਣਾ ਚਾਹੀਦਾ ਵਾ। ਠੀਕ ਹੈ ਜੀ,
ਓਕੇ ਮੈਮ, ਥੈਂਕ ਯੂ
ਜੀ। ਤੇ ਅਗਲਾ ਸਵਾਲ ਜਿਹੜਾ ਜੀ ਇਹ ਕਰ ਰਹੇ ਨੇ ਪ੍ਰਿਆ ਪੋਰਖੇ ਜੀ, ਸੋ ਪ੍ਰਿਆ ਪੋਰਖੇ ਜੀ ਜੇ ਮੈਂ ਨਾਮ ਗਲਤ ਲੈ ਰਹੀ ਹੋਵਾਂ ਤਾਂ ਮਾਫੀ ਚਾਹਾਂਗੀ। ਇਹਨਾਂ ਨੇ ਸਤਿ ਸ੍ਰੀ ਅਕਾਲ ਬੁਲਾਈ ਹੈ ਪਹਿਲਾਂ ਤਾਂ, ਸਤਿ ਸ੍ਰੀ ਅਕਾਲ ਜੀ ਪ੍ਰਿਆ ਜੀ। ਤੇ ਇਹ ਕਹਿੰਦੇ ਆਈ ਐਮ ਔਨ 491 New South Wales visa now. Please explain any update on income criteria of 53,900. And I'm the main applicant, so can my husband will be work instead of me to meet income criteria, or chance this income will be get less?
ਨਹੀਂ ਜੀ, ਹਜੇ ਤੱਕ ਤਾਂ ਕੋਈ ਕਨਸੈਸ਼ਨ ਨਹੀਂ ਹੈਗੇ 491 ਦੇ ਉੱਤੇ। ਡੈਫੀਨੇਟਲੀ ਤੁਹਾਡੇ ਹਸਬੈਂਡ ਜਿਹੜੇ ਆ ਮੇਨ ਐਪਲੀਕੈਂਟ ਬਣ ਸਕਦੇ ਪੀ ਆਰ ਦੇ ਟਾਈਮ, ਤੇ ਜੇ ਉਹ ਇਨਕਮ ਰਿਕੁਆਇਰਮੈਂਟਸ ਮੀਟ ਕਰ ਦਿੰਦੇ ਨੇ
ਜੀ। ਤੇ ਇਸ ਤੋਂ ਬਾਅਦ ਅਗਲਾ ਸਵਾਲ ਜਗਦੀਪ ਸਿੰਘ ਹੋਰਾਂ ਦਾ ਲੈਂਦੇ ਆ। ਜਗਦੀਪ ਸਿੰਘ ਪੁੱਛ ਰਹੇ ਨੇ, ਕਹਿੰਦੇ ਐਨੀ ਐਗਜ਼ੈਂਪਸ਼ਨ ਫਾਰ ਟੈਕਸੇਬਲ ਇਨਕਮ ਫਾਰ 491 ਵੀਜ਼ਾ ਹੋਲਡਰ ਇਨ ਫਿਊਚਰ?
ਦੇਖੋ ਨਹੀਂ, ਉਹ ਹਜੇ ਤੱਕ ਤਾਂ ਕੋਈ, ਕਿਉਂਕਿ 491 ਵੀਜ਼ਾ ਜਿਹੜਾ 5 ਸਾਲ ਦਾ ਵੀਜ਼ਾ ਹੁੰਦਾ ਹੈ, ਸੋ ਮੇਬੀ ਉਹਦੇ ਕਰਕੇ ਡਿਪਾਰਟਮੈਂਟ ਨੇ ਉਹਦੇ ਤੇ ਹਜੇ ਧਿਆਨ ਨਹੀਂ ਦਿੱਤਾ ਹੈਗਾ
ਜੀ। ਤੇ ਇਸ ਤੋਂ ਬਾਅਦ ਅਗਲਾ ਸਵਾਲ ਜਿਹੜਾ ਆ ਉਹ ਵਾਲਿਦ ਸ਼ਾਕੀਰ ਜੀ ਕਰ ਰਹੇ ਨੇ। ਵਾਲਿਦ ਪੁੱਛ ਰਹੇ ਨੇ, ਕਹਿੰਦੇ ਮੈਮ ਪਲੀਜ਼ ਗਾਈਡ ਮੀ ਅਬਾਊਟ ਗ੍ਰਾਫਿਕ ਡਿਜ਼ਾਇਨਰ ਐਸ ਆਈ ਜਸਟ ਕੰਪਲੀਟਡ ਮਾਈ ਮਾਸਟਰਸ ਇਨ ਡਿਜ਼ਾਈਨ। ਸਕੋਪ ਪੁੱਛ ਰਹੇ ਨੇ ਮੇਰਾ ਜੀ।
ਗ੍ਰਾਫਿਕ ਡਿਜ਼ਾਇਨਰ ਕਿਹਾ ਜੀ ਇਹਨਾਂ ਨੇ?
ਹਾਂਜੀ, ਗ੍ਰਾਫਿਕ ਡਿਜ਼ਾਇਨਰ ਦਾ ਪੁੱਛ ਰਹੇ ਨੇ, ਸਿਡਨੀ ਚ ਰਹਿ ਰਹੇ ਨੇ ਇਹ, ਨਿਊ ਸਾਊਥ ਵੇਲਸ ਜੀ।
ਗ੍ਰਾਫਿਕ ਡਿਜ਼ਾਇਨਰ ਦੇਖੋ ਵੈਸੇ 491 ਐਂਡ 190 ਕੈਟੇਗਰੀ ਲਈ ਦੋਵਾਂ ਲਈ ਅਵੇਲੇਬਲ ਹੈ, ਸੋ ਡਿਪੈਂਡਿੰਗ ਔਨ ਤੁਸੀਂ ਜੇ ਕ੍ਰਾਈਟੀਰੀਆ ਜਦੋਂ ਵੀ ਹੁਣ ਖੁੱਲਣਗੇ, ਕਹਿ ਲਓ ਕਿ ਸਟੇਟਸ ਖੁੱਲਣਗੀਆਂ, ਜੇ ਤੁਸੀਂ ਕ੍ਰਾਈਟੀਰੀਆ ਮੀਟ ਕਰਦੇ ਹੋਏ ਤਾਂ ਤੁਸੀਂ ਉਹਦੇ ਲਈ ਪ੍ਰੋਸੀਡ ਕਰ ਸਕਦੇ ਹੋ
ਜੀ। ਤੇ ਇਸ ਤੋਂ ਬਾਅਦ ਅਗਲਾ ਸਵਾਲ ਜਿਹੜਾ ਦੀਪਦੀਪ ਹੋਰਾਂ ਦਾ ਸ਼ਾਮਿਲ ਕਰਦੇ ਆ। ਦੀਪਦੀਪ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਪਹਿਲਾਂ, ਸਤਿ ਸ੍ਰੀ ਅਕਾਲ ਜੀ। ਕਹਿੰਦੇ ਮੈਮ ਮਾਈ ਜੀ ਆਰ ਪੀ ਪੋਰਟਲ ਸੇਜ਼ ਸਟਾਰਟ ਡੇਟ ਆਫ ਜੀ ਆਰ ਈ ਇਜ 24th April 2020 ਐਂਡ ਆਈ ਸਟਾਰਟਡ ਵਰਕਿੰਗ ਇਨ ਮਾਰਚ ਵਿਦ ਮੈਕ ਐਂਡ ਕਲੇਮਡ ਦਾ ਐਕਸਪੀਰੀਅੰਸ ਵੈਨ ਰਜਿਸਟਰਿੰਗ। ਵੈਨ ਸ਼ੈਲ ਆਈ ਅਪਲੋਡ 6 month ਰਿਪੋਰਟ? ਸ਼ੁਡ ਆਈ ਕਾਊਂਟ ਫਰੋਮ ਮਾਰਚ ਔਰ ਅਪ੍ਰੈਲ ਐਸ ਇਟ ਸੇਜ਼ 6 month ਫਰੋਮ ਜੀ ਆਰ ਈ ਸਟਾਰਟ ਡੇਟ?
ਮਾਰਚ ਤੋਂ ਕਾਊਂਟ ਕਰ ਲੋ ਜੀ, ਵੈਸੇ ਤੁਹਾਨੂੰ ਟੀ ਆਰ ਏ ਨੂੰ ਕੰਟੈਕਟ ਕਰਨਾ ਚਾਹੀਦਾ ਕਿ ਤੁਹਾਡਾ ਪੋਰਟਲ ਅਪਡੇਟ ਕਰਨ
ਜੀ। ਇਸ ਤੋਂ ਬਾਅਦ ਅਗਲਾ ਸਵਾਲ ਜਿਹੜਾ ਆ ਉਹ ਸੰਜੀਤ ਕੌਰ ਹੋਰਾਂ ਦਾ। ਸੰਜੀਤ ਕੌਰ ਸਾਡੇ ਨਾਲ ਫੇਸਬੁੱਕ ਜ਼ਰੀਏ ਜੁੜੇ ਨੇ, ਕਹਿੰਦੇ ਪਲੀਜ਼ ਗਾਈਡ ਮੀ ਵਟ ਅਬਾਊਟ ਸਟੱਡੀ ਵੀਜ਼ਾ ਫਰੋਮ ਇੰਡੀਆ? ਕੈਨ ਵੀ ਅਪਲਾਈ ਮਾਸਟਰਸ ਇਨ ਐਜੂਕੇਸ਼ਨ ਔਰ ਐਨੀ ਹੋਸਪਿਟੈਲਿਟੀ ਕੋਰਸ ਇਨ ਕਮਰਸ਼ੀਅਲ ਕੁਕਰੀ? ਐਸ ਕਹਿੰਦੇ ਮਾਈ ਐਮ ਬੀ ਏ ਵਾਜ ਕੰਪਲੀਟਡ ਇਨ 2015 ਵਿਦ 7 CGPA and certificate, shayad koi das rahe hain, and teaching experience as primary kindergarten teacher till December 2019. Also done diploma in elementary education 2017 to 19.
Ji, pura case discuss karan di, sorry, sara case discuss karan di koshish kar rahe hain. Quickly karan ki offshore, haan ji, offshore to student visas lodge ho rahe ne te grant vi ho rahe ne. Dusri jehi gal, kukri ch visa grant hunde chances ghat hunde ne, ਕਿਉਂਕਿ ਵੋਕੇਸ਼ਨਲ ਕੋਰਸ ਹੈ ਤੇ ਜਿਹੜਾ ਇਹਦਾ ਅਸੈਸਮੈਂਟ ਲੈਵਲ ਹੈ ਉਹ ਨੀਵਾਂ ਹੈ, ਥੱਲੇ ਹੈ ਹਾਇਰ ਐਜੂਕੇਸ਼ਨ ਨਾਲੋਂ। ਸੋ ਸੁਜੈਸਟਡ ਇਹੀ ਹੁੰਦਾ ਕਿ ਜੇ ਆਫਸ਼ੋਰ ਤੋਂ ਆਉਣਾ ਹੈ ਤਾਂ ਹਾਇਰ ਐਜੂਕੇਸ਼ਨ ਦੇ ਵਿੱਚ ਹੀ ਆਇਆ ਜਾਵੇ।
ਠੀਕ, ਤੇ ਇਸ ਤੋਂ ਬਾਅਦ ਮਨਪ੍ਰੀਤ ਪਰਮਿੰਦਰ ਰਫਤਾਜ ਆਈ ਡੀ ਤੋਂ ਸਾਡੇ ਨਾਲ ਜੁੜੇ ਨੇ, ਅਗਲੇ ਸਾਡੇ ਵਿਊਵਰ। ਤੇ ਇਹਨਾਂ ਨੇ ਪੁੱਛਣਾ ਚਾਹਿਆ, ਕਹਿੰਦੇ ਮੈਮ ਆਈ ਹੈਵ ਡਨ ਮਾਈ ਐਨਰੋਲਡ ਨਰਸ ਐਂਡ ਗੋਟ 7 ਈਚ ਐਂਡ ਨੈਕਸਟ ਆਈ ਵਾਂਟ ਟੂ ਗੈਟ ਐਡਮਿਸ਼ਨ ਇਨ ਬੈਚਲਰ ਆਫ ਨਰਸਿੰਗ। ਆਈ ਵਾਂਟ ਟੂ ਨੋ ਦੈਟ ਇਨ ਵਿਚ ਸਟੇਟ ਆਈ ਕੈਨ ਮੂਵ, ਬਟ ਆਈ ਐਮ ਥਿੰਕਿੰਗ ਅਬਾਊਟ ਐਡੀਲੇਡ, ਐਮ ਆਈ ਕਰੈਕਟ? ਕਹਿੰਦੇ
ਹਾਂ, ਐਡੀਲੇਡ ਇਜ਼ ਅ ਗੁੱਡ ਆਪਸ਼ਨ, ਜੇ ਤੁਸੀਂ ਅਕਟੂਬਰ ਤੱਕ ਥੋੜਾ ਜਿਹਾ ਦੇਖ ਲਓ, ਕਿਉਂਕਿ ਅਕਟੂਬਰ ਦੇ ਰੂਲਸ ਦੇ ਜੇ ਗ੍ਰੈਜੂਏਟ ਲਿਸਟ ਤੇ ਵਿਕਟੋਰੀਆ ਦੀ ਲਿਸਟ ਤੇ ਆਉਂਦਾ ਹੈ ਐਨਰੋਲ ਰਜਿਸਟਰ ਨਰਸ, ਤਾਂ ਮੇਰੇ ਹਿਸਾਬ ਨਾਲ ਵਿਕਟੋਰੀਆ ਐਡੀਲੇਡ ਨਾਲੋਂ ਜ਼ਿਆਦਾ ਬੈਟਰ ਆਪਸ਼ਨ ਹੈ
ਜੀ। ਇਸ ਤੋਂ ਬਾਅਦ ਅਗਲਾ ਸਵਾਲ ਜਿਹੜਾ ਹਰਰੂਪ ਮਾਹਲ ਕਰ ਰਹੇ ਨੇ, ਸਮਾਂ ਜਿਹੜਾ ਸਾਡੇ ਕੋਲ ਸਿਰਫ 1 ਮਿੰਟ ਦਾ ਬਚਿਆ। ਹਰਰੂਪ ਪੁੱਛ ਰਹੇ ਨੇ, ਕਹਿੰਦੇ ਮੈਮ ਮੈਂ 15 May ਦਾ ਵਿਜ਼ਿਟਿੰਗ ਵੀਜ਼ਾ ਕਨਵਰਟ ਕਰਾਇਆ, ਮੈਂ ਐਡੀਲੇਡ ਮਾਸਟਰ ਡਿਗਰੀ ਪਬਲਿਕ ਹੈਲਥ ਦੇ ਵਿਚ ਲਈ ਆ, ਆਨਲਾਈਨ ਕਲਾਸਿਸ ਚੱਲ ਰਹੀਆਂ। ਕਹਿੰਦੇ ਮੈਮ ਵੀਜ਼ਾ ਕਿੰਨਾ ਕੁ ਟਾਈਮ ਤੱਕ ਆਵੇਗਾ, ਪਲੀਜ਼ ਦੱਸਿਓ। ਸਵਾਲ ਜਿਹੜਾ ਬਹੁਤ ਰਲਦਾ ਮਿਲਦਾ ਜਿਹੜੇ ਬਾਰ ਬਾਰ ਆ ਰਹੇ ਆ ਜੀ। ਪ੍ਰਭਜੀਤ ਜੀ,
ਹਾਂਜੀ, ਗ੍ਰਾਂਟਸ ਜਿਹੜੀਆਂ ਡਿਪਾਰਟਮੈਂਟ ਵੱਲੋਂ ਸਲੋ ਰਹੀਆਂ ਨੇ, ਬਟ ਦੇ ਰਹੇ ਨੇ ਹੌਲੀ ਹੌਲੀ, ਸੋ ਹੋਪਫੁਲੀ ਜਲਦੀ ਤੁਹਾਡੀ ਫਾਈਲ ਖੁੱਲੇਗੀ
ਜੀ। ਤੇ ਲੋ ਜੀ ਸਮਾਂ ਜਿਹੜਾ ਹੁਣ ਪ੍ਰੋਗਰਾਮ ਦਾ ਜਿਹੜਾ ਉਹ ਸਮਾਪਤੀ ਵੱਲ ਹੈ। ਮੈਂ ਕੋਸ਼ਿਸ਼ ਕਰਦੀ ਹਾਂ ਕਿ ਜਲਦੀ ਜਲਦੀ ਇੱਕ ਸਵਾਲ ਹੋਰ ਲੈ ਲਵਾਂ। ਪਵਲੀਨ ਕੌਰ ਅਗਲਾ ਸਵਾਲ ਕਰ ਰਹੇ ਨੇ। ਪਵਲੀਨ ਕਹਿੰਦੇ ਆਈ ਐਮ ਕੰਪਲੀਟਿੰਗ ਮਾਈ ਮਾਸਟਰਸ ਇਨ ਸੋਸ਼ਲ ਵਰਕ ਇਨ ਨਵੰਬਰ ਫਰੋਮ ਰੀਜਨਲ ਕੁਇਨਜ਼ਲੈਂਡ। ਵਟ ਇਜ਼ ਦਾ ਸਕੋਪ ਫਾਰ ਪੀ ਆਰ ਇਨ ਕੁਇਨਜ਼ਲੈਂਡ ਫਾਰ ਸੋਸ਼ਲ ਵਰਕਰ ਔਰ ਆਈ ਸ਼ੁਡ ਮੂਵ ਟੂ ਅਨਦਰ ਸਟੇਟ?
ਹਾਂਜੀ, ਤੁਹਾਨੂੰ 3 ਮਹੀਨੇ ਦਾ ਐਕਸਪੀਰੀਅੰਸ ਦੀ ਘੱਟੋ ਘੱਟ ਰਿਕੁਆਇਰਮੈਂਟ ਹੈ। ਜੇ ਤੁਹਾਡੇ ਕੋਲ ਐਕਸਪੀਰੀਅੰਸ ਹੈ ਤਾਂ ਹੀ ਤੁਸੀਂ ਕਹਿ ਲਓ ਕਿ ਪ੍ਰੋਸੀਡ ਕਰ ਸਕਦੇ ਹੋ 491 ਲਈ ਤੇ 190 ਲਈ ਵੀ ਆਨਗੋਇੰਗ ਕਹਿ ਲਓ ਕਿ ਵਰਕ ਕੰਟਰੈਕਟ ਤੇ ਐਕਸਪੀਰੀਅੰਸ ਦੀ ਰਿਕੁਆਇਰਮੈਂਟ ਹੈ
ਜੀ। ਸੋ ਪ੍ਰਭਜੀਤ ਜੀ, ਸਮਾਂ ਜਿਹੜਾ ਪ੍ਰੋਗਰਾਮ ਦਾ ਹੁਣ ਸਮਾਪਤ ਹੋ ਚੁੱਕਾ ਹੈ ਤੇ ਹੁਣ ਅਸੀਂ ਅਗਲੇ ਸਵਾਲ ਜਿਹੜੇ ਆ ਉਹ ਨਹੀਂ ਲੈ ਸਕਾਂਗੇ ਤੇ ਕਾਲਰ ਦੀ ਜਿਹੜੀ ਕਾਲ ਆ ਉਹ ਵੀ ਨਹੀਂ ਲੈ ਸਕਾਂਗੇ। ਕੋਈ ਕਾਲਰ ਵੀ ਸਾਡੇ ਨਾਲ ਇਸ ਵੇਲੇ ਜੁੜਨ ਦੀ ਕੋਸ਼ਿਸ਼ ਵਿਚ ਨੇ, ਸੋ ਅਸੀਂ ਮਾਫੀ ਚਾਹਾਂਗੇ ਜੀ। ਪ੍ਰੋਗਰਾਮ ਦਾ ਜਿਹੜਾ ਸਮਾਂ ਸਮਾਪਤ ਹੈ, ਪ੍ਰੋਗਰਾਮ ਜਿਹੜਾ ਅਗਲੇ ਹਫ਼ਤੇ ਫੇਰ ਤੁਹਾਡੇ ਲਈ ਲੈ ਕੇ ਹਾਜ਼ਰ ਹੋਵਾਂਗੇ। ਪ੍ਰਭਜੀਤ ਜੀ, ਤੁਸੀਂ ਵੀ ਆਪਣਾ ਕੀਮਤੀ ਸਮਾਂ ਸਾਡੇ ਸੁਣਨ ਵਾਲਿਆਂ ਸਾਡੇ ਦੇਖਣ ਵਾਲਿਆਂ ਦੇ ਨਾਲ ਸਾਂਝਾ ਕੀਤਾ। ਤੁਹਾਡਾ ਵੀ ਬਹੁਤ ਬਹੁਤ ਧੰਨਵਾਦ।
ਬਹੁਤ ਬਹੁਤ ਧੰਨਵਾਦ ਜੀ। ਵਾਹਿਗੁਰੂ ਜੀ ਕਾ ਖਾਲਸਾ,
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋ ਦੋਸਤੋ, ਤੁਹਾਡੇ ਤੋਂ ਵੀ ਸਾਰਿਆਂ ਤੋਂ ਲੈਣੇ ਇਜਾਜ਼ਤ, ਪਰ ਅਗਲੇ ਹਫ਼ਤੇ ਅਸੀਂ ਫੇਰ ਲੈ ਕੇ ਹਾਜ਼ਰ ਹੋਵਾਂਗੇ ਪ੍ਰੋਗਰਾਮ ਮਾਈਗ੍ਰੇਸ਼ਨ ਮੈਟਰਸ। ਜਾਣ ਤੋਂ ਪਹਿਲਾਂ ਇੱਕ ਬੇਨਤੀ ਇੱਕ ਵਾਰ ਫੇਰ ਕਰਦੇ ਹਾਂ ਕਿ ਇਸ ਪ੍ਰੋਗਰਾਮ ਦੌਰਾਨ ਕਿਸੇ ਵੀ ਸਲਾਹ ਨੂੰ ਕਾਨੂੰਨੀ ਸਲਾਹ ਦੇ ਤੌਰ ਦੇ ਉੱਤੇ ਨਾ ਲਿਆ ਜਾਵੇ। ਤੁਸੀਂ ਆਪਣੇ ਐਕਸਪਰਟ ਜਾਂ ਲਾਇਰ ਦੇ ਨਾਲ ਆਪਣੀ ਜਿਹੜੀ ਰਾਏ ਆ ਉਹ ਜ਼ਰੂਰ ਲੈ ਸਕਦੇ ਹੋ ਆਪਣੇ ਕੇਸ ਦੇ ਸੰਬੰਧ ਦੇ ਵਿੱਚ। ਤੇ ਹੁਣ ਪ੍ਰੋਗਰਾਮ ਦੇ ਵਿਚ ਜਿੰਨੇ ਵੀ ਦੋਸਤ ਅੱਜ ਜੁੜੇ, ਅਸੀਂ ਕੋਸ਼ਿਸ਼ ਕੀਤੀ ਉਹਨਾਂ ਦੇ ਸਵਾਲ ਲੈਣ ਦੀ। ਜਿਹੜੇ ਸਵਾਲ ਰਹਿ ਗਏ ਹੋਣਗੇ ਉਹਨਾਂ ਦੇ ਲਈ ਵੀ ਮਾਫੀ ਹੈ। ਅਗਲੇ ਹਫ਼ਤੇ ਪ੍ਰੋਗਰਾਮ ਮਾਈਗ੍ਰੇਸ਼ਨ ਮੈਟਰਸ ਦੇ ਵਿਚ ਫੇਰ ਤੁਹਾਡੇ ਨਾਲ ਹੋਵੇਗੀ ਮੁਲਾਕਾਤ। ਤਦ ਤੱਕ ਲਈ ਮੈਨੂੰ ਵੀ ਦਿਓ ਇਜਾਜ਼ਤ। ਬਹੁਤ ਪਿਆਰ ਭਰੀ ਸਤਿ ਸ੍ਰੀ ਅਕਾਲ। ਤੁਸੀਂ ਜੁੜੇ ਰਹੋ ਹਰਮਨ ਰੇਡੀਓ ਦੇ ਨਾਲ।